ओंकार सतनाम करता पुरख निर्भाव निर्वैर अकाल मूरत अजूनी सैभं गुर प्रसाद जप आद सच जोगाद सच खैपी सच नानक खुशी सच जब लो नहीं भाग लेलार उदय जब लो नहीं भाग लेलार उदय तब लो भरम ते फिरते बहुत आयो कल घोर समुद्र में बूढ़त थे कब हो मिट है नहीं रे पछतायो तत विचार या है मथुरा जग तारण को अवतार बनायो जपयो जिन अर्जुन देव गुरु फिर संकट जोन गर्भ ना आयो जपयो जिन अर्जुन देव गुरु फिर संकट जोन गर्भ ना आयो दोए कर जोड़ मांगो एक दाना साहिब तुठे पावा सास सास नानक आराधे आठ पहर गुण गावा ना हों जति सती नहीं पड़या मूर्ख मुगदा जन्म भया मूर्ख मुगदा जन्म भया परणवत नानक तिन की शरणा जिन तू नाहीं विसरया परणवत नानक तिन की शरणा जिन तू नाहीं विसरया परम सम्मान योग चवर शतर तख्त दे मालक साहिब सतगुरु गुरु ग्रंथ साहिब सच्चे पातशाह जी दी चरण शरण विच एकत्र होए बैठे ਗੁਰੂ ਸਵਾਰੇ ਸਤ ਸੰਗੀ ਜਨੋ, ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਨਿਮਰਤਾ ਦੇ ਪੁੰਜ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਨਹਾਰੇ ਹਰਿਮੰਦਰ ਸਾਹਿਬ ਜੀ ਦੇ ਉਸਰਈਏ ਔਰ ਤਪਦੇ ਹੋਏ ਅੰਦਰ ਨੂੰ ਠੰਡ ਪਾਉਣ ਵਾਲੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦਾ ਸ਼ਹਾਦਤ ਵਾਲਾ ਦਿਨ ਔਰ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਨੂੰ ਆਪਾਂ ਵਾਚਣ ਦਾ ਯਤਨ ਕਰਾਂਗੇ। ਆਪ ਜਿਤਨੇ ਵੀ ਗੁਰੂ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਅੰਦਰ ਨੂੰ ਟਿਕਾ ਕੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਟੇਕ ਲਈਏ ਔਰ ਬੇਨਤੀ ਕਰੀਏ, ਕਿਰਪਾਲੂ ਸਤਿਗੁਰੂ ਜੀ ਆਪ ਵਿੱਚ ਵਰਤੋ, ਸਾਨੂੰ ਕਹਿਣ ਵਾਲਿਆਂ ਨੂੰ ਵੀ ਅੰਦਰ ਦਾ ਟਿਕਾ ਬਖਸ਼ੋ, ਸੁਣ ਵਾਲਿਆਂ ਦੇ ਅੰਦਰ ਨੂੰ ਭਾਵਨਾ ਸ਼ਰਧਾ ਨਾਲ ਸਰੋਤ ਬਖਸ਼ੋ ਔਰ ਆਪ ਵਿੱਚ ਵਰਤ ਕੇ ਪ੍ਰੇਮ ਭਾਵਨਾ ਨਾਲ ਆਪਣੇ ਪਵਿੱਤਰ ਜੀਵਨ ਦੀ ਸ਼ਹਾਦਤ ਦੀ ਔਰ ਬਾਣੀ ਦੀ ਵਿਚਾਰ ਆਪ ਹੀ ਕਰਾ ਲਵੋ। ਸਾਧ ਸੰਗਤ ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਪਾਵਨ ਪਵਿੱਤਰ ਜੀਵਨ ਨੂੰ ਜਦੋਂ ਆਪਾਂ ਪੜ੍ਹਨੇ ਹਾਂ ਤੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਜੋ ਆਪਣੀ ਮੁਬਾਰਕ ਰਸਨਾ ਤੋਂ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਦੀ ਸੰਪੂਰਨਤਾ ਤੇ ਸਚਿਆਰ ਬਣਨ ਵਾਸਤੇ ਕਿਹੜੇ ਦੋ ਗੁਣਾਂ ਨੂੰ ਧਾਰਨ ਕਰਨਾ ਪੈਂਦਾ ਹੈ ਉਸ ਦਾ ਜ਼ਿਕਰ ਕੀਤਾ ਤੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਦੋ ਸ਼ਬਦ ਪੂਰਾ ਜੀਵਨ ਆਪਣੇ ਸਾਹਮਣੇ ਰੱਖ ਕੇ ਇਹਨਾਂ ਨੂੰ ਕਮਾ ਕੇ ਸਾਨੂੰ ਦੱਸ ਦਿੱਤਾ ਕਿ ਉਸ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਸਬਕ ਉੱਤੇ ਪਹਿਰਾ ਦਈਏ ਤੇ ਤੱਤੀ ਤਵੀ ਤੇ ਬੈਠ ਕੇ ਵੀ ਅੰਦਰ ਦਾ ਖੇੜਾ ਕਦੀ ਖਤਮ ਨਹੀਂ ਹੁੰਦਾ। ਉਹ ਸ਼ਬਦ ਕਿਹੜੇ ਨੇ? ਆਪ ਜੀ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹੋ, ਪਹਿਲੀ ਪੌੜੀ ਦੀਆਂ ਅਖੀਰਲੀਆਂ ਤੁਕਾਂ ਅਸਲ ਵਿੱਚ ਗੁਰਮਤਿ ਦੇ ਪਾਂਧੀ ਦੀ ਮੰਜ਼ਿਲ ਨੇ। ਸਿੱਖੀ ਕਮਾਉਣ ਵਾਲੇ ਦਾ ਅਖੀਰਲਾ ਜੋ ਮੁਕਾਮ ਹੈ ਉਹ ਹੈ ਸਚਿਆਰ ਹੋਣਾ, ਜਿਸ ਨੂੰ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ ਨੇ ਖਾਲਸਾ ਸ਼ਬਦ ਕਿਹਾ ਹੈ। ਸਚਿਆਰ ਔਰ ਖਾਲਸਾ ਦੇ ਅਰਥ ਕਦੀ ਕਰਕੇ ਦੇਖੀਏ ਤੇ ਦੋਨੋਂ ਅਰਥ ਬੜੇ ਨੇੜੇ ਢੁੱਕਦੇ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਆਪਣੀ ਅੰਮ੍ਰਿਤ ਬਾਣੀ ਦੇ ਵਿੱਚ ਸਭ ਤੋਂ ਪਹਿਲੀ ਪੌੜੀ ਤੇ ਸਾਡੀ ਜੋ ਮੰਜ਼ਿਲ ਸਿੱਖ ਦੀ ਮਿਤੀ ਉਹ ਇਹ ਸੀ ਕਿ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ, ਤੇ ਗੁਰੂ ਨਾਨਕ ਸਾਹਿਬ ਨੇ ਦੋ ਸ਼ਬਦਾਂ ਨੂੰ ਕਮਾਉਣ ਵਾਸਤੇ ਕਿਹਾ। ਕਹਿਣ ਲੱਗੇ ਦੋ ਸ਼ਬਦ ਕਮਾ ਲੈ ਤੇ ਸੱਚ ਜਾਣੀ ਤੂੰ ਸਿੱਖ ਵੀ ਬਣ ਜਾਏਗਾ, ਸਚਿਆਰ ਵੀ ਬਣ ਜਾਏਗਾ, ਤੂੰ ਭਗਤ ਵੀ ਬਣ ਜਾਏਗਾ, ਤੂੰ ਸੰਤ ਵੀ ਬਣ ਜਾਏਗਾ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਅੱਤ ਦਾ ਪ੍ਰਭੂ ਪਿਆਰਾ ਵੀ ਬਣ ਜਾਏਗਾ। ਉਹ ਦੋ ਸ਼ਬਦ ਕੀ ਨੇ? ਸਭ ਤੋਂ ਪਹਿਲੇ ਸ਼ਬਦ ਨੇ ਤੇ ਸੱਚ ਜਾਣੋ ਸਾਡੀ ਜ਼ਿੰਦਗੀ ਦੀ ਅਖੀਰ ਵੀ ਇਹਨਾਂ ਸ਼ਬਦਾਂ ਨਾਲ ਹੁੰਦੀ ਹੈ। ਉਹ ਸ਼ਬਦ ਦੋ ਨੇ, ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ, ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ। ਦੇਖੋ ਇਹ ਤੇ ਹੁਕਮ ਰਜ਼ਾਈ ਕਹਿਣਾ ਸ਼ਬਦ ਨਹੀਂ, ਲਿਖਣਾ ਸ਼ਬਦ ਨਹੀਂ, ਚੱਲਣਾ ਦਾ ਅਖਰੀ ਅਰਥ ਹੈ ਆਪਣੀ ਜ਼ਿੰਦਗੀ ਦੇ ਵਿੱਚ ਹੁਕਮ ਤੇ ਰਜ਼ਾ ਨੂੰ ਤੂੰ ਕਮਾ ਲੈ, ਹੁਕਮ ਰਜ਼ਾ ਅਨੁਸਾਰ ਉਸ ਜ਼ਿੰਦਗੀ ਨੂੰ ਢਾਲ ਲੈਣਾ, ਇਹਦੇ ਅਨੁਸਾਰ ਚੱਲਣਾ ਹੀ ਅਸਲ ਵੀ ਸਿੱਖੀ ਹੈ। ਹੁਣ ਹੁਕਮ ਤੇ ਰਜ਼ਾ ਜਦੋਂ ਦੋ ਸ਼ਬਦ ਸਾਡੇ ਸਾਹਮਣੇ ਆਉਂਦੇ ਨੇ ਤੇ ਕਈ ਵਾਰੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਦੇ ਹਾਂ ਕਿ ਰਜ਼ਾ ਜਾਂ ਹੁਕਮ ਦਾ ਸੰਬੰਧ ਕਿਸੇ ਦੁਖਾਂਤ ਨਾਲ ਹੈ ਕਿ ਭਾਣੇ ਦਾ ਸੰਬੰਧ ਕਿਸੇ ਅਜੀਬੋ ਗਰੀਬ ਘਟਨਾ ਨਾਲ ਹੈ ਜਿਹੜੀ ਘਟਨਾ ਸਾਨੂੰ ਦੁੱਖ ਦੇ ਕੇ ਚਲੀ ਜਾਏ। ਨਹੀਂ, ਰਜ਼ਾ ਤੇ ਭਾਣਾ ਹੁਕਮ ਸ਼ਬਦ ਇਹ ਸਿੱਖ ਦੀ ਜ਼ਿੰਦਗੀ ਦਾ ਅਹਿਮ ਅੰਗ ਨੇ। ਭਾਵੇਂ ਇਹਦੇ ਕੋਲ ਅੱਤ ਦਾ ਸੁੱਖ ਹੋਵੇ ਤਾਂ ਵੀ ਹੁਕਮ ਤੇ ਰਜ਼ਾ ਨੂੰ ਕਬੂਲ ਕੇ ਚੱਲਦਾ ਹੈ, ਤੇ ਜੇ ਇਹਦੇ ਤੇ ਅੱਤ ਦੀ ਮੁਸੀਬਤ ਆ ਪਵੇ ਤੇ ਤਾਂ ਵੀ ਸਾਈਂ ਦੇ ਹੁਕਮ ਤੇ ਰਜ਼ਾ ਨੂੰ ਸਤ ਬਚਨ ਕਰਕੇ ਮੰਨਦਾ ਹੈ। ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਦੋ ਸ਼ਬਦ ਕਹਿ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਦੇ ਹਾਂ ਤੇ ਜਪਜੀ ਸਾਹਿਬ ਵਿੱਚ ਹੀ ਹੁਕਮ ਨੂੰ ਮੰਨਣ ਦੀ ਗੱਲ ਕਰਦਿਆਂ ਸਾਹਿਬ ਨੇ ਕਿਹਾ ਕਿ ਜੋ ਤੁਧ ਭਾਵੈ ਸਾਈ ਭਲੀ ਕਾ। ਇਹਦਾ ਮਤਲਬ ਇਹ ਹੁਕਮ ਮੰਨਣਾ, ਰਜ਼ਾ ਵੀ ਚੱਲਣਾ। ਧੰਨ ਗੁਰੂ ਅਰਜੁਨ ਦੇਵ ਜੀ ਹੁਕਮ ਮੰਨਣ ਵਿੱਚ, ਰਜ਼ਾ ਮੰਨਣ ਵਿੱਚ, ਭਾਣੇ ਮੰਨਣ ਵਿੱਚ ਆਖੀਰਲੀ ਖੱਦ ਨੇ। ਹਜ਼ੂਰ ਕਿਰਪਾਲੂ ਜੀ ਨੇ ਕਿਹਾ, ਸਾਹਿਬ ਜੀ ਨੇ, ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹੇ, ਅਸੀਂ ਦੁੱਖ ਨੂੰ ਆਮ ਤੌਰ ਤੇ ਕਹਿੰਦੇ ਹਾਂ ਰੱਬ ਦੀ ਕਰੋਪੀ, ਮੁਸੀਬਤ ਆ ਪੈ ਕਹਿੰਦੇ ਹਾਂ ਰੱਬ ਸਾਡਾ ਵੈਰੀ, ਘਰ ਵਿੱਚ ਕਿਤੇ ਗਰੀਬੀ ਆ ਜਾਏ ਤੇ ਸ਼ਬਦ ਵਰਤਨੇ ਆ ਰੱਬ ਨੇ ਸਾਡੇ ਨਾਲ ਵੈਰ ਕਮਾਇਆ। ਪਰ ਗੁਰੂ ਕੇ ਸਿੱਖੋ, ਪਹਿਲਾ ਲੈਸਨ ਹੀ ਹੁਕਮ ਰਜ਼ਾ ਹੈ। ਤੇਰੇ ਘਰ ਦੁੱਖ ਆ ਜਾਏ, ਤੇਰੇ ਘਰ ਕੰਗਾਲਤਾ ਆ ਜਾਏ, ਤੇਰੇ ਘਰ ਗਰੀਬੀ ਆ ਜਾਏ, ਤੇਰੇ ਘਰ ਮੌਤ ਸੱਦਾ ਦੇ ਦੇ, ਕਦੀ ਰੱਬ ਨੂੰ ਉਲਾਮਾ ਨਾ ਦੇਈ, ਕਿਉਂਕਿ ਬਾਬਾ ਜੀ ਨੇ ਸਭ ਕੇ ਸੁਖਾਇਆ ਹੈ। ਕਹਿਣ ਲੱਗੇ ਕੇਤਿਆਂ ਦੁੱਖ ਭੂਖ ਸਦ ਮਾਰ, ਪਰ ਇੱਥੇ ਉਲਾਮਾ ਕੋਈ ਨਹੀਂ। ਪਿਆਰਿਓ, ਇੱਥੇ ਰੱਬ ਦੇ ਸਾਹਮਣੇ ਕੋਈ ਗਿਲਾ ਸ਼ਿਕਵਾ ਨਹੀਂ। ਕੇਤਿਆਂ ਦੁੱਖ ਭੂਖ ਸਦ ਮਾਰ, ਤੇ ਬਾਬਾ ਜੀ ਕਹਿਣ ਲੱਗੇ ਇਹ ਭੇਦ ਦਾਤ ਤੇਰੀ ਦਾਤਾਰ, ਦੁੱਖ ਭੁੱਖ ਕੰਗਾਲਤਾ ਮੌਤ, ਹੇ ਮੇਰੇ ਪਿਆਰੇ ਪ੍ਰਭੂ ਜੀ, ਇਹ ਵੀ ਤੇਰੀ ਦਾਤ ਹੈ। ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੀ ਮੈਂ ਦੋ ਕੁ ਪ੍ਰਮਾਣ ਆਪ ਨਾਲ ਹੋਰ ਸਾਂਝੇ ਕਰਨੇ ਚਾਹੁੰਦਾ। ਆਪ ਜੀ ਬਚਨ ਪੜ੍ਹ ਦੇਖੋ, ਮਾਂਝ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਦੋ ਸ਼ਲੋਕ ਨੇ। ਹਜ਼ੂਰ ਦੀ 19 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ। ਇਹ ਅਸੀਂ ਅੱਗੇ ਜਾ ਕੇ ਵਿਚਾਰਾਂਗੇ, ਕਿਉਂਕਿ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਕੇਵਲ ਸ਼ਹਾਦਤ ਨਹੀਂ, ਅਸੀਂ ਸੰਪੂਰਨ ਜੀਵਨ ਨੂੰ ਵਾਚਣ ਦਾ ਯਤਨ ਕਰਾਂ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮਾਂਝ ਕੀ ਵਾਰ ਵਿੱਚ ਦੋ ਅੰਮ੍ਰਿਤ ਬਚਨ ਨੇ। ਆਮ ਤੌਰ ਤੇ ਸਾਡੇ ਮਨ ਦੇ ਵਿੱਚ ਇਹ ਖਿਆਲ ਪਨਪਦੇ ਨੇ ਕਿ ਸਿੱਖੀ ਦਾ ਸੰਬੰਧ ਕੇਵਲ ਸਰੀਰ ਦੇ ਸੁੱਖਾਂ ਨਾਲ ਹੈ, ਸਿੱਖੀ ਦਾ ਸੰਬੰਧ ਕੇਵਲ ਪਦਾਰਥਾਂ ਨਾਲ ਹੈ, ਸਿੱਖੀ ਦਾ ਸੰਬੰਧ ਕੇਵਲ ਦਾਤਾਂ ਖੰਡਾਣ ਦੇ ਨਾਲ ਹੈ। ਪਰ ਜਿਹੜੀ ਮੰਜ਼ਿਲ ਮੇਰੇ ਬਾਬੇ ਨਾਨਕ ਸਤਿਗੁਰੂ ਜੀ ਨੇ ਸਾਡੀ ਮਿਹਰ ਦਿੱਤੀ ਹੈ, ਪਿਆਰਿਓ, ਉੱਥੇ ਕੇਵਲ ਸੁੱਖ ਨਹੀਂ, ਅੱਤ ਦੇ ਦੁੱਖ ਵਿੱਚ ਵੀ ਗੁਰੂ ਦਾ ਲੜ, ਗੁਰੂ ਦਾ ਪੱਲਾ, ਗੁਰੂ ਦਾ ਅੰਚਲ ਪਕੜ ਕੇ ਸ਼ੁਕਰ ਵੀ ਜੁੜੇ ਰਹਿਣਾ, ਅਸਲ ਵਿੱਚ ਇਹ ਸਿੱਖੀ ਹੈ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਪਹਿਲਾ ਸ਼ਲੋਕ ਹੈ ਕਿ ਹੇ ਪ੍ਰਭੂ, ਜੇ ਤੂੰ ਇਤਨਾ ਕੁ ਸੁੱਖ ਮੇਰੀ ਝੋਲੀ ਵਿੱਚ ਪਾ ਦੇ ਕਿ ਜਿਤਨੇ ਸੰਸਾਰ ਦੇ ਪਾਣੀ ਦੇ ਦਰਿਆ ਭਰ ਕੇ ਵਗਦੇ ਨੇ, ਇਹ ਪਾਣੀ ਦੀ ਥਾਂ ਤੇ ਅੰਮ੍ਰਿਤ ਵਰਗਾ ਦੁੱਧ ਬਣ ਜਾਏ। ਕਹਿਣ ਲੱਗੇ ਜਿਹੜੇ ਪਹਾੜਾਂ ਦੇ ਵਿੱਚੋਂ ਚਸ਼ਮੇ ਨਿਕਲਦੇ ਨੇ ਪਾਣੀ ਦੇ, ਇਹ ਘਿਓ ਬਣ ਬਣ ਕੇ ਬਾਹਰ ਨਿਕਲ, ਤੇ ਜਿਸ ਜ਼ਮੀਨ ਤੇ ਮੈਂ ਬੈਠਣਾ ਵਾਂ ਇਸ ਜ਼ਮੀਨ ਦੀ ਮਿੱਟੀ ਵੀ ਮੇਰੇ ਵਾਸਤੇ ਮਿੱਠੀ ਸ਼ੱਕਰ ਬਣ ਜਾਏ। ਹੇ ਪ੍ਰਭੂ, ਲੋਕ ਜਿਸ ਪਹਾੜ ਤੇ ਸੈਰ ਕਰਦੇ ਨੇ, ਮੇਰੇ ਲਈ ਤੂੰ ਪਹਾੜ ਸੋਨੇ ਤੇ ਚਾਂਦੀ ਦੇ ਬਣਾ ਦੇ, ਇਹਨਾਂ ਪਹਾੜਾਂ ਦੇ ਵਿੱਚ ਹੀਰੇ ਮੋਤੀ ਜੜੇ ਹੋਣ। ਪਰ ਹੇ ਮਾਲਕਾ, ਨਦੀਆਂ ਦੁੱਧ ਦੀਆਂ ਪ੍ਰਾਪਤ ਕਰਕੇ, ਚਸ਼ਮੇ ਘਿਓ ਦੇ ਪ੍ਰਾਪਤ ਕਰਕੇ ਮਿੱਟੀ ਸਾਰੀ ਮਿੱਠੀ ਸ਼ੱਕਰ ਬਣਾ ਦੇਵੇਂ। ਜੇ ਤੂੰ ਪਹਾੜ ਸੋਨੇ ਚਾਂਦੀ ਦੇ ਬਣਾ, ਹੀਰੇ ਮੋਤੀ ਮੇਰੀ ਝੋਲੀ ਵਿੱਚ ਪਾ ਦੇ, ਪਰ ਮੇਰੀ ਇਹਦੇ ਨਾਲ ਤ੍ਰਿਪਤੀ ਨਹੀਂ, ਮਤ ਸਮਝੋ ਇੱਥੇ ਤ੍ਰਿਸ਼ਨਾ ਨਹੀਂ। ਕਹਿੰਦੇ ਨੇ ਜੇ ਇਹ ਝਲਕਾਰੇ ਦੇ ਕੇ ਤੁਸੀਂ ਕਹੋ ਕਿ ਤੁਹਾਡੇ ਅੰਦਰ ਨੂੰ ਪੂਰਨ ਟਿਕਾ ਮਿਲਿਆ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਾਲਕਾ ਨਹੀਂ, ਮੇਰੇ ਅੰਦਰ ਨੂੰ ਕੇਵਲ ਇੱਕ ਹੀ ਚਾਖ ਹੈ, ਭਾਵੇਂ ਸੋਨੇ ਦੇ ਪਹਾੜ ਦੇ ਦੇ, ਤੇਰੀ ਬੰਦਗੀ ਤੋਂ ਬਿਨਾਂ ਮੇਰੇ ਅੰਦਰ ਨੂੰ ਟਿਕਾ ਨਹੀਂ। ਇਹ ਅੱਤ ਦਾ ਸੁੱਖ ਹੈ। ਮੈਂ ਸਿਰਫ ਅਰਜ਼ ਕਰਨੀ ਪਾਣਾ ਕੀ, ਰਜ਼ਾ ਕੀ, ਹੁਕਮ ਕੀ। ਤੇ ਗੁਰੂ ਅਰਜਨ ਦੇਵ ਜੀ ਨੇ ਸਾਰੀ ਜ਼ਿੰਦਗੀ ਇਸ ਨੂੰ ਮੰਨਿਆ ਹੈ। ਬਾਬਾ ਨਾਨਕ ਜੀ ਦੇ ਬਚਨ ਪੜ੍ਹਨੇ ਆ ਕਿ ਨਦੀਆਂ ਹੋਵੇ ਧੇਣਵਾਂ, ਧੇਣ ਦਾ ਅਖਰੀ ਅਰਥ ਹੁੰਦਾ ਗਊ, ਧੇਣਵਾਂ ਬਹੁ ਵਚਨ ਹੈ ਕਿ ਜਿਤਨੇ ਪਾਣੀ ਦੀਆਂ ਨਦੀਆਂ ਦਰਿਆ ਨੇ ਇਹ ਧੇਣਵਾਂ ਦਰ ਤੇ ਦੁੱਧ ਬਣ ਜਾਣ। ਨਦੀਆਂ ਹੋਵੇ ਧੇਣਵਾਂ, ਸੁੰਮ ਹੋਵੇ ਦੁੱਧ ਕੀਓ। ਸੁੰਮ ਦਾ ਅਰਥ ਇੱਥੇ ਚਸ਼ਮੇ ਹੈ, ਸੁੰਮ ਦਾ ਅਰਥ ਇੱਥੇ ਸਮੁੰਦਰ ਨਹੀਂ। ਪਾਣੀ ਦੇ ਚਸ਼ਮੇ ਦੁੱਧ ਘਿਓ ਬਣ ਜਾਣ। ਨਦੀਆਂ ਹੋਵੇ ਧੇਣਵਾਂ, ਸੁੰਮ ਹੋਵੇ ਦੁੱਧ ਕੀਓ। ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ। ਪਰਬਤ ਸੋਨਾ ਰੂਪਾ ਹੋਵੇ, ਉੱਪਰ ਲਾਲ ਜੜਾਓ। ਪਰ ਕਿਰਪਾ ਕਰੀ ਇੰਨਾ ਕੁਝ ਲੈ ਕੇ, ਪੀ ਤੂੰ ਹੈ ਸਾਲਾਹਣ, ਆਖਣ ਲਹਿ ਨਾ ਚਾਹੋ। ਆਪਣੀ ਸਲੋਹਤਾ, ਆਪਣੇ ਸਿਮਰਨ ਦੀ ਦਾਤ ਮੇਰੀ ਝੋਲੀ ਵਿੱਚ ਪਾਇਓ। ਗੁਰਮੁਖੋ, ਅਸੀਂ ਕਈ ਵਾਰੀ ਸੋਚਾਂਗੇ ਵੀ ਇਹੋ ਜਿਹਾ ਬੰਦਾ ਤਾਂ ਆਪੇ ਬੰਦਗੀ ਕਰੇਗਾ, ਜਿਹਦੇ ਘਰ ਵਿੱਚ ਦੁੱਧ ਦੀ, ਘਿਓ ਦੀ, ਸੋਨੇ ਦੀ, ਹੀਰੇ ਦੀ, ਮੋਤੀ ਦੀ, ਪਦਾਰਥਾਂ ਦੀ ਕਮੀ ਨਹੀਂ, ਤੇ ਉਹ ਤਾਂ ਚੁੱਪ ਕਰਕੇ ਏਸੀ ਕਮਰੇ ਵਿੱਚ ਬੈਠ ਕੇ ਰੱਬ ਦਾ ਸ਼ੁਕਰ ਕਰੇਗਾ ਹੀ ਨਾ, ਕਿਉਂਕਿ ਉਹਨੂੰ ਦਾਤਾਂ ਮਿਲੀਆਂ ਨੇ। ਜਿਹੜਾ ਅਗਲਾ ਸ਼ਲੋਕ ਹਜ਼ੂਰ ਦਾ ਪੜ੍ਹਿਆ, ਕਹਿਣ ਲੱਗੇ ਕੇਵਲ ਇਹ ਸੁੱਖ ਲੈ ਕੇ ਸਿਮਰਨ ਦਾ ਚਾਹ ਨਹੀਂ, ਜੇ ਕਿਤੇ ਹੇ ਮੇਰੇ ਸਵਾਮੀ ਇਹੋ ਜਿਹਾ ਸਮਾਂ ਆ ਜਾਏ ਕਿ ਮੇਰੇ ਤਨ ਨੂੰ ਸਿਰ ਤੋਂ ਪੈਰਾਂ ਤੱਕ ਰੋਗ ਲੱਗ ਜਾਵੇ। ਹਕੀਮ, ਵੈਦ, ਡਾਕਟਰ ਇਹ ਗੱਲ ਕਹਿ ਦੇਣ ਕਿ ਤੇਰੇ ਰੋਗ ਦਾ ਇਸ ਸੰਸਾਰ ਵਿੱਚ ਕੋਈ ਇਲਾਜ ਨਹੀਂ, ਤੇਰਾ ਰੋਗ ਕੇਵਲ ਤੇਰੀ ਮੌਤ ਬਣ ਕੇ ਆਇਆ ਹੈ। ਜੇ ਜਾਨਲੇਵਾ ਰੋਗ ਲੱਗ ਜਾਵੇ, ਹੇ ਮੇਰੇ ਸਵਾਮੀ ਜੀ, ਜੇ ਰਾਹੂ ਤੇ ਕੇਤੂ ਇਹਨਾਂ ਦੋ ਗ੍ਰਹਿਆਂ ਦੀ ਚਾਲ ਵੀ ਮੇਰੇ ਉਲਟ ਹੋਵੇ, ਤੇ ਜਿਹੜੇ ਤਸ਼ੱਦਦ ਜ਼ੁਲਮ ਕਰਨ ਵਾਲੇ ਰਾਜੇ ਨੇ ਮੇਰੇ ਘਰ ਦੇ ਵਿੱਚ ਆ ਸਮਾਜ ਦੇ ਸਾਹਮਣੇ ਮੈਨੂੰ ਚੁਰਸਤੇ ਵਿੱਚ ਖਲਾਰ ਕੇ ਮੇਰੇ ਤੇ ਤਸ਼ੱਦਦ ਕਰਨ, ਇਹਨਾਂ ਦੁੱਖਾਂ ਡਾ ਕੇ, ਇਹਨਾਂ ਤਸ਼ੱਦਦ ਸਹਿ ਕੇ, ਇੰਨਾ ਕੁਝ ਮੈਂ ਦੁਨੀਆਂ ਦਾ ਦੁੱਖ ਝੋਲੀ ਵਿੱਚ ਪਾ ਕੇ ਤਾਂ ਵੀ ਕਹਾਂਗਾ ਮੈਨੂੰ ਸਭ ਕੁਝ ਪ੍ਰਵਾਨ ਹੈ, ਪਰ ਕਿਰਪਾ ਕਰੀ ਇਸ ਦੁੱਖ, ਇਸ ਮੁਸੀਬਤ ਵਿੱਚੋਂ, ਮੇਰੇ ਹਿਰਦੇ ਵਿੱਚੋਂ ਤੇਰੀ ਯਾਦ ਨਾ ਕਿਤੇ ਵਿਸਰ ਜਾਏ। ਅੱਤ ਦੇ ਸੁੱਖ ਵਿੱਚ ਵੀ ਯਾਦ ਵੀ ਜੁੜਨਾ ਤੇ ਅੱਤ ਦੇ ਦੁੱਖ ਵਿੱਚ ਵੀ ਸਾਈਂ ਦਾ ਪੱਲਾ ਨਾ ਪਕੜਨਾ, ਇਹੀ ਤਾਂ ਹੁਕਮ ਰਜ਼ਾ ਚੱਲਣ ਵਾਸਤੇ ਸਹਾਇਕ ਹੈ। ਹਜ਼ੂਰ ਬਾਬਾ ਨਾਨਕ ਜੀ ਦਾ ਦੂਸਰਾ ਸ਼ਲੋਕ ਹੈ, ਕਹਿਣ ਲੱਗੇ ਪਿਆਰੇ, ਜੇ ਦੇਖ ਹੈ ਦੁੱਖ ਲਾਈਐ, ਜੇ ਮੇਰੇ ਸਰੀਰ ਨੂੰ ਦੁੱਖ ਤੂੰ ਲਾ ਦੇਵੇਂ, ਜੇ ਦੇਖ ਹੈ ਦੁੱਖ ਲਾਈਐ, ਪਾਪ ਗ੍ਰਹਿ ਦੋਏ ਰਾਹ, ਰਾਹੂ ਤੇ ਕੇਤੂ ਦੋਵੇਂ ਗ੍ਰਹਿ ਮੇਰੇ ਉਲਟ ਚੱਲਣ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਐ, ਖੂਨ ਪੀਣ ਵਾਲੇ ਬਾਦਸ਼ਾਹ ਮੇਰੇ ਤੇ ਜ਼ੁਲਮ ਕਰਨ, ਐਵੇਂ ਜਾਪੈ ਭਾਉ, ਪਰ ਮੇਰ ਕਰੀ ਮੈਂ ਦੁੱਖ ਲੈ ਕੇ ਕਦੀ ਉਲਾਮਾ ਨਹੀਂ ਦਿਆਂਗਾ। ਇਹ ਪੀ ਤੂੰ ਹੈ ਸਲਾਹਣਾ, ਆਖਣ ਲਹਿ ਨਾ ਚਾਹੋ। ਪੀ ਤੂੰ ਹੈ ਸਲਾਹਣਾ, ਆਖਣ ਲਹਿ ਨਾ ਚਾਹੋ। ਅੱਤ ਦਾ ਸੁੱਖ ਵੀ ਚਾਹੋ ਹੈ, ਤੇ ਗੁਰਮੁਖੋ ਸਿੱਖ ਲਈ ਅੱਤ ਦਾ ਦੁੱਖ ਵੀ ਚਾਹੋ ਹੈ। ਇਸ ਤੋਂ ਅੱਗੇ ਚਲੀਏ, ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਬੈਠੇ ਹੋ। ਮੇਰੇ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਭਾਣੇ ਸ਼ਬਦ ਦੀ ਵਿਆਖਿਆ ਕੀਤੀ ਹੈ, ਤੇ ਭਾਣੇ ਦਾ ਅਖਰੀ ਅਰਥ ਜੇ ਕਰਨ ਤੁਰੀਏ ਤੇ ਭਾਣੇ ਦਾ ਅਰਥ ਹੁਕਮ ਵੀ ਹੈ। ਆ ਤਿੰਨ ਸ਼ਬਦ ਭਾਣਾ, ਹੁਕਮ ਤੇ ਰਜ਼ਾ ਬਿਲਕੁਲ ਨੇੜੇ ਨੇੜੇ ਦੇ ਨੇ। ਗੁਰੂ ਅਮਰਦਾਸ ਜੀ ਨੂੰ ਪੁੱਛੀਏ ਤੇ ਹਜ਼ੂਰ ਕਹਿੰਦੇ ਨੇ ਭਾਣੇ ਦਾ ਅਰਥ ਹੈ ਉਹਦਾ ਹੁਕਮ, ਭਾਣੇ ਦਾ ਅਰਥ ਹੈ ਉਹਨੂੰ ਪਾ ਜਾਣਾ। ਕਹਿੰਦੇ ਨੇ ਸੰਬੰਧ ਕੇਵਲ ਮੌਤ ਦਾ ਭਾਣੇ ਨਾਲ ਨਹੀਂ, ਜਿਸ ਦਿਨ ਤੇਰੇ ਘਰ ਬੱਚਾ ਜਨਮ ਲੈਂਦਾ ਹੈ ਤੂੰ ਵਧਾਈਆਂ ਇੱਕ ਦੂਜੇ ਤੋਂ ਪ੍ਰਾਪਤ ਕਰਨਾ। ਸੱਚ ਜਾਣੀ ਸਿੱਖ ਲਈ ਜਨਮ ਵੀ ਭਾਣਾ ਹੈ ਤੇ ਸਿੱਖ ਲਈ ਸੰਸਾਰ ਤੋਂ ਕੂਚ ਕਰਨਾ ਵੀ ਭਾਣਾ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ ਕਿ ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਜਾਂ ਤਿਸ ਭਾਣਾ ਤਾਂ ਜੰਮਿਆ। ਜਦੋਂ ਸਾਈਂ ਦਾ ਭਾਣਾ ਵਾਪਰਿਆ, ਜਦੋਂ ਪਰਮਾਤਮਾ ਦਾ ਹੁਕਮ ਹੋਇਆ, ਉਦੋਂ ਜੀਵ ਦਾ ਜਨਮ ਹੋ ਗਿਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਇਹਨੂੰ ਸੋਹਣਾ ਚੰਗਾ ਪਰਿਵਾਰ ਪ੍ਰਾਪਤ ਹੋ ਗਿਆ। ਭਾਣੇ ਦਾ ਜ਼ਿਕਰ ਕਰਦਿਆਂ ਮੇਰੇ ਗੁਰੂ ਅਮਰਦਾਸ ਜੀ ਦੇ ਅੰਮ੍ਰਿਤ ਬਚਨ ਕਦੀ ਪੜ੍ਹੀਏ। ਆਪ ਜੀ ਰਾਮਕਲੀ ਸੱਦ ਪੜ੍ਹਦੇ, ਉਸ ਸੱਦ ਦੀਆਂ 6 ਪੌੜੀਆਂ ਨੇ ਤੇ ਸੱਦ ਦੇ ਉਚਾਰਨ ਕਰਤਾ ਨੇ मेरे धन गुरु अमरदास कृपालू सच्चे पातशाह जी दे पड़पोते बाबा सुंदर जी ते उन्होंने जो कुछ अपनिया अखां नाल देखिया असल विच सद वाणी गुरु अमरदास जी का वसीयतनामा है कि अपने तुरन तो पहला संसार तो कूच करन तो पहला हजूर ने जो रसना तो बचन कह उन्हूं बाबा सुंदर जी ने कलम बंद कर दिता। उथे कृपालू दाता जी ने एक बचन कहा है, कहिंदे ने असल विच भगत दाता महापुरश सतगुरु केवल ओ है जिहड़ा परमात्मा दे भाणे नूं सत करके मानदा है ते जिहड़ा साईं दे भाणे उत्ते कटाक्ष ते तर्क कर लग पवे ਉਹ ਕਦੀ ਭਗਤ ਨਾ ਮਹਾਂਪੁਰਸ਼ ਨਾ ਉਹ ਸਿੱਖ ਹੋ ਸਕਦਾ ਹੈ। ਹਜ਼ੂਰ ਦਾ ਅਸੀਂ ਬਚਨੇ ਪੜ੍ਹਨੇ ਆ ਕਿ ਭਗਤ ਸਤਿਗੁਰ ਪੁਰਖ ਸੋਈ। ਹਜ਼ੂਰ ਦੇ ਬਚਨ ਨੇ ਭਗਤ ਕੌਣ ਹੈ, ਸਤਿਗੁਰੂ ਕੌਣ ਹੈ, ਤੇ ਇੱਥੇ ਪੁਰਖ ਦਾ ਅਖਰੀ ਅਰਥ ਹੈ ਮਹਾਂਪੁਰਸ਼। ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੈ। ਅਸਲ ਵਿੱਚ ਜਿਹਨੂੰ ਖਰੀਦਾ ਭਾਣਾ ਪਾ ਜਾਏ ਉਹੀ ਤਾਂ ਭਗਤ ਹੈ, ਉਹੀ ਤਾਂ ਮਹਾਂਪੁਰਸ਼ ਹੈ। ਜਦੋਂ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹੇ ਤੇ ਗੁਰੂ ਰਾਮਦਾਸ ਜੀ ਨੇ ਤਾਂ ਸੂਈ ਰਾਗ ਵਿੱਚ ਸਿਖਰ ਦੀ ਗੱਲ ਕਹਿ ਦਿੱਤੀ ਕਿ ਭਾਣਾ ਮੰਨਦਿਆਂ ਹੋਇਆਂ ਪ੍ਰਭੂ ਦੇ ਚਰਨਾਂ ਵਿੱਚ ਖਲੋ ਕੇ ਇੱਕ ਬੇਨਤੀ ਕੀਤੀ। ਭਾਣਾ ਕੀ ਹੈ? ਭਾਣੇ ਦਾ ਸੰਬੰਧ ਕੇਵਲ ਦੁਖਾਂਤ ਨਾਲ ਨਹੀਂ, ਭਾਣੇ ਦਾ ਸੰਬੰਧ ਸਿੱਖ ਦੇ ਅੰਦਰ ਜੀਵਨ ਨਾਲ ਹੈ। ਇਹ ਸਵੇਰ ਤੋਂ ਸ਼ਾਮ ਤੱਕ ਜੋ ਕੁਝ ਵੀ ਵਾਪਰਦਾ ਹੈ ਇਹ ਭਾਣੇ ਦੇ ਵਿੱਚ ਚੱਲਦਾ ਹੈ। ਇਹੀ ਕਾਰਨ ਕਿ ਸਵੇਰੇ ਜਦੋਂ ਦਿਨ ਚੜ੍ਹਦਾ ਤੇ ਪ੍ਰਕਾਸ਼ ਕਰਕੇ ਕਹਿੰਦੇ ਆ ਸੱਚੇ ਪਾਤਸ਼ਾਹ ਚਾਰ ਪੈਰ ਦਿਨ ਆਇਆ ਆਪਣੇ ਭਾਣੇ ਵਿੱਚ ਬਤੀਤ ਕਰ ਲਈ, ਤੇ ਜਦੋਂ ਰਾਤ ਪੈਂਦੀ ਏ ਫਿਰ ਸ਼ਬਦ ਵਰਤਨੇ ਆ ਸਾਈਆਂ ਜੀ ਚਾਰ ਪੈਰ ਰਹਿਣ ਆਈਏ ਆਪਣੇ ਭਾਣੇ ਵਿੱਚ ਬਤੀਤ ਕਰ ਲਈ। ਇਹਦਾ ਮਤਲਬ ਸਿੱਖ ਦੀ ਜ਼ਿੰਦਗੀ ਹੈ ਕੇਵਲ ਭਾਣਾ, ਜੇ ਜਾਗਦਾ ਤਾਂ ਵੀ ਭਾਣਾ, ਜੇ ਸੌਂਦਾ ਹੈ ਤਾਂ ਵੀ ਭਾਣਾ, ਜੇ ਜਨਮ ਹੁੰਦਾ ਤੇ ਤਾਂ ਵੀ ਭਾਣਾ, ਤੇ ਜੇ ਕਿਸੇ ਦੀ ਮੌਤ ਹੁੰਦੀ ਏ ਇਹਦੀ ਜ਼ਬਾਨ ਤੇ ਤਾਂ ਵੀ ਸ਼ਬਦ ਆਉਂਦਾ ਹੈ ਭਾਣਾ। ਗੁਰੂ ਰਾਮਦਾਸ ਕਿਰਪਾਲੂ ਜੀ ਸੂਈ ਰਾਗ ਵਿੱਚ ਅੰਮ੍ਰਿਤ ਬਚਨ ਕਿਹਾ ਕਿ ਭਾਣੇ ਦੀ ਗੱਲ ਕਰਦਿਆਂ ਹਜ਼ੂਰ ਕਹਿਣ ਲੱਗੇ ਖੇ ਪ੍ਰਭੂ ਜੇ ਆਪ ਜੀ ਕਿਰਪਾ ਕਰਕੇ ਮੈਨੂੰ ਸੁੱਖ ਦੀ ਦਾਤ ਦੇ ਦਿਓ ਤੇ ਸੁੱਖ ਵਿੱਚ ਵੀ ਮੈਂ ਤੇਰੇ ਸਿਮਰਨ ਵੀ ਜੁੜਾਂਗਾ, ਤੇ ਜੇ ਤੁਸੀਂ ਮੈਨੂੰ ਦੁੱਖ ਦੇ ਦਿਓ ਤੇ ਮੈਂ ਉਸ ਦੁੱਖ ਨੂੰ ਲੈ ਕੇ ਵੀ ਤੇਰਾ ਸ਼ੁਕਰ ਕਰਾਂਗਾ। ਜੇ ਮੇਰੇ ਮਾਲਕਾ ਤੂੰ ਭੁੱਖ ਦੇ ਦੇ ਮੈਂ ਭੁੱਖ ਵਿੱਚ ਵੀ ਸਬਰ ਨੂੰ ਰੋਟੀ ਬਣਾ ਕੇ ਤੇਰਾ ਸ਼ੁਕਰ ਕਰਾਂਗਾ, ਤੇ ਜੇ ਮੌਕਾ ਇਹੋ ਜਿਹਾ ਬਣ ਜਾਏ ਕਿ ਆਪਣੇ ਤਨ ਮਨ ਦੇ ਟੁਕੜੇ ਕਰਾ ਕੇ ਅੱਗ ਵਿੱਚ ਫੂਕਣਾ ਪੈ ਜਾਏ, ਮੈਂ ਤਨ ਮਨ ਤੱਤੀ ਤਵੀ ਤੇ ਟੁਕੜੇ ਤਾਂ ਕਰ ਸਕਾਂਗਾ, ਪਰ ਇੱਕ ਕਿਰਪਾ ਕਰੀ ਮੈਨੂੰ ਗਰੀਬ ਨੂੰ ਆਪਣੇ ਚਰਨਾਂ ਤੋਂ ਕਦੀ ਵਿਛੋੜੀ। ਅਸਲ ਵਿੱਚ ਇਹ ਹੈ ਭਾਣਾ, ਸੁੱਖ ਕਰਕੇ ਕੇਵਲ ਨਹੀਂ। ਹਜ਼ੂਰ ਦੇ ਬਚਨ ਨੇ ਕਿ ਜੇ ਸੁੱਖ ਦੇਹੇ ਤਾਂ ਤੁਝੈ ਆਰਾਧੀ, ਜੇ ਸੁੱਖ ਦੇ ਤੇ ਤੇਰੀ ਆਰਾਧਨਾ ਕਰਾਂਗਾ, ਦੁੱਖ ਪੀ ਤੁਝੈ ਧਿਆਈ, ਦੁੱਖ ਆ ਜਾਏ ਤੇ ਦੁੱਖ ਵਿੱਚ ਵੀ ਮੈਂ ਤੇਰਾ ਚਿੰਤਨ ਕਰਾਂਗਾ। ਸਿਆਣੇ ਲੋਕ ਇਹ ਗੱਲ ਬੜੀ ਸੋਹਣੀ ਸਮਝਾਉਂਦੇ ਨੇ, ਪਿਆਰਿਓ ਸਿੱਖ ਤਾਂ ਦੁੱਖ ਸੁੱਖ ਵਿੱਚ ਸਾਈਂ ਦਾ ਪੱਲੂ ਕਦੀ ਛੱਡਦਾ ਹੀ ਨਹੀਂ। ਇੱਕ ਬੜੀ ਸੋਹਣੀ ਘਟਨਾ ਇੱਕ ਵਿਦਵਾਨ ਨੇ ਅੰਕਿਤ ਕੀਤੀ ਹੈ, ਸ਼ਾਇਦ ਆਪ ਸੱਜਣਾ ਨੇ ਉਹ ਸੁਣੀ ਵੀ ਹੋਵੇਗੀ ਵਿਚਾਰਕਾਂ ਪਾਸੋਂ, ਕਿ ਬਾਦਸ਼ਾਹ ਦਾ ਆਪਣੇ ਵਜ਼ੀਰ ਦੇ ਨਾਲ ਅੱਤ ਦਾ ਨੇਕ ਹੈ। ਜਿੱਥੇ ਵੀ ਉਹਨਾਂ ਜਾਣਾ ਇਕੱਠਿਆਂ ਨੇ ਜਾਣਾ, ਜੇ ਪ੍ਰਸ਼ਾਦ ਪਾਣੀ ਛਕਣਾ ਤਾਂ ਇਕੱਠਿਆਂ ਨੇ ਬੈਠ ਕੇ ਛਕਣਾ, ਜੇ ਕਿਤੇ ਕੋਈ ਕੰਮ ਪ੍ਰੋਗਰਾਮ ਉਲੀਕਣਾ ਤਾਂ ਦੋਨਾਂ ਨੇ ਇਕੱਠੀ ਸਲਾਹ ਕਰਨੀ। ਅੱਜ ਬਾਦਸ਼ਾਹ ਤੇ ਵਜ਼ੀਰ ਦੋਨੋਂ ਬਾਗ ਵਿੱਚ ਘੁੰਮਦੇ ਪਏ ਨੇ, ਸਾਹਮਣੇ ਕੀ ਦੇਖਦਾ ਬਾਦਸ਼ਾਹ ਕਿ ਰੁੱਖ ਦੇ ਸ਼ਿਖਰ ਤੇ ਇੱਕ ਫਲ ਲੱਗਾ ਹੈ। ਮਾਲੀ ਨੂੰ ਆਵਾਜ਼ ਦਿੱਤੀ ਕਿ ਆ ਬੇਮੌਸਮਾ ਫਲ ਕਿਵੇਂ ਲੱਗ ਗਿਆ ਇਸ ਰੁੱਖ ਨੂੰ, ਤੇ ਮਾਲੀ ਕਹਿੰਦਾ ਹੈ ਬਾਦਸ਼ਾਹ ਸਲਾਮਤ ਕਿ ਪਤਾ ਨਹੀਂ ਇਸ ਰੁੱਖ ਨੂੰ ਇੱਕੋ ਫਲ ਲੱਗਾ ਹੈ ਤੇ ਅੱਜ ਇਹ ਫਲ ਪੱਕ ਚੁੱਕਾ ਹੈ। ਬਾਦਸ਼ਾਹ ਕਹਿਣ ਲੱਗਾ ਇਸ ਫਲ ਨੂੰ ਤੋੜ ਕੇ ਮੇਰੇ ਸਾਹਮਣੇ ਲਿਆਓ। ਤੋੜ ਕੇ ਫਲ ਲਿਆਂਦਾ, ਚੱਖਣ ਲੱਗਾ ਤੇ ਚਿੱਤ ਵਿੱਚ ਆਇਆ ਮਨਾ ਕਿ ਇਸ ਵਜ਼ੀਰ ਨੂੰ ਇਸ ਆਪਣੇ ਮੰਤਰੀ ਨੂੰ ਤੂੰ ਅੱਤ ਦਾ ਪਿਆਰ ਕਰਨਾ ਹੈ, ਕਿਤਨਾ ਚੰਗਾ ਹੋਵੇ ਕਿ ਇਸ ਵਜ਼ੀਰ ਨੂੰ ਕਹਿ ਕਿ ਇਸ ਫਲ ਦਾ ਅੱਧਾ ਹਿੱਸਾ ਪਹਿਲਾਂ ਤੂੰ ਖਾ ਲੈ ਤੇ ਬਾਅਦ ਵਿੱਚ ਅੱਧਾ ਹਿੱਸਾ ਤੂੰ ਮੈਨੂੰ ਦੇ ਦੇ। ਮੈਂ ਸਿਰਫ ਇੱਕ ਉਦਾਹਰਨ ਅਰਜ਼ ਕਰਨੀ ਚਾਹੁੰਦਾ ਕਿ ਰਜ਼ਾ ਭਾਣਾ ਹੁਕਮ ਸਿੱਖ ਵਾਸਤੇ ਕਿਵੇਂ ਹੈ। ਬਾਦਸ਼ਾਹ ਨੇ ਫਲ ਦਿੱਤਾ ਤੇ ਨਾਲ ਕਹਿਣ ਲੱਗਾ ਕੇਵਲ ਆਪਣਾ ਹਿੱਸਾ ਚੱਖੀ, ਅੱਧਾ ਹਿੱਸਾ ਖਾਣ ਤੋਂ ਬਾਅਦ ਇਹ ਫਲ ਦਾ ਟੁਕੜਾ ਮੈਨੂੰ ਵਾਪਸ ਕਰ ਦੇ। ਵਜ਼ੀਰ ਨੇ ਆਪਣੇ ਦੰਦਾਂ ਨਾਲ ਫਲ ਨੂੰ ਤੋੜਿਆ, ਜਦੋਂ ਜੀਭ ਤੇ ਰੱਖ ਕੇ ਸਵਾਦ ਮਾਨਣ ਲੱਗਾ ਤੇ ਇਹਦੀਆਂ ਅੱਖਾਂ ਛਲਕਾਈ। ਬਾਦਸ਼ਾਹ ਪੁੱਛਦਾ ਹੈ ਕਿ ਫਲ ਦਾ ਰਸ ਕੈਸਾ ਹੈ। ਵਜ਼ੀਰ ਕਹਿੰਦਾ ਬਾਦਸ਼ਾਹ ਫਲ ਤਾਂ ਬੜੇ ਤੇਰੇ ਹੱਥਾਂ ਵਿੱਚੋਂ ਖਾਧੇ, ਪਰ ਜਿਹੜਾ ਅੱਜ ਹੱਥਾਂ ਨਾਲ ਤੋੜ ਕੇ ਦਿੱਤੇ ਇਹੋ ਜਿਹਾ ਸਵਾਦ ਪਹਿਲਾਂ ਕਦੀ ਨਹੀਂ ਚੱਖਿਆ। ਖਾਈ ਗਿਆ ਆਪਣਾ ਹਿੱਸਾ ਉਹਨੇ ਫਲ ਦਾ ਖਾ ਲਿਆ, ਪਰਤ ਕੇ ਜਦੋਂ ਬਾਦਸ਼ਾਹ ਵਾਲੇ ਹਿੱਸੇ ਨੂੰ ਕੱਟ ਕੇ ਖਾਣ ਲੱਗਾ, ਬਾਦਸ਼ਾਹ ਕਹਿੰਦਾ ਆਪਣਾ ਹਿੱਸਾ ਖਾ ਕੇ ਹੁਣ ਮੇਰੇ ਵਾਲਾ ਹਿੱਸਾ ਕਿਉਂ? ਕਹਿੰਦਾ ਅੱਜ ਫਲ ਦਾ ਸਵਾਦ ਹੀ ਇਤਨਾ ਹੈ, ਚਿੱਤ ਕਰਦਾ ਕੇਵਲ ਮੈਂ ਖਾਵਾਂ ਤੂੰ ਨਹੀਂ। ਬਾਦਸ਼ਾਹ ਕਹਿੰਦਾ ਜੀ ਸਦਕੇ ਸਾਰਾ ਖਾਂ, ਪਰ ਥੋੜਾ ਜਿਹਾ ਟੁਕੜਾ ਤਾਂ ਮੈਨੂੰ ਚੱਕ ਲੈਂਦੇ। ਵਜ਼ੀਰ ਕਹਿੰਦਾ ਨਹੀਂ, ਇਹ ਕੇਵਲ ਮੇਰੇ ਲਈ ਹੈ। ਬਾਦਸ਼ਾਹ ਨੇ ਉਹਦੇ ਖੱਤ ਵਿੱਚੋਂ ਫਲ ਧੱਕੇ ਨਾਲ ਪਕੜ ਕੇ ਜਦੋਂ ਆਪਣੇ ਦੰਦਾਂ ਨਾਲ ਕੱਟ ਕੇ ਜੀਭ ਤੇ ਰੱਖੇ ਤੇ ਜ਼ਹਿਰ ਵਰਗਾ ਕੌੜਾ ਫਲ ਇੱਕੋ ਦਮ ਆਪਣੇ ਮੂੰਹ ਵਿੱਚੋਂ ਬਾਹਰ ਥੁੱਕ ਦਿੱਤਾ। ਜ਼ਮੀਨ ਤੇ ਫਲ ਨੂੰ ਸੱਟ ਦਿਆਂ ਕਹਿਣ ਲੱਗਾ ਜੇ ਇਤਨਾ ਕੌੜਾ ਫਲ ਸੀ ਤੇ ਤੂੰ ਪਹਿਲਾਂ ਖਾਣ ਲੱਗਿਆ ਕਿਉਂ ਨਾ ਕਹਿ ਦਿੱਤਾ, ਆਪਣਾ ਹਿੱਸਾ ਵੀ ਖਾ ਗਿਓ। ਜ਼ਹਿਰ ਵਰਗਾ ਕੌੜਾ ਫਲ ਖਾ ਕੇ ਵੀ ਤੂੰ ਕਹੀ ਜਾਂਦਾ ਮਿਠਾਸ, ਇਹਦੇ ਵਿੱਚ ਰਸ ਬੜਾ ਹੈ। ਉਸ ਵੇਲੇ ਵਜ਼ੀਰ ਨੇ ਉੱਤਰ ਦਿੱਤਾ ਬਾਦਸ਼ਾਹ ਮੈਂ ਅਕਿਰਤ ਕਣ ਨਹੀਂ, ਮੈਂ ਨਸ਼ੁਕਰਾ ਨਹੀਂ। ਬਾਦਸ਼ਾਹ ਪੁੱਛਦਾ ਕਿਉਂ? ਕਹਿਣ ਲੱਗਾ ਤੇਰੇ ਇਹਨਾਂ ਮੁਬਾਰਕ ਹੱਥਾਂ ਨਾਲ ਮੈਂ ਜ਼ਿੰਦਗੀ ਘਰ ਵਿੱਚ ਪੂਰਾ ਸੁੱਖ ਮਾਣਿਆ ਹੈ। ਕਦੀ ਤੇਰੇ ਹੱਥਾਂ ਨੇ ਮੈਨੂੰ ਸੋਨਾ ਦਿੱਤਾ, ਕਦੀ ਤੇਰੇ ਹੱਥਾਂ ਨੇ ਹੀਰੇ ਦਿੱਤੇ, ਕਦੀ ਤੇਰੇ ਹੱਥਾਂ ਨੇ ਮੈਨੂੰ ਤਨ ਢੱਕਣ ਵਾਸਤੇ ਬਸਤਰ ਦਿੱਤੇ, ਕਦੀ ਤੇਰੇ ਹੱਥਾਂ ਨੇ ਮੇਰੇ ਪਰਿਵਾਰ ਲਈ ਮੈਨੂੰ ਰੋਜ਼ੀ ਦਿੱਤੀ, ਕਦੀ ਤੇਰੇ ਹੱਥਾਂ ਨੇ ਮਿੱਠੇ ਫਲ ਦਿੱਤੇ। ਜਿੰਨਾ ਹੱਥਾਂ ਨਾਲ ਤੂੰ ਅੱਜ ਤੀਕਰਾਂ ਮੁਬਾਰਕ ਹੱਥਾਂ ਨਾਲ ਮਿੱਠੇ ਫਲ ਦਿੰਦਾ ਰਿਹਾ ਮੈਂ ਸਵਾਦ ਮਾਣ ਕੇ ਖਾਧੇ ਨੇ। ਜੇ ਸਾਰੀ ਜ਼ਿੰਦਗੀ ਮਿਠਾਸ ਦਿੱਤੀ, ਇੱਕ ਦਿਨ ਕੁੜੱਤਨ ਆ ਗਈ ਤੇ ਮੇਰੀ ਜ਼ਮੀਰ ਕਹਿੰਦੀ ਏ ਤੇਰੇ ਖੱਤ ਦੀ ਕੁੜੱਤਨ ਵੀ ਮੇਰੇ ਵਾਸਤੇ ਅੰਮ੍ਰਿਤ ਹੈ, ਤੇਰੇ ਖੱਤ ਦਾ ਫਲ ਕੌੜਾ ਵੀ ਮੇਰੇ ਵਾਸਤੇ ਅੰਮ੍ਰਿਤ ਹੈ। ਸੱਚ ਜਾਣੋ ਇਹ ਵੇ ਸ਼ੁਕਰ, ਇਹ ਹੈ ਰਜ਼ਾ, ਇਹ ਹੈ ਭਾਣਾ। ਮੇਰੇ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹੋ ਤੇ ਇਸ ਪੂਰੇ ਸ਼ਬਦ ਵਿੱਚ ਦੇਖੋ, ਕਿਤੇ ਤਰਕ ਨਹੀਂ, ਕਿਤੇ ਕਟਾਕਸ਼ ਨਹੀਂ। ਸ਼ਬਦ ਇਹ ਨੇ ਜੇ ਸੁਖ ਦੇ ਤਾਂ ਤੁਜੈ ਅਰਾਧੀ, ਦੁੱਖ ਪੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਮੇਰੇ ਮਾਲਕ ਜੀ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ। ਤੇ ਮੇਰੀ ਸ਼ਰਤ ਕੋਈ ਨਹੀਂ ਕਿ ਮੈਂ ਪੱਖਾ ਢੋਵਾਂ, ਮੈਂ ਪਾਣੀ ਲੈ ਕੇ ਆਵਾਂ, ਪੱਖਾ ਫੇਰਾ ਪਾਣੀ ਢੋਵਾਂ, ਕੋਈ ਮੇਰੀ ਸ਼ਰਤ ਨਹੀਂ। ਸਿਰਫ ਇੱਕੋ ਬੇਨਤੀ ਹੈ, ਜਿੱਥੇ ਮਰਜ਼ੀ ਰੱਖੀ ਇਸ ਸਿਰ ਨੂੰ ਆਪਣੇ ਚਰਨਾਂ ਤੋਂ ਕਦੀ ਨਾ ਵਾਹ ਕਰ ਦੇ। ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਪਰ ਨਾਨਕ ਗਰੀਬ ਢਹਿ ਪਿਆ ਦੁਆਰੇ, ਖਰ ਮੇਲ ਲਿਖੋ ਵਡਿਆਈ। ਇਹ ਭਾਣਾ ਹੈ। ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਨੂੰ ਜੇ ਪੜ੍ਹਨੇ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚੋਂ ਭਗਤਾਂ ਦੇ ਬਚਨ ਪੜ੍ਹੋ। ਕਬੀਰ ਸਾਹਿਬ ਨੇ ਭਾਣਾ ਮੰਨਣ ਸੰਬੰਧੀ ਇੱਕ ਅੰਮ੍ਰਿਤ ਬਚਨ ਉਚਾਰਨ ਕੀਤਾ ਹੈ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਸ਼ਬਦ ਆਰੰਭ ਹੁੰਦਾ ਹੈ ਬਾਬਾ ਕਬੀਰ ਸਾਹਿਬ ਜੀ ਆਪਣੀ ਮੁਬਾਰਕ ਰਸਨਾ ਤੋਂ ਇਹਨੂੰ ਉਚਾਰਨ ਕਰਦੇ, ਕਹਿਣ ਲੱਗੇ ਪਿਆਰਿਆ ਕਿ ਪਰਮਾਤਮਾ ਦੀ ਬੰਦਗੀ ਕਰਦਿਆਂ, ਉਹਦਾ ਸਿਮਰਨ ਕਰਦਿਆਂ, ਨਾ ਤਾਂ ਕਦੀ ਰੋਸ ਕਰੀ, ਨਾ ਉਹਦੇ ਸਾਹਮਣੇ ਕਦੀ ਗਿਲਾ ਕਰੀ, ਨਾ ਪਰਮਾਤਮਾ ਨੂੰ ਜਾ ਕੇ ਕਦੀ ਉਲਾਮੇ ਦੇਈ। ਬਸ ਤੂੰ ਆਪਣੀ ਜ਼ਿੰਦਗੀ ਨੂੰ ਪ੍ਰਭੂ ਪਰਾਇਣ ਇਸ ਤਰ੍ਹਾਂ ਬਣਾ ਦੇ ਕਿ ਜਿਵੇਂ ਇੱਕ ਕਮਲ ਦਾ ਫੁੱਲ ਪਾਣੀ ਦੇ ਸਹਾਰੇ ਤੇ ਜਿੰਦਾ ਹੈ। ਕਬੀਰ ਸਾਹਿਬ ਦੇ ਅੰਮ੍ਰਿਤ ਬਚਨ ਨੇ ਕਿ ਬੰਦੇ ਬੰਦਗੀ ਇਖਤਿਆਰ, ਇਹ ਰਜ਼ਾ ਹੈ। ਸਾਹਿਬ ਰੋਸ ਧਰੋ ਕਿ ਪਿਆਰ, ਜੇ ਮਾਲਕ ਤੇਰੇ ਤੇ ਗੁੱਸਾ ਕਰੇ ਤਾਂ ਵੀ ਇਹਦੇ ਦਰ ਤੇ ਡਿੱਗ, ਤੇ ਜੇ ਤੈਨੂੰ ਪਿਆਰ ਕਰਕੇ ਆਪਣੇ ਸੀਨੇ ਨਾਲ ਲਾਂਦਾ ਤੇ ਤਾਂ ਵੀ ਤੂੰ ਮਾਲਕ ਦੇ ਚਰਨਾਂ ਵਿੱਚ ਟਹਿ ਪੋ। ਬੰਦੇ ਬੰਦਗੀ ਇਖਤਿਆਰ, साहिब रोस धरो के प्यार, कह लगे नाम तेरा आधार मेरा, जू फूल जई कह नार, कह कबीर गुलाम घर का जी आए भावे मार, तेरी मर्जी कह भावे मार, ते तेरी मर्जी है भावे जवाल ले, मैं तेरे दर दा गुलाम खां, गुलाम दा कम कह केवल सत बचन करके हुक्म नु मन। उन्हां दे अमृत बचना विचों ही एक उदाहरण उन्होंने दिती है। प्यारे साडे शब्द हुंदे ने बड़े मिठे जे, कि असी दास हां, असी झाड़ू बरदार हां, असी संगतां दे गुरु दर दे कूकर हां। एक हुंदे ने जबानी कलामी शब्द लोकां दे अंदर नू प्रभावित कर ली, एक हुंदे ने उन्हां शब्दां नू कहण तो पहला अपनी जिंदगी नू कमा लैण। कबीर साहब ने एक अमृत बचन क्या है, कहिंदे ने हे प्रभु देखो किस अवस्था विच विचरदे ने, जे उन्हां दा आत्मक जीवन देखिए ते इस अवस्था विच बैठे ने कि संतन संग कबीरा बिगड़ियो, सो कबीर रामै होए निबरियो। कबीर राम का रूप हो गया, खुद अपनी रचना तो कहिंदे ने अब तो जाए चढ़े सिंघासन, मिले है सारंग पानी, राम कबीरा एक भय है को ना सकै पछानी। ये खुद उन्हां दा अपना जीवन है। जदों उन्हां दी आत्मक अवस्था नूं देखने आ ते अपनी मुबारक रसना तो भगत जी बड़ी उच्ची आवाज विच कहिंदे ने दुनिया दे लोगो कि हुण तां परमात्मा दे दर ते इन्नी कु रहमत हो गई कि कबीर मन निर्मल भया, जैसा गंगा नीर पाछा लागो खर फिरै कैत कबीर। कबीर राम का रूप हो गए, सिंघासन ते जा बैठे, ते जदों किते पाणे दी गल आई ते उस महापुरुष ने अपनी रसना तो क्या संसार दे लोगो ठीक है मैं ओदे चरणा विच लीन हो गया पर मैं ओदा शरीक नहीं, मेरा नाम साईं ने मोती रखिया है, मेरे गले विच एक हुक्म दा संगल पाया है। कबीर ते रब दे दर दा कुत्ता है, जिधर हुक्म दे संगल नल खिचे मैं उधर ही चला जांदा। हुक्म मनदे उन्हां शब्द कह कबीर कूकर राम को मुतियां मेरो नाम, जेड़े सारंग पानी हो गए, जेड़ा राम कबीरा एक पै, जिन्हां नूं पिछे परमात्मा कहिंदा कबीर कबीर, ते जेड़े अपनी रसना तो कह रहे ने कि मैं ता चरण कमल की मौज में रहूं अंत अर आद। इस अवस्था दे मालक कह रहे ने कि दुनिया दे लोगो कबीर कूकर राम को मुतिया मेरो नाऊ, गले हमारे जेवरी जे खिंचै तै जा। मेरे गल विच तुसी हुक्म दी जंजीर पाई है, आओ कदी बाबे फरीद जी दे दर्शन करिए। बाबा साहिब जी दे 130 श्लोक आपां पढ़ने हैं, विच गुरु साहिबाना दे चार शब्द ने इस महान महापुरुष दे गुरु ग्रंथ साहिब विच। जिदन उन्हां रजा दी गल कीती उन्हां दे दो श्लोक कह के मैं तीन अगे चलना। मैं सिर्फ बेनती करनी चाहना गुरमुखो केवल तत्ती तवी दी गल ना करिए, अपनी जिंदगी नूं कमाण दा यतन करिए, क्योंकि दुख सुख साडे घरां विच आउणे ने। प्यारिया दुख विच वी तेरा मन बनिया होवे उहदी रजा है, सुख मिले ते उहदे शुकराने विच जुड़ जा। बाबा फरीद साहिब ने पहला बचन है उन्हां दा, कहिंदे ने रब दे घर लई दे दरवाजे किन्हां लई खुलदे। असी सारे कहिंदे आ परमात्मा तू सानू अपने घर थां दे, कहिण लगे जिउंदे जी रब दे बूहे कुदे लई खुले। उन्होंने तीन बचन कहे, कहिंदे ने जिहड़ा इंसान अपनी जिंदगी विच दुख ते सुख नूं एक बराबर जानदा है। दूसरी गल कही कि जिहड़ा इंसान रब दे भाणे नूं सत करके मनदा है, दुख सुख नूं एक बराबर जाने, रब दे भाणे नूं सत करके मने, ते तीजी गल कोशिश करे अपने अंदरों वकारां दी मैल नूं धोण लई, तीन गल्लां नूं जिंदगी विच कमा ले ते रब उहदे लई बूहे खोल देंदा। उहनां दा बचन फरीदा दुख सुख एक कर हुक्म रजाई चलना, फरीदा दुख सुख एक कर दिल ते लाहे विकार, अल्लाह भावै सौ भला तां लभी दरबार, जो रब कर दे उहनूं भला करके मन लै तैनूं रब दा दरबार मिलेगा। उहनां दा ही अमृत बचन है। भावें कई सज्जण उस श्लोक की भूमिका बनते हैं पर असी ये सिद्धांत नूं लैणा है। दरिया पानी का चढ़ के आया ते दरिया दियां पानी दियां छलां ने लहरां ने ਕਿਨਾਰਿਆਂ ਨੂੰ ਖੋਰਨਾ ਸ਼ੁਰੂ ਕਰ ਦਿੱਤਾ, ਕਿਨਾਰਿਆਂ ਨੂੰ ਤੋੜ ਕੇ ਆਪਣੇ ਨਾਲ ਲਿਜਾਣ ਲੱਗੀਆਂ। ਸ਼ਹਿਰ ਵਾਲੇ ਪਾਸੇ ਪਾਣੀ ਆ ਗਿਆ ਤੇ ਲੋਕ ਇਕੱਠੇ ਹੋ ਕੇ ਇਸ ਮਹਾਂਪੁਰਸ਼ ਦੇ ਕੋਲ ਗਏ। ਮੈਂ ਅਰਜ਼ ਆਪ ਜੀ ਦੇ ਸਮਕਸ਼ ਕਰਦਿਆਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇੰਨਾ ਕੁ ਖਜ਼ਾਨਾ ਹੈ ਕਿ ਕਰੋੜਾਂ ਜਨਮ ਲੈ ਕੇ ਵੀ ਜੇ ਗੱਲ ਕਰਦੇ ਰਹੀਏ ਇਸ ਪਿਆਰੇ ਪ੍ਰੀਤਮ ਨੂੰ ਕਦੀ ਵੀ ਕੋਈ ਪੂਰਾ ਬਿਆਨ ਨਹੀਂ ਕਰ ਸਕੇਗਾ। ਇੰਨੀ ਰਹਿਮਤ ਹੈ। ਇੱਕ ਸ਼ਬਦ ਨੇ ਸਾਡੇ ਮੌਖਿਕ, ਮੈਂ ਵੀ ਅੱਖਰੀ ਅਰਥ ਕਰੀ ਜਾਣਾ, ਇੱਕ ਸ਼ਬਦ ਨੇ ਆਪਣੀ ਆਤਮਾ ਨਾਲ ਕਮਾਣੇ। ਅੱਜ ਤੁਸੀਂ ਦੇਖਦੇ ਹੋ ਕਿ ਟੀਕੇ ਬਹੁਤ ਜ਼ਿਆਦਾ ਨੇ, ਮੈਂ ਖਿੰਨ ਵਿੱਚੋਂ ਨਿਕਲਿਆ। ਗੁਰਬਾਣੀ ਦੇ ਟੀਕੇ, ਕਲਮਾਂ ਨਾਲ ਅਰਥ ਕਰਨ ਵਾਲੇ, ਕਥਾ ਵਿਚਾਰਾਂ ਕਰਨ ਵਾਲੇ ਬੇਅੰਤ ਸੱਜਣ ਮਿਲਣਗੇ। ਗੁਰੂ ਅਰਜੁਨ ਦੇਵ ਜੀ ਨੂੰ ਇੱਕ ਬਚਨ ਕਿਹਾ ਸੀ ਸਿੱਖਾਂ ਨੇ ਸੱਚੇ ਪਾਤਸ਼ਾਹ ਕਿ ਬੀੜ ਸਾਹਿਬ ਪੋਥੀ ਪਰਮੇਸ਼ਰ ਕਾ ਥਾਨ ਤਾਂ ਆਪਨੇ ਰਚ ਦਿੱਤਾ, ਪਰ ਇੱਕ ਕਿਰਪਾ ਕਰੋ, ਇਸ ਬਾਣੀ ਦੇ ਅਰਥ ਕੌਣ ਕਰੇਗਾ। ਇਹ ਠੀਕ ਹੈ ਕਿ ਬਾਬੇ ਪਿਰਥੀਏ ਦੇ ਪੁੱਤਰ ਨੇ ਗੁਰਬਾਣੀ ਦੇ ਅਰਥ ਕਰਨੇ ਸ਼ੁਰੂ ਕੀਤੇ ਸਨ। ਉਹਦਾ ਟੀਕਾ ਵੀ ਪੜ੍ਹਨ ਦੇ ਯੋਗ ਹੈ, ਪਰ ਉਹਨੂੰ ਇਸ ਨਜ਼ਰੀਏ ਨਾਲ ਪੜ੍ਹਨਾ ਹੈ ਕਿ ਉਸ ਵਿਦਵਾਨ ਨੇ ਅਰਥ ਬੜੇ ਸੋਹਣੇ ਕੀਤੇ। ਜਦੋਂ ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਕਿ ਇਸ ਬਾਣੀ ਦਾ ਟੀਕਾ, ਇਸ ਬਾਣੀ ਦੇ ਅਰਥ ਕੌਣ ਕਰੇਗਾ, ਹਜ਼ੂਰ ਨੇ ਬਹੁਤ ਸੋਹਣਾ ਉੱਤਰ ਦਿੱਤਾ ਸੀ। ਕਹਿਣ ਲੱਗੇ, ਸ਼ਬਦ ਸਿੱਖ ਦੇ ਸਾਹਮਣੇ ਹੈ, ਅਸਲ ਵਿੱਚ ਇਹਦੇ ਟੀਕੇ ਕੇਵਲ ਜ਼ਬਾਨ ਤੋਂ, ਕੇਵਲ ਕਲਮ ਨਾਲ, ਸ਼ਾਹੀ ਨਾਲ, ਕਾਗਜ਼ ਤੇ ਨਹੀਂ ਲਿਖੇ ਜਾਣਗੇ। ਸਿੱਖ ਸ਼ਬਦ ਨੂੰ ਕਮਾਏਗਾ, ਕਮਾਈ ਕਰਨ ਤੋਂ ਬਾਅਦ ਇਹਦਾ ਜੀਵਨ ਹੀ ਬਾਣੀ ਦਾ ਟੀਕਾ ਬਣ ਜਾਏ। ਜਦੋਂ ਕਮਾਈ ਕਰਕੇ ਤੁਰੇਗਾ, ਇਹਦਾ ਜੀਵਨ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਰੇਗਾ। ਤੁਸੀਂ ਸਿਆਣੇ ਬੈਠੇ ਹੋ, ਅਰਥ ਮੈਂ ਵੀ ਕਰ ਦਿਆਂਗਾ ਕਿ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ, ਪਰ ਕੀ ਮੈਂ ਆਪਣੀ ਜਿੰਦ ਗੁਰੂ ਨੂੰ ਦਿੱਤੀ ਹੈ। ਸ਼ਬਦ ਦੇ ਅਰਥ ਆਪਾਂ ਵੀ ਕਰ ਦਿਆਂਗੇ ਕਿ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਪਰ ਜਿਹੜੀ ਅਵਸਥਾ ਵਿੱਚ ਭਗਤ ਰਵਿਦਾਸ ਜੀ ਇਹ ਗੱਲ ਪੈ ਕਰਦੇ ਨੇ ਕਿ ਉਸ ਅਵਸਥਾ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਮਾਣਿਆ ਹੈ। ਤਰੋਜ ਗੁਰੂ ਅਮਰਦਾਸ ਦੇ ਬਚਨ ਤਾਂ ਪੜ੍ਹਦੇ ਨੇ ਆ ਕਿ ਖਰ ਜੀਉ ਗੁਫਾ ਅੰਦਰ ਰੱਖ ਕੇ, ਪਾਠ ਵੱਖਰਾ ਵੱਖਰਾ ਹੈ, ਹਰ ਜੀਉ ਗੁਫਾ ਅੰਦਰ ਰੱਖ ਕੇ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰੂ ਦੁਆਰੇ ਲਾਏ ਭਾਵਨੀ, ਇਕਨਾ ਦਸਵਾਂ ਦੁਆਰ ਦਿਖਾਇਆ, ਅਗਲੀ ਤੋਕੇ ਤੈ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਪਿਆਰਿਓ, ਇਸ ਅਵਸਥਾ ਨੂੰ ਤਾਂ ਬਾਪੂ ਗੁਰੂ ਅਮਰਦਾਸ ਮੰਨਦੇ ਪਏ ਨੇ, ਆਪਾਂ ਤਾਂ ਕੇਵਲ ਪੜ੍ਹ ਕੇ ਤੇ ਵਿਆਖਿਆ ਹੀ ਕਰਾਂਗੇ ਨਾ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵੱਲ ਮੈਂ ਆਵਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਬਚਨ ਜੋ ਹੈ, ਇਹ ਕੇਵਲ ਖਿਆਲ ਨਹੀਂ, ਕੇਵਲ ਲੋਕਾਂ ਨੂੰ ਰਿਝਾਉਣ ਵਾਸਤੇ ਸ਼ਬਦਾਵਲੀ ਨਹੀਂ, ਇੱਕ ਇੱਕ ਬਚਨ ਆਪਣੀ ਜ਼ਿੰਦਗੀ ਵਿੱਚ ਕਮਾਉਣ ਵਾਸਤੇ ਹੈ। ਬਾਬਾ ਫਰੀਦ ਸਾਹਿਬ ਜਦੋਂ ਰਜ਼ਾ ਦੀ ਗੱਲ ਪੈ ਕਰਦੇ ਨੇ, ਪਾਣੀ ਦਾ ਦਰਿਆ ਟੁੱਟ ਕੇ ਪਿੰਡ ਨੂੰ ਰੋੜਨ ਲੱਗਾ ਤੇ ਪਿੰਡ ਦੇ ਲੋਕ ਕਹਿੰਦੇ ਨੇ, ਮਹਾਂਪੁਰਸ਼ਾਂ ਕਿ ਤੇਰੇ ਬਚਨਾਂ ਵਿੱਚ ਸਤਿਆ ਹੈ, ਆਪ ਹੁਕਮ ਕਰੋ ਤੇ ਕੀ ਇਸ ਪਾਣੀ ਦੇ ਨਾਲ ਪਿੰਡ ਰੁੜਦੇ ਹੋਏ ਨੂੰ ਬਚਾ ਨਹੀਂ ਸਕਦੇ। ਤੇ ਬਾਬਾ ਜੀ ਨੇ ਉੱਥੇ ਇੱਕ ਸ਼ਲੋਕ ਉਚਾਰਨ ਕੀਤਾ, ਕਹਿਣ ਲੱਗੇ, ਕੰਧੀ ਵਹਿਣ ਨਾ ਢਾਏ ਐ ਦਰਿਆ, ਕਿ ਤੂੰ ਕਿਉਂ ਕਿਨਾਰਿਆਂ ਨੂੰ ਖਹਿ ਖਹਿ ਕੇ ਢਾਨਾ ਪਿਆ। ਕੰਧੀ ਵਹਿਣ ਨਾ ਢਾਏ ਤੋ ਪੀ ਲੇਖਾ ਦੇਵਣਾ, ਤੇ ਅੱਗੋ ਦਰਿਆ ਕਹਿੰਦਾ, ਜਿੱਧਰ ਰੱਬ ਰਜ਼ਾਏ ਵਹਿਣ ਤੰਦਾਉ ਗਉ ਕਰੇ। ਕਹਿੰਦਾ, ਤੂੰ ਤਾਂ ਮਹਾਂਪੁਰਸ਼ਾ ਰਜ਼ਾ ਵਿੱਚ ਲੈਣ ਵਾਣਾ, ਸੱਚ ਜਾਣੀ ਮੇਰੀ ਆਪਣੀ ਮਰਜ਼ੀ ਕੋਈ ਨਹੀਂ, ਜਿੱਧਰ ਰੱਬ ਲੈ ਜਾਂਦਾ ਮੈਂ ਤਾਂ ਉਧਰ ਤੁਰਨਾ ਪਿਆ। ਫਰੀਦ ਸਾਹਿਬ ਬਾਣੀ ਵਿੱਚ ਕਹਿਣ ਲੱਗੇ, ਦੁਨੀਆਂ ਦੇ ਲੋਕੋ, ਜੇ ਦਰਿਆ ਆ ਪਿਆ ਹੈ ਤੇ ਰੱਬ ਨੂੰ ਰਜ਼ਾ ਨੂੰ, ਰੱਬ ਦੀ ਰਜ਼ਾ ਨੂੰ ਮੰਨਣ ਦੀ ਜੁਗਤ ਸਮਝੋ। ਮੇਰੇ ਕਹਿਣ ਤੋਂ ਮੁਰਾਦ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਇੱਕ ਹੁਕਮ ਰਜ਼ਾਈ ਚੱਲਣਾ ਤੋਂ ਹੈ। ਤੇ ਮੇਰੇ ਗੁਰੂ ਅਰਜੁਨ ਦੇਵ ਜੀ ਦੇ ਜੀਵਨ ਨੂੰ ਪੜ੍ਹੋ, ਉਹਨਾਂ ਨੇ ਆਪਣੇ ਜਨਮਤ ਤੋਂ ਲੈ ਕੇ 33 ਤੱਕ ਬੈਠਣ ਤੱਕ ਸਾਰੀ ਜ਼ਿੰਦਗੀ ਪਰਮਾਤਮਾ ਦੇ ਹੁਕਮ ਨੂੰ, ਉਹਦੀ ਰਜ਼ਾ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਆਮਦ ਸੰਨ 1563 ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੀਬੀ ਭਾਨੀ ਦੀ ਕੁੱਖ ਤੋਂ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦੇ ਘਰ ਵਿਖੇ ਹੋਈ ਹੈ। ਗੋਇੰਦਵਾਲ ਸਾਹਿਬ ਦਾ ਉਹ ਚੁਬਾਰਾ ਜਿੱਥੇ ਗੁਰੂ ਅਮਰਦਾਸ ਜੀ ਰਹਿਮਤਾਂ ਪੈ ਕਰਦੇ ਨੇ, ਉਸ ਚਬਾਰੇ ਵਿੱਚ ਮੇਰੇ ਗੁਰੂ ਅਰਜਨ ਦੇਵ ਜੀ ਦਾ ਬਚਪਨ ਬਤੀਤ ਹੋਇਆ ਹੈ। ਪਰ ਭੱਟਾਂ ਨੇ ਇੱਕ ਬਚਨ ਕਿਹਾ ਹੈ, ਪਿਛਲੇ ਦਿਨੀ ਮੈਂ ਅਰਜ਼ ਵੀ ਕਰਕੇ ਆਇਆ ਕਿ ਭੱਟਾਂ ਨੇ ਪਹਿਲੇ ਸਵਈਏ ਵਿੱਚ ਗੁਰੂ ਅਰਜਨ ਦੇਵ ਜੀ ਦੇ ਜਨਮ ਦੀ ਗੱਲ ਕੀਤੀ ਤੇ ਜਨਮ ਦੇ ਨਾਲ ਹੀ ਅੰਦਰ ਦੀ ਅਵਸਥਾ ਦੀ ਗੱਲ ਕੀਤੀ। ਭੱਟ ਦੇ ਬਚਨ ਨੇ ਕਿ ਸਿਮਰਨ ਸੋਈ ਪੁਰਖ ਅਚਲ ਅਵਨਾਸ਼ੀ, ਜੇ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਵਲ ਰਿਦ ਧਾਰੰਗ, ਗੁਰ ਅਰਜੁਨ ਗੁਣ ਸਹਿਜ ਵਿਚਾਰੰਗ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਤੁਹਾਡੇ ਗੁਣਾਂ ਨੂੰ ਬਿਆਨ ਕਰਨ ਤੋਂ ਪਹਿਲਾਂ ਮੈਂ ਉਸ ਅਕਾਲ ਦਾ ਸ਼ੁਕਰ ਕਰਨਾ ਜਿਹਦਾ ਸਿਮਰਨ ਕਰਨ ਦੇ ਨਾਲ ਅੰਦਰ ਦੀ ਮਹਿਲ ਉਤਰਦੀ ਹੈ। ਸਿਮਰਨ ਸੋਈ ਪੁਰਖ ਅਚਲ ਅਵਨਾਸ਼ੀ, ਜੇ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਵਲ ਰਿਦ ਧਾਰੰਗ, ਗੁਰ ਅਰਜੁਨ ਗੁਣ ਸਹਿਜ ਵਿਚਾਰੰਗ। ਗੁਰ ਰਾਮਦਾਸ ਘਰ ਕੀ ਉਹ ਪਰਗਾਸਾਂ, ਆਪ ਜੀ ਗੁਰੂ ਰਾਮਦਾਸ ਜੀ ਦੇ ਘਰ ਆਏ, ਸਗਲ ਮਨੋਰਥ ਪੂਰਨ ਆਸਾਂ, ਆਪ ਜੀ ਦੇ ਆਉਣ ਦੇ ਨਾਲ ਗੁਰੂ ਰਾਮਦਾਸ ਜੀ ਦੇ ਘਰ ਖੇੜਾ ਆਇਆ ਹੈ। ਮਨ ਦੀਆਂ ਮੁਰਾਦਾਂ ਪੂਰੀਆਂ ਹੋਈਆਂ, ਗੁਰ ਰਾਮਦਾਸ ਘਰ ਕੀ ਉਹ ਪਰਗਾਸਾਂ, ਸਗਲ ਮਨੋਰਥ ਪੂਰਨ ਆਸਾਂ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਆਪ ਜੀ ਨੇ ਆਪਣੇ ਜਨਮ ਤੋਂ ਬ੍ਰਹਮ ਨੂੰ ਪਹਿਚਾਣ ਲਿਆ। ਇੱਥੇ ਸ਼ਬਦ ਵੱਲ ਧਿਆਨ ਦੇਣਾ, ਜਨਮਤ ਗੁਰਮਤ ਬ੍ਰਹਮ ਪਛਾਣਿਓ ਹੈ, ਆਪਨੇ ਜਨਮ ਤੋਂ ਬ੍ਰਹਮ ਨੂੰ ਪਹਿਚਾਣਿਆ। ਤੇ ਸਵਈਆਂ ਆਪਨੇ ਬੇਅੰਤ ਵਾਰੀ ਪੜਿਆ ਹੋਣਾ, ਜਨਮ ਤੋਂ ਹੀ ਭਾਣੇ ਨੂੰ ਮੰਨਣ ਵਾਲੇ ਨੇ, ਜਨਮ ਤੋਂ ਹੀ ਰਜ਼ਾ ਵੀ ਜੀਣ ਵਾਲੇ ਨੇ, ਤੇ ਜਨਮ ਤੋਂ ਹੀ ਸਾਈਂ ਦੇ ਹੁਕਮ ਨੂੰ ਸਤ ਬਚਨ ਕਰਕੇ ਮੰਨਦੇ, ਬ੍ਰਹਮ ਨੂੰ ਪਹਿਚਾਣਿਆ। ਹੁਣ ਬ੍ਰਹਮ ਨੂੰ ਪਹਿਚਾਨਣਾ ਕੀ ਸੀ? ਤੇ ਮੈਂ ਪਿਛਲੇ ਦਿਨੀ ਅਰਜ਼ ਕਰਕੇ ਆਇਆ, ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਵਿੱਚ ਜਿਹੜੇ ਗੁਣਾਂ ਦਾ ਜ਼ਿਕਰ ਭੱਟ ਜੀ ਕਰਦੇ ਪਏ ਨੇ, ਪੰਜ ਤੱਤ ਨੇ। ਮੇਰੇ ਧੰਨ ਗੁਰੂ ਅਰਜੁਨ ਦੇਵ ਜੀ ਬ੍ਰਹਮ ਨੂੰ ਪਹਿਚਾਨਣ ਵਾਲੇ ਦੀ ਵਿਆਖਿਆ ਪੰਜ ਤੱਤਾਂ ਦੇ ਗੁਣਾਂ ਤੋਂ ਕਰਦੇ ਕਿ ਪੰਜ ਤੱਤ ਨੇ ਜਿਨ੍ਹਾਂ ਨਾਲ ਸੰਸਾਰ ਬਣਿਆ। ਪਾਣੀ ਖੈ, ਹਵਾ ਖੈ, ਅੱਗ ਖੈ, ਮਿੱਟੀ ਖੈ, ਆਕਾਸ਼ ਹੈ। ਪੰਜ ਤੱਤਾਂ ਦੇ ਪੰਜ ਗੁਣ ਨੇ ਜੋ ਕੁਝ ਕਾਦਰ ਨੇ ਕੁਦਰਤ ਵਿੱਚ ਟਿਕਾਇਆ ਹੈ, ਤੇ ਕੁਦਰਤ ਵਿੱਚ ਟਿਕੇ ਹੋਏ ਤੱਤਾਂ ਨੂੰ ਜੀ ਕੇ ਬ੍ਰਹਮ ਗਿਆਨੀ ਦਾ ਜੀਵਨ ਵੀ ਪੰਜ ਤੱਤਾਂ ਦੀ ਤਰ੍ਹਾਂ ਹੈ। ਆਪ ਜੀ ਦੇਖੋ, ਗੁਰੂ ਅਰਜੁਨ ਦੇਵ ਜੀ ਦੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨੇ, ਬ੍ਰਹਮ ਨੂੰ ਪਹਿਚਾਨਣ ਵਾਲਾ ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਮਨ ਸਾਚਾ ਮੁਖ ਸਾਚਾ ਸੋਏ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਨ ਵਿੱਚ ਸੱਚ, ਮੁਖ ਵਿੱਚ ਸੱਚ, ਤੇ ਜਿੱਧਰ ਨੇਤਰਾਂ ਨਾਲ ਦੇਖਣਾ ਉੱਥੇ ਵੀ ਕੇਵਲ ਸਾਈਂ ਦਿਸਣਾ, ਇਹ ਬ੍ਰਹਮ ਗਿਆਨੀ ਦੇ ਲੱਛਣ ਨੇ। ਪਿਆਰਿਓ, ਭਾਵਾਂ ਮੈਂ ਇਹਦੇ ਅਰਥ ਜ਼ਰੂਰ ਕਰਨ ਲੱਗਾਵਾਂ, ਅਸੀਂ ਕਈ ਵਾਰੀ ਕਿਸੇ ਕਰਨੀ ਵਾਲੇ ਦੇ ਜੀਵਨ ਨੂੰ ਦੇਖ ਕੇ ਇਹ ਸ਼ਬਦ ਕਹਿ ਦਿੰਦੇ ਹਾਂ ਕਿ ਇਹ ਜੀ ਪੂਰਨ ਬ੍ਰਹਮ ਗਿਆਨੀ ਨੇ। ਪਿਆਰਿਓ, ਨਹੀਂ, ਬ੍ਰਹਮ ਗਿਆਨੀ ਨੂੰ ਪੂਰਨ ਬ੍ਰਹਮ ਗਿਆਨੀ ਜੇ ਆਪਾਂ ਕਹਿੰਦੇ ਹਾਂ ਕਿ ਆਪਾਂ ਉਸ ਅਵਸਥਾ ਬ੍ਰਹਮ ਦੀ ਨੂੰ ਪਹਿਲਾਂ ਮਾਣਿਆ ਹੈ, ਸਾਨੂੰ ਪਤਾ ਹੈ ਕਿ ਪੂਰਨ ਬ੍ਰਹਮ ਗਿਆਨ ਕੀ ਹੈ। ਗੁਰੂ ਅਰਜੁਨ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਤੂੰ ਕਹਿ ਦਿੱਤਾ ਜ਼ਰੂਰ ਕਿ ਪੂਰਨ ਬ੍ਰਹਮ ਗਿਆਨੀ, ਤੇ ਮੈਂ ਸ਼ਬਦ ਦੀ ਟੇਕ ਲੈ ਕੇ ਅਰਜ਼ ਕਰਨ ਲੱਗਾ ਕਿ ਪੰਜ ਤੱਤ ਨੇ, ਤੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਬ੍ਰਹਮ ਨੂੰ ਪਹਿਚਾਨਣ ਵਾਲੇ ਪੰਜਾਂ ਤੱਤਾਂ ਵਿੱਚੋਂ ਉਹਨਾਂ ਪੰਜ ਸਹਿਜ ਗੁਣਾਂ ਦਾ ਜ਼ਿਕਰ ਪੈ ਕਰਦੇ। ਕਹਿੰਦੇ ਨੇ, ਪਹਿਲਾ ਤੱਤ ਹੈ ਪਾਣੀ। ਪਾਣੀ ਦਾ ਗੁਣ ਹੈ ਕਿ ਜਿਹੜੀ ਚੀਜ਼ ਇਹਦੇ ਕੋਲ ਆਏਗੀ ਉਹਦੀ ਮੈਲ ਨੂੰ ਜ਼ਰੂਰ ਉਤਾਰਦਾ ਹੈ। ਪਰ ਚੇਤੇ ਰੱਖੋ, ਪਾਣੀ ਕੱਪੜੇ ਦੀ ਮੈਲ ਨੂੰ ਉਤਾਰ ਕੇ ਮੈਲਾ ਭਾਸਦਾ ਹੈ, ਪਰ ਖੁਦ ਉਹਦੇ ਵਿੱਚ ਜਿਹੜੀ ਨਿਰਮਲਤਾਈ ਵਾਲੀ ਅੰਸ਼ ਉਹ ਕਦੀ ਖਤਮ ਨਹੀਂ ਹੁੰਦੀ। ਮੈਲ ਨੂੰ ਉਤਾਰ ਕੇ ਵੀ ਉਹ ਨਿਰਮਲ ਹੈ, ਜਿਤਨਾ ਮਰਜ਼ੀ ਮੈਲਾ ਪਾਣੀ ਹੋਵੇ, ਪਰ ਉਹਦੇ ਨਿਰਮਲ ਹੋਣ ਦੀ ਅਖੀਰ ਤੱਕ ਆਸ ਹੈ। ਸਾਹਿਬ ਕਹਿੰਦੇ ਨੇ, ਬ੍ਰਹਮ ਗਿਆਨੀ ਉਹ ਹੈ, ਬ੍ਰਹਮ ਨੂੰ ਉਸ ਨੇ ਪਹਿਚਾਣਿਆ ਹੈ ਜਿਸ ਦਾ ਅੰਦਰ ਪਾਣੀ ਦੀ ਤਰ੍ਹਾਂ ਅੱਤ ਦਾ ਨਿਰਮਲ ਹੈ, ਤੇ ਉਹ ਲੋਕਾਂ ਦੀ ਮੈਲ ਨੂੰ ਉਤਾਰ ਕੇ ਵੀ ਨਿਰਮਲ ਹੈ। ਸਾਹਿਬ ਨੇ ਬਚਨ ਕੀਤੇ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਹਜ਼ੂਰ ਕਹਿੰਦੇ ਨੇ, ਜਿਵੇਂ ਪਾਣੀ ਨੂੰ ਕੋਈ ਮੈਲ ਨਹੀਂ ਪਾਸਦੀ, ਤਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨਿਰਮਲ ਦੇ ਨਿਰਮਲ ਨੇ, ਅਨੇਕਾਂ ਲੋਕਾਂ ਨੇ ਉਹਨਾਂ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਕੇ ਅੰਦਰ ਦੀ ਮੈਲ ਧੋਤੀ ਤੇ ਮੇਰੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕਰੋੜਾਂ ਦੀ ਮੈਲ ਧੋ ਕੇ ਅੱਜ ਉਸੇ ਤਰ੍ਹਾਂ ਪਵਿੱਤਰ ਦੇ ਪਵਿੱਤਰ ਨਿਰਮਲ ਨੇ। ਦੂਸਰਾ ਖੁਣ ਬ੍ਰਹਮ ਨੂੰ ਪਹਿਚਾਨਣ ਵਾਲੇ ਦਾ ਇਹ ਹੈ ਕਿ ਅੱਗ ਦੇ ਨੇੜੇ ਕੋਈ ਜਾਂਦਾ ਹੈ ਤੇ ਅੱਗ ਕੋਲ ਗਰੀਬ ਚਲਾ ਜਾਏ, ਕਦੀ ਨਹੀਂ ਉਹ ਕਹਿੰਦੀ ਕਿ ਮੈਂ ਗਰੀਬ ਨੂੰ ਆਪਣਾ ਨਿੱਘ ਨਹੀਂ ਦੇਣਾ। ਅਮੀਰ ਚਲਾ ਜਾਏ ਉਹਦਾ ਸੁਤੇ ਸਿੱਧ ਸੁਭਾਅ ਹੈ ਕਿ ਜੋ ਵੀ ਅੱਗ ਦੇ ਕੋਲ ਆ ਗਿਆ ਅੱਗ ਨੇ ਉਹਨੂੰ ਆਪਣਾ ਨਿੱਘ ਦੇਣਾ ਤੇ ਅੱਗ ਨੇ ਜੇ ਉਹਦੇ ਕੋਲ ਸੋਨਾ ਚਲਾ ਜਾਏ ਮੈਲ ਨੂੰ ਸਾੜ ਕੇ ਉਹ ਸ਼ੁੱਧ ਕਰਦੀ ਹੈ। ਬ੍ਰਹਮ ਗਿਆਨੀ ਦਾ ਦੂਸਰਾ ਸੁਭਾਅ ਹੈ ਕਿ ਅੱਗ ਦੀ ਤਰ੍ਹਾਂ ਸੁਤੇ ਸਿੱਧ ਸਭ ਨੂੰ ਨਿੱਘ ਦੇਣਾ। ਤੀਸਰਾ ਤੱਤ ਹੈ ਧਰਤੀ। ਧਰਤੀ ਵਰਗਾ ਧੀਰਜ ਕਿਸੇ ਵਿੱਚ ਨਹੀਂ। ਧੰਨ ਗੁਰੂ ਅਰਜੁਨ ਸਾਹਿਬ ਮੇਰ ਪੈ ਕਰਦੇ ਨੇ, ਮੈਂ ਸਿਰਫ ਸੰਖੇਪ ਜੇ ਅਰਥ ਕਰ ਅੱਗੇ ਤੁਰਾਂ। ਧਰਤੀ ਨੂੰ ਕੋਈ ਚੰਦਨ ਦਾ ਲੇਪਣ ਕਰ ਦਿਓ ਤੇ ਉਸ ਦੀ ਖੁਸ਼ਾਮਦ ਨਹੀਂ ਕਰਦੀ ਤੇ ਧਰਤੀ ਨੂੰ ਪੱਟ ਕੇ ਕੋਈ ਚਲਾ ਜਾਏ ਤੇ ਧਰਤੀ ਕਦੀ ਉਲਾਮੇ ਨਹੀਂ ਦੇ। ਮੇਰੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜਿਹੜੇ ਸ਼ਿਫਤ ਕਰਦੇ ਨੇ ਉਹਨਾਂ ਤੇ ਵੀ ਤੇਰੀ ਨਦਰ ਹੈ ਤੇ ਜੇ ਤੱਤੀ ਤਵੀ ਤੇ ਬਿਠਾ ਕੇ ਸੀਸ ਵਿੱਚ ਰੇਤਾ ਪੈ ਪਾਉਂਦੇ ਨੇ ਮੇਰੇ ਸੱਚੇ ਪਾਤਸ਼ਾਹ। ਧਰਤੀ ਦੇ ਧੀਰਜ ਵਾਲਿਆਂ, ਬ੍ਰਹਮ ਨੂੰ ਪਹਿਚਾਨਣ ਵਾਲਿਆਂ, ਤੁਸੀਂ ਸੀਸ ਵਿੱਚ ਰੇਤਾ ਪਵਾ ਕੇ ਵੀ ਰੇਤਾ ਪਾਉਣ ਵਾਲਿਆਂ ਨੂੰ ਕੋਈ ਅਪ ਸ਼ਬਦ ਨਹੀਂ ਕਿਹਾ। ਧੀਰਜ ਹੈ ਹਜ਼ੂਰ ਨੇ। ਚੌਥਾ ਬਚਨ ਕਿ ਆਪਾਂ ਦੇਖਦੇ ਹਾਂ ਪਵਨ ਦਾ ਇੱਕ ਗੁਣ ਹੈ ਕਿ ਜਦੋਂ ਤੇਜ਼ ਹਵਾ ਚੱਲਦੀ ਏ ਉਹ ਕਦੀ ਵੀ ਵਿਤਕਰਾ ਨਹੀਂ ਕਰਦੀ। ਅਮੀਰ ਦੀ ਅਟਾਰੀ ਵਿੱਚ ਪਹੁੰਚ ਕੇ ਵੀ ਹਵਾ ਸੁੱਖ ਦੇਵੇਗੀ, ਗਰੀਬ ਝੌਂਪੜੀ ਵਿੱਚ ਰਹਿਣ ਵਾਲੇ ਨੂੰ ਵੀ ਸੁੱਖ ਦੇਵੇਗੀ। ਮੇਰੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਅੱਤ ਦੇ ਧਨਾੜ ਪੁਰਸ਼ ਵੀ ਤੁਹਾਡੇ ਚਰਨਾਂ ਵਿੱਚ ਝੁਕਦੇ ਨੇ ਤੇ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਿਆਂ ਉੱਤੇ ਵੀ ਤੁਸੀਂ ਨਦਰ ਪੈ ਕਰਦੇ। ਕਦੀ ਦੇਖੋ, ਇੱਕ ਉਦਾਹਰਨ ਮੈਂ ਅਰਜ਼ ਕਰਕੇ ਚੱਲਣਾ। ਜੈਤ ਸ੍ਰੀ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਹੈ, 31 ਰਾਗਾਂ ਵਿੱਚੋਂ। ਉੱਥੇ ਇੱਕ ਵਾਰ ਅਸੀਂ ਪੜ੍ਹਦੇ ਹਾਂ, ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ। ਇਸ ਵਾਰ ਦਾ ਸ਼ਲੋਕ ਹੈ, ਇਹ ਸਰਲੇਖ ਹੈ, ਵਾਰ ਜੈਤ ਸ੍ਰੀ ਕੀ ਤੇ ਨਾਲ ਇਹਦੇ ਸ਼ਬਦ ਲਿਖਿਆ ਵਾਰ ਸ਼ਲੋਕਾਂ ਨਾਲ। ਇਹ ਸ਼ਬਦ ਹੈ ਜੈਤ ਸ੍ਰੀ ਕੀ ਵਾਰ ਹੈ, ਵਾਰ ਸ਼ਲੋਕਾਂ ਨਾਲ। ਇਹਦਾ ਭਾਵ ਇਹ ਵੇ ਕਿ ਇਸ ਵਾਰ ਦੀਆਂ ਪੌੜੀਆਂ ਵੀ ਗੁਰੂ ਅਰਜੁਨ ਦੇਵ ਦੀਆਂ ਨੇ। ਸ਼ਲੋਕਾਂ ਨਾਲ ਦਾ ਅਰਥ ਹੈ ਇਹਦੇ ਨਾਲ ਲੱਗੇ ਹੋਏ ਸ਼ਲੋਕ ਵੀ ਗੁਰੂ ਅਰਜੁਨ ਦੇਵ ਜੀ ਦੇ। ਇਹੀ ਕਾਰਨ ਕਿ ਜੈਤ ਸ੍ਰੀ ਕੀ ਵਾਰ ਵਿੱਚ ਕਿਤੇ ਸ਼ਲੋਕ ਮਹੱਲਾ ਪੰਜਵਾਂ ਨਹੀਂ ਆਪਾਂ ਪੜ੍ਹਦੇ, ਸ਼ਲੋਕ ਪੜ੍ਹਨੇ। ਇਹਦਾ ਭਾਵ ਇਹ ਵੇ ਕਿ ਸ਼ਲੋਕ ਤੇ ਪੌੜੀਆਂ ਗੁਰੂ ਅਰਜੁਨ ਦੇਵ ਜੀ ਦੀਆਂ। ਇੱਕ ਪੌੜੀ ਆਪ ਜੀ ਦੇ ਸਮਕਸ਼ ਕਹਿ ਕੇ ਅੱਗੇ ਤੁਰਾਂ। ਬ੍ਰਹਮ ਨੂੰ ਪਹਿਚਾਨਣ ਵਾਲਾ ਹਵਾ ਦੀ ਤਰ੍ਹਾਂ ਸਮ ਦ੍ਰਿਸ਼ਟੀ ਹੈ। ਅਮੀਰ ਆਇਆ ਤਾਂ ਵੀ ਉਹ ਨਜ਼ਰ ਹੈ, ਗਰੀਬ ਆਇਆ ਤੇ ਤਾਂ ਵੀ ਉਹ ਨਜ਼ਰ ਹੈ। ਅੱਜ ਅਸੀਂ ਝਾਤੀ ਮਾਰਨੇ ਆ, ਗੁਰਮੁਖੋ ਖਿਮਾ ਕਰਿਓ। ਬਾਬਾ ਨਾਨਕ ਭਾਈ ਲਾਲੋ ਦੇ ਘਰ ਜਾ ਟਿਕਿਆ ਸੀ। ਆਪ ਤਵਾਰੀਖ ਇਤਿਹਾਸ ਪੜ੍ਹਦੇ ਹੋ, ਕਿਤੇ ਨਹੀਂ ਮੈਂ ਪੜ੍ਹਿਆ ਕਿ ਭਾਈ ਲਾਲੋ ਨੇ ਬਾਬੇ ਨਾਨਕ ਦੀ ਪਹਿਲਾਂ ਕਿਤੇ ਸੰਗਤ ਕੀਤੀ ਹੋਵੇ। ਇਤਿਹਾਸ ਵਿੱਚ ਕਿਤੇ ਜ਼ਿਕਰ ਨਹੀਂ ਆਉਂਦਾ। ਭਾਈ ਲਾਲੋ ਦੇ ਘਰ ਸਿੱਧੇ ਜਾ ਖਲੋਤੇ ਤੇ ਆਵਾਜ਼ ਦੇ ਕੇ ਕਿਹਾ ਸੀ, ਲਾਲੋ ਘਰ ਹੈ? ਤੇ ਬਾਹਰੋਂ ਆਵਾਜ਼ ਦਿੱਤੀ, ਲਾਲੋ ਘਰ ਹੈ? ਅੰਦਰੋਂ ਆਵਾਜ਼ ਆਈ, ਹਾਂ ਘਰ ਹਾਂ, ਤੁਸੀਂ ਕੌਣ? ਤੇ ਦਾਤਾਰ ਨੇ ਬਾਹਰੋਂ ਹੀ ਆਵਾਜ਼ ਦਾ ਉੱਤਰ ਦਿੱਤਾ, ਮੁਸਾਫਰ ਖਾਂ। ਤੇ ਲਾਲੋ ਅੰਦਰੋਂ ਕਹਿੰਦਾ, ਭਲਿਆ ਇਹ ਦੁਨੀਆ ਹੀ ਮੁਸਾਫਰਖਾਨਾ ਹੈ। ਸ਼ਬਦ ਸਨ, ਇਹ ਦੁਨੀਆ ਹੀ ਮੁਸਾਫਰਖਾਨਾ ਹੈ। ਹਜ਼ੂਰ ਕਹਿਣ ਲੱਗੇ, ਕਿਵਾੜ ਖੋਲ, ਮੈਂ ਤੇਰੇ ਜੈਸੇ ਮੁਸਾਫਰਾਂ ਨੂੰ ਖਮ ਸਫ਼ਰ ਬਣਾਉਣ ਵਾਸਤੇ ਆਇਆ, ਬੂਹਾਂ ਖੋਲ। ਕਿਤੇ ਇਤਿਹਾਸ ਵਿੱਚ ਨਹੀਂ ਆਉਂਦਾ ਕਿ ਭਾਈ ਲਾਲੋ ਕਿਤੇ ਬਾਬੇ ਨਾਨਕ ਨੂੰ ਪਹਿਲਾਂ ਮਿਲਿਆ ਹੋਵੇ। ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ, ਲੱਕੜਾਂ ਘੜ ਕੇ ਗੁਜ਼ਾਰਾ ਕਰਨ ਵਾਲਾ, ਇੱਕ ਅੰਦਰ ਦੀ ਨੀਅਤ ਰਾਹ ਸੀ ਤੇ ਗੁਰੂ ਨਾਨਕ ਉਹਦੇ ਬੂਵੇ ਨੂੰ ਖੜਕਾ ਕੇ ਅੰਦਰ ਪ੍ਰਵੇਸ਼ ਕਰਦੇ ਨੇ। ਸਿੱਖਾਂ, ਗੁਰੂ ਦੀ ਸਮ ਦ੍ਰਿਸ਼ਟੀ ਹੈ, ਰਹਿਮਤ ਕਰੇ ਤੇ ਕੱਖਾਂ ਦੀਆਂ ਕੁੱਲੀਆਂ ਵਿੱਚ ਵੀ ਰਵਾਬ ਜਾਂਦਾ ਹੈ ਤੇ ਜੇ ਕਿਤੇ ਸ਼ਿਵ ਨਾਭ ਦੇ ਉੱਚੇ ਮਹੱਲ ਆ ਜਾਣ ਤੇ ਉਹਦੇ ਵਿੱਚ ਵੀ ਰਵਾਬ ਜਾਂਦਾ। ਸਮ ਦ੍ਰਿਸ਼ਟੀ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਇੱਕ ਖਿਨ ਮੈਂ ਇਹਨੂੰ ਥੋੜਾ ਜਿਹਾ ਅਰਜ਼ ਕਰਨਾ ਚਾਹੁੰਦਾ ਕਿ ਖਵਾ ਦੀ ਤਰ੍ਹਾਂ ਸਮ ਦ੍ਰਿਸ਼ਟੀ ਜਿੱਥੇ ਤਰਨ ਤਾਰਨ ਹੈ, ਇੱਥੇ ਇੱਕ ਨੇੜੇ ਪਿੰਡ ਸੀ ਖਾਨਪੁਰ। ਕਿਰਪਾਲੂ ਦਾਤਾ ਦੀ ਸ਼ਾਮ ਦੇ ਵੇਲੇ ਇੱਥੇ ਆਏ। ਇਤਿਹਾਸ ਹੈ ਆਪ ਦਾ, ਗੁਰੂ ਅਰਜੁਨ ਦੇਵ ਜੀ ਦਾ। ਉਹਦਾ ਮਹੀਨਾ ਸੀ, ਕਿਣ ਮਿਣ ਥੋੜੀ ਜਿਹੀ ਬੂੰਦਾਬਾਂਦੀ ਹੋ ਰਹੀ ਹੈ, ਤੇਜ਼ ਹਵਾ ਚੱਲੀ ਤੇ ਕੁਝ ਕੁ ਸਿੱਖ ਧੰਨ ਗੁਰੂ ਅਰਜਨ ਸਾਹਿਬ ਦੇ ਨਾਲ ਨੇ, ਪਿੰਡ ਦੇ ਕਿਸੇ ਵੀ ਮਨੁੱਖ ਨੇ ਮੇਰੀ ਸੱਚੀ ਸਰਕਾਰ ਨੂੰ ਜੀ ਆਇਆ ਨਹੀਂ ਕਿਹਾ। ਜ਼ਮੀਨ ਤੇ ਰੁੱਖ ਦੇ ਥੱਲੇ ਬੈਠੇ ਸਾਹਮਣੇ ਤੁਰਿਆ ਆਉਂਦਾ ਇੱਕ ਸੱਜਣ, ਲੱਕੜਾਂ ਦੀ ਗੱਠ ਉਹਨੇ ਆਪਣੇ ਸਿਰ ਤੇ ਰੱਖੀ ਤੇ ਸੋਚਦਾ ਹੈ ਸ਼ਾਮ ਦਾ ਵੇਲਾ ਇਹ ਕੌਣ ਨੇ ਬੂੰਦਾ ਬਾਂਦੀ ਖੰਡਾ ਡਾਂਡਾਂ ਨੂੰ ਚੀਰਵੀਂ ਸਰਦੀ ਤੇ ਰਾਤ ਨੂੰ ਰੁੱਖ ਦੇ ਥੱਲੇ ਰਹਿਣਗੇ। ਕਹਿੰਦਾ ਚੱਲ ਮਣਾ, ਤੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਲੱਕੜਾਂ ਚੁੱਕ ਜਿਹੜਾ ਲਿਆ ਰਿਹਾ, ਅੱਜ ਆਏ ਨੇ ਕਿਤੋਂ ਮਰਜ਼ੀ ਆਏ ਹੋਣ, ਤੇਰੇ ਕੋਲ ਕੱਖਾਂ ਦੀ ਕੁੱਲੀ ਹੈ, ਤੂੰ ਇਹਨਾਂ ਨੂੰ ਮਿੰਨਤ ਕਰ ਲੈ ਭਰਾਵੋ, ਇਸ ਕਕਰੀਲੀ ਰਾਤ ਵਿੱਚ ਠੰਡ ਪੈਂਦੀ ਰਾਤ ਤੁਸੀਂ ਬਾਹਰ ਨਾ ਰਹੋ, ਹਾਂ ਤਾਂ ਮੈਂ ਗਰੀਬ ਪਰ ਰਾਤ ਤੁਸੀਂ ਕੁੱਲੀ ਵਿੱਚ ਬਤੀਤ ਕਰੋ, ਮੈਂ ਬਾਬੇ ਨਾਨਕ ਦਾ ਸਿੱਖ ਹਾਂ, ਸਿੱਖ ਕਦੀ ਨੂੰ ਆਪਣੇ ਆਏ ਹੋਏ ਅਤਿਥੀ ਨੂੰ ਆਪਣੇ ਘਰੋਂ ਬਾਹਰ ਨਹੀਂ ਕੱਢਦਾ। ਜਦੋਂ ਲੱਕੜਾਂ ਚੁੱਕਣ ਵਾਲਾ ਕੋਲ ਗਿਆ ਨਾ ਤੇ ਵੇਖ ਕੇ ਹੈਰਾਨ ਹੋ ਗਿਆ ਕਿ ਜਿਸ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਸਿੱਖ ਹੈ ਉਹ ਸੱਚੀ ਸਰਕਾਰ ਰੁੱਖ ਦੇ ਥੱਲੇ ਬੈਠੇ। ਇਹਨੂੰ ਕੋਟ ਕੀਤਾ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਅਸ਼ਟ ਗੁਰੂ ਚਮਤਕਾਰ ਵਿੱਚ। ਸਤਿਗੁਰੂ ਜੀ ਨੂੰ ਪਹਿਚਾਨਿਆ, ਸਿੱਖ ਨੇ ਲੱਕੜਾਂ ਰੱਖੀਆਂ ਤੇ ਚਰਨਾਂ ਵੀ ਜੁੜ ਕੇ ਕਹਿੰਦਾ ਸੱਚੇ ਪਾਤਸ਼ਾਹ ਆਪ। ਹਜ਼ੂਰ ਮੁਸਕਰਾ ਕੇ ਕਹਿਣ ਲੱਗੇ ਭਾਈ ਹੇਮਿਆ, ਸਿੱਖ ਦਾ ਨਾਮ ਭਾਈ ਹੇਮਾ ਸੀ, ਭਾਈ ਹੇਮਿਆ ਇੱਕ ਪਾਸੇ ਆਵਾਜ਼ਾਂ ਮਾਰਨੇ ਤੇ ਦੂਜੇ ਪਾਸੇ ਪਹਿਚਾਣਿਆ ਵੀ ਨਹੀਂ ਪੁੱਛਣਾ ਪਿਆ, ਆਪ ਤੂੰ ਆਵਾਜ਼ ਮਾਰੀ ਅਸੀਂ ਆ ਗਏ। ਨਾਲ ਦੇ ਸਿੱਖਾਂ ਨੂੰ ਪਤਾ ਨਹੀਂ ਆਵਾਜ਼ ਕਿੰਨੇ ਮਾਰੀ ਕਦੋਂ ਮਾਰੀ। ਕਹਿਣ ਲੱਗਾ ਸੱਚੇ ਪਾਤਸ਼ਾਹ ਚੱਲੋ ਮੇਰੀ ਕੱਲਾ ਕੁੱਖ ਅੱਖਾਂ ਦੀ ਕੁੱਲੀ ਨੂੰ ਇੱਕ ਟੁੱਟੀ ਜੀ ਝੁੱਗੀ ਨੂੰ ਆਪ ਜੀ ਭਾਗ ਲਾਓ। ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਨਾਲ ਲੈ ਗਿਆ ਕਿਰਪਾਲੂ ਦਾਤਾ ਜੀ। ਰਾਤ ਉਸ ਦੀ ਕੱਖਾਂ ਦੀ ਕੁੱਲੀ ਵਿੱਚ ਰਹਿ ਜਿਸ ਥਾਂ ਤੇ ਆਪ ਆਸਣ ਲਾਉਂਦਾ ਸੀ ਮੇਰੇ ਗੁਰੂ ਅਰਜਨ ਸਾਹਿਬ ਲਈ ਬਸਤਰ ਵਿਛਾ ਕੇ ਕਹਿੰਦਾ ਸੱਚੀ ਸਰਕਾਰ ਤੇਰੇ ਸਾਹਮਣੇ ਮਹੱਲਾ ਵਾਲੇ ਵੀ ਝੁਕਦੇ ਨੇ, ਗਰੀਬਾਂ ਨੂੰ ਨਿਵਾਜਣ ਵਾਲਿਆ ਅੱਜ ਇਸ ਮੇਰੇ ਟੁੱਟੇ ਜੇ ਮੰਜੇ ਨੂੰ ਪ੍ਰਵਾਨ ਕਰ ਲੈ। ਹਜ਼ੂਰ ਬੈਠ ਗਏ, ਜੋ ਸੁੱਕਾ ਮਿੱਸਾ ਪ੍ਰਸ਼ਾਦਾ ਸੀ ਛਕਾਇਆ, ਪਿਆਰਿਓ ਸਿੱਖ ਨਾਲ ਦੇ ਜ਼ਮੀਨ ਤੇ ਪੈ ਗਏ। ਇਹ ਰਾਤ ਨੂੰ ਉੱਠਿਆ ਤੇ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨ ਘੁੱਟ ਕੇ ਪਕੜ ਲੈ, ਸਤਿਗੁਰੂ ਜੀ ਦੇ ਚਰਨ ਕਮਲਾਂ ਦੀ ਸੇਵਾ ਪਿਆ ਕਰਦਾ। ਕਿਰਪਾਲੂ ਦਾਤਾ ਜੀ ਉੱਠ ਕੇ ਬੈਠੇ, ਹਜ਼ੂਰ ਦੇ ਚਰਨ ਪਕੜ ਕੇ ਕਹਿੰਦਾ ਗਰੀਬਾਂ ਨੂੰ ਨਿਵਾਜਣ ਵਾਲਿਆ ਤੇਰੇ ਤੋਂ ਬਿਨਾਂ ਸਾਨੂੰ ਕਿਸੇ ਤੇ ਮਾਣ ਵੀ ਨਹੀਂ, ਤੇਰੇ ਤੋਂ ਬਿਨਾਂ ਸਾਡਾ ਕੌਣ ਹੈ। ਹਜ਼ੂਰ ਨੇ ਪੁੱਛਿਆ ਕਿਉਂ, ਕਹਿੰਦਾ ਗਰੀਬੀ ਨੇ ਇੰਨਾ ਕੁ ਸਤਾਇਆ ਆਪਣੇ ਵੀ ਛੱਡ ਕੇ ਚਲੇ ਗਏ। ਪਿਆਰਿਓ ਅਮੀਰੀ ਵਿੱਚ ਨਾ ਕਦੀ ਗਿਣਤੀ ਕਰਿਓ, ਆਪਣਿਆਂ ਦੀ ਗਿਣਤੀ ਕਰਨੀ ਏ ਤੇ ਕਦੀ ਮੁਸੀਬਤ ਵਿੱਚ ਕਰਿਆ ਜੇ। ਰੁੱਖ ਦੇ ਉੱਤੇ ਫਲ ਲੱਗੇ ਹੋਣ, ਫੁੱਲ ਲੱਗੇ ਹੋਣ ਤੇ ਕੋਇਲ ਵੀ ਮਿੱਠੇ ਗੀਤ ਗਾਉਂਦੀ ਏ ਜਦੇ ਅੰਬਾਂ ਨੂੰ ਬੂਰ ਪੈਂਦਾ ਹੈ, ਪਤਾ ਨਹੀਂ ਪੱਤ ਝੜ ਵਿੱਚ ਕੋਇਲ ਵੀ ਕਿੱਥੇ ਚਲੀ ਜਾਂਦੀ ਏ ਜਦੋਂ ਰੁੱਖਾਂ ਦੇ ਪੱਤੇ ਸਾਥ ਛੱਡ ਜਾਂਦੇ। ਪੱਤ ਝੜ ਵਿੱਚ ਤੇ ਰੁੱਖਾਂ ਦੇ ਪੱਤੇ ਵੀ ਨੇੜੇ ਨਹੀਂ ਰਹਿੰਦੇ ਤੇ ਪੰਛੀਆਂ ਨੇ ਗੀਤ ਕਿੱਥੇ ਗਾਉਣੇ ਨੇ। ਆ ਸੰਸਾਰ ਦੇ ਲੋਕ ਜਿਹੜੇ ਚੁਗਿਰਦੇ ਫਿਰ ਕੇ ਗੀਤ ਗਾਉਂਦੇ ਨੇ, ਕੇਵਲ ਬਸੰਤ ਵੇਲੇ ਇਹਨਾਂ ਨੂੰ ਗੀਤ ਆਉਂਦੇ ਨੇ ਗਾਉਣੇ, ਸੁੱਖ ਵੇਲੇ ਗੀਤ ਗਾਉਂਦੇ ਨੇ, ਮੁਸੀਬਤ ਆ ਪੈ ਤੇ ਖੂਨ ਦੇ ਰਿਸ਼ਤੇ ਵੀ ਸਾਥ ਛੱਡ ਜਾਂਦੇ। ਚਰਨ ਪਕੜ ਕੇ ਕਹਿੰਦਾ ਸੱਚੇ ਪਾਤਸ਼ਾਹ ਆਪਣਿਆਂ ਨੇ ਵੀ ਛੱਡ ਦਿੱਤਾ, ਕੋਈ ਮਿੱਤਰ ਨਹੀਂ, ਕੋਈ ਭਰਾ ਨਹੀਂ, ਕੋਈ ਪੁੱਤਰ ਨਹੀਂ, ਕੋਈ ਸਾਖ ਸੰਬੰਧੀ ਨੇੜੇ ਨਹੀਂ ਢੁੱਕਦਾ। ਮੇਰੇ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਨਿਵਾਜਣ ਆਇਓ। ਧੰਨ ਗੁਰੂ ਅਰਜਨ ਸਾਹਿਬ ਨੇ ਉੱਥੇ ਇੱਕ ਅੰਮ੍ਰਿਤ ਬਚਨ ਕਿਹਾ, ਸੀਸ ਤੇ ਹੱਥ ਰੱਖ ਕੇ ਕਹਿਣ ਲੱਗੇ ਖੇਮਿਆ ਤੂੰ ਕੰਗਾਲ ਨਹੀਂ। ਦਾਤਾਰ ਮੈਨੂੰ ਲੋਕ ਗਰੀਬ ਕਹਿੰਦੇ ਨੇ, ਮੇਰੇ ਕੋਲ ਕੱਖਾਂ ਦੀ ਕੁੱਲੀ ਹੈ। ਹਜ਼ੂਰ ਨੇ ਕਿਹਾ ਤੂੰ ਬਾਣੀ ਦੇ ਬਚਨ ਕਦੇ ਪੜ੍ਹੇ ਨਹੀਂ, ਸ਼ਰਮ ਧਰਮ ਦੋਏ ਨਾਨਕਾ, ਜੇ ਧਨ ਪੱਲੇ ਪਾਏ ਸੋ ਧਨ ਮਿੱਤਰ ਨਾ ਕਾਂਢੀਐ, ਜਿਤ ਸਿਰ ਚੋਟਾਂ ਖਾਏ ਜਿਨ ਕੈ ਪੱਲੇ ਧਨ ਵਸੈ, ਤਿਨਕਾ ਨਾਉ ਫਕੀਰ, ਫਕੀਰ ਦਰ ਤੇ ਕੰਗਾਲ। ਜਿਨ੍ਹਾਂ ਕੋਲ ਕੇਵਲ ਦੁਨੀਆਂ ਦੀ ਦੌਲਤ ਹੈ ਤੇ ਮਾਣ ਕਰੀ ਜਨ ਸੀ ਅਮੀਰ ਖਾਂ ਨਹੀਂ, ਖੇਮਿਆ ਜਿਨ ਕੈ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਪਰ ਜਿਨ ਕੈ ਹਿਰਦੈ ਤੂੰ ਵਸੈ ਤੇ ਨਰਗੁਰੀ ਗਹੀਰ। ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਵਸਦਾ ਨਾ, ਉਹ ਕਦੀ ਕੰਗਾਲ ਨਹੀਂ ਹੁੰਦੇ। ਉੱਥੇ ਸੱਚੀ ਸਰਕਾਰ ਨੇ ਇੱਕ ਪੌੜੀ ਉਚਾਰਨ ਕੀਤੀ ਹੈ, ਉਹ ਪੌੜੀ ਦੇ ਬਚਨ ਕਦੀ ਪੜ੍ਹੋ। ਮੈਂ ਵਿਸ਼ੇ ਤੋਂ ਚੁੱਕਾ ਨਾ ਕਿ ਗੁਰੂ ਅਰਜੁਨ ਦੇਵ ਬ੍ਰਹਮ ਨੂੰ ਪਹਿਚਾਣਿਆ, ਪਾਣੀ ਦੀ ਤਰ੍ਹਾਂ ਨਿਰਮਲ ਨੇ, ਸੰਸਾਰ ਦੀ ਮੈਲ ਪੈ ਧੋਂਦੇ ਨੇ। ਹਜ਼ੂਰ ਅਗਮ ਦੀ ਤਰ੍ਹਾਂ ਸੁਤੇ ਸਿੱਧ ਆਏ ਹੋਏ ਨੂੰ ਆਪਣੇ ਅੰਦਰ ਦੀ ਰਹਿਮਤ ਦਿੰਦੇ ਨੇ। ਧਰਤੀ ਦੀ ਤਰ੍ਹਾਂ ਧੀਰਜਵਾਨ ਨੇ ਤੇ ਪਿਆਰਿਓ ਹਵਾ ਦੀ ਤਰ੍ਹਾਂ ਸਮ ਦ੍ਰਿਸ਼ਟੀ ਵਾਲੇ ਨੇ। ਉਸ ਕੁੱਲੀ ਵਿੱਚ ਬੈਠਿਆਂ ਸ਼ਬਦ ਕਿਹਾ, ਪੌੜੀ ਬਸਤਾ ਟੁੱਟੀ ਝੌਂਪੜੀ। ਇੱਕ ਇਨਸਾਨ ਟੁੱਟੀ ਕੋਈ ਝੌਂਪੜੀ ਵਿੱਚ ਰਹਿੰਦਾ ਹੋਵੇ, ਬਸਤਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ, ਚੀਰ ਦਰ ਤੇ ਕੱਪੜੇ, ਉਹਦੇ ਕੱਪੜੇ ਵੀ ਥਾਂ ਥਾਂ ਤੋਂ ਪਾਟੇ ਹੋਣ, ਛਿੱਜੇ ਹੋਣ। ਬਸਤਾ ਟੁੱਟੀ ਝੁੰਪੜੀ, ਚੀਰ ਸ਼ਬ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰ ਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਨ, ਕਿਛ ਸਾਕ ਨਾ ਛਿੰਨਾ, ਖੇਮਿਆ ਤੂੰ ਗਰੀਬ ਨਹੀਂ, ਰਾਜਾ ਸਗਲੀ ਸ੍ਰਿਸ਼ਟਕਾਂ, ਹਰ ਨਾਮ ਮਨ ਭਿੰਨਾ। ਜਿਹਦਾ ਅੰਦਰ ਨਾਮ ਵਿੱਚ ਭਿੱਜਾ ਹੈ, ਉਹ ਸਾਰੀ ਧਰਤੀ ਦਾ ਰਾਜਾ ਹੈ। ਤਿਸ ਕੀ ਧੂੜ ਮਨ ਉਦਰੈ, ਪ੍ਰਭ ਹੋਏ ਸੋ ਪ੍ਰਸੰਨ, ਤੇਰੇ ਵਰਗੇ ਸਿੱਖਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਈਏ, ਪਰਮਾਤਮਾ ਵੀ ਦਿਆਲੂ ਹੁੰਦੇ। ਰਾਤ ਬਤੀਤ ਕੀਤੀ, ਸਵੇਰੇ ਦਿਨ ਚੜਿਆ, ਸਿੱਖ ਕਹਿੰਦੇ ਨੇ ਸੱਚੇ ਪਾਤਸ਼ਾਹ ਵਾਪਸ, ਖੇਮਾ ਚਰਨ ਪਕੜ ਕੇ ਇੱਕ ਬਚਨ ਕਹਿੰਦਾ, ਦਾਤਾ ਜੀ ਆਪ ਜੀ ਨੂੰ ਸੱਦਾ ਭੇਜਿਆ ਤੇ ਸੱਦੇ ਦਾ ਸੰਬੰਧ ਬਾਹਰ ਨਾਲ ਨਹੀਂ। ਸਿੱਖ ਤੇ ਗੁਰੂ ਦੇ ਅੰਦਰ ਦਾ ਰਿਸ਼ਤਾ ਇਹੋ ਜਿਹਾ ਕਿ ਗੁਰੂ ਦੀ ਯਾਦ ਹੀ ਇਹ ਸਿੱਖ ਦਾ ਸੁਨੇਹਾ ਹੈ। ਕਹਿਣ ਲੱਗੇ, ਸੱਚੇ ਪਾਤਸ਼ਾਹ ਆਪ ਨਿਵਾਜਣ ਵਾਸਤੇ ਆਏ, ਹੁਣ ਇੱਕ ਕਿਰਪਾ ਕਰੋ, ਦੁਪਹਿਰ ਤੱਕ ਆਪ ਜੀ ਟਿਕ ਜਾਓ। ਸਤਿਗੁਰੂ ਮੁਸਕਰਾ ਪਏ ਤੇ ਨਾਲ ਹੀ ਪੁੱਛਦੇ ਨੇ ਕਾਸ ਲਈ। ਭਾਈ ਖੇਮੇ ਨੇ ਚਰਨ ਪਕੜ ਕੇ ਕਿਹਾ, ਸੱਚੇ ਪਾਤਸ਼ਾਹ ਅੱਜ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਹੈ। ਇੱਛਾ ਸੀ ਕਿ ਜਿੱਦਣ ਮੈਂ ਆਪਣਾ ਅੰਤਲਾ ਸਵਾਸ ਤਿਆਗਾਂ, ਮੈਨੂੰ ਸੰਸਾਰ ਤੇ ਲੋਕਾਂ ਨੇ ਪਿਆਰ ਨਹੀਂ ਦਿੱਤਾ, ਮੈਨੂੰ ਆਪਣੇ ਕਿਸੇ ਨੇ ਮੋਢਾ ਨਹੀਂ ਦੇਣਾ, ਕਿਸੇ ਨੇ ਗੋਡਾ ਨਹੀਂ ਮੇਰੇ ਸਿਰ ਥੱਲੇ ਰੱਖਣਾ। ਇੱਕ ਇੱਛਾ ਸੀ ਜਿੱਦਣ ਅੰਤਲਾ ਸਵਾਸ ਨਿਕਲੇ ਤੇ ਗੋਦ ਮੇਰੇ ਗੁਰੂ ਅਰਜੁਨ ਦੇਵ ਜੀ ਦੀ ਹੋਵੇ। ਪਿਆਰਿਓ, ਉੱਥੇ ਭਾਈ ਹੇਮੇ ਨੇ ਆਪਣਾ ਅੰਤਲਾ ਸਵਾਸ ਮੇਰੇ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਦੀ ਗੋਦ ਵਿੱਚ ਦਿੱਤਾ ਹੈ। ਕੁਝ ਸਿੱਖ ਐਸੇ ਨੇ, ਭਾਈ ਮਰਦਾਨਾ ਅੰਤਲਾ ਸਮਾਂ ਗੁਰੂ ਗੋਦ ਵਿੱਚ ਹੈ। ਰਾਏ ਬੁਲਾਰ, ਮੈਂ ਸਿਰਫ ਟਿਊਕ ਮਾਤਰ ਅੱਗੇ ਚੱਲਣਾ ਵਾਂ, ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਛੂਹ ਨਾਲ ਹੈ। ਬੇਬੇ ਨਾਨਕੀ, ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਪਾਸ ਹੈ। ਭਾਈ ਜੈ ਰਾਮ, ਦੋ ਦਿਨ ਠਹਿਰ ਕੇ ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਦੇ ਸਮਕਸ਼ ਹੈ। ਪਿਆਰਿਓ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਇਹ ਗੁਰੂ ਕੇ ਲਾਲ, ਜਦੋਂ ਅਸੀਂ ਦੇਖਦੇ ਹਾਂ ਅੰਤਲਾ ਸਮਾਂ ਗੁਰੂ ਦੀ ਗੋਦ ਵਿੱਚ ਆ ਜਾਣਾ, ਭਾਈ ਖੇਮੇ ਵਰਗੇ ਕਿੰਨੇ ਕੁ ਸ਼ੁਕਰ ਵੀ ਜੁੜੇ ਨੇ। ਮੇਰੇ ਧੰਨ ਗੁਰੂ ਅਰਜੁਨ ਦੇਵ ਪਾਣੀ ਦੀ ਤਰ੍ਹਾਂ ਨਿਰਮਲਤਾ ਹੀ ਦੇਣ ਵਾਲੇ, ਅੱਗ ਦੀ ਤਰ੍ਹਾਂ ਸੁਤੇ ਸਿੱਧ ਬਖਸ਼ਾਂ ਵੰਡਣ ਵਾਲੇ, ਪਿਆਰਿਓ ਧਰਤੀ ਦੀ ਤਰ੍ਹਾਂ ਧੀਰਜ ਵਾਲੇ, ਇੱਕ ਹਵਾ ਦੀ ਤਰ੍ਹਾਂ ਸਮਦ੍ਰਿਸ਼ਟੀ ਵਾਲੇ, ਆਕਾਸ਼ ਦੀ ਤਰ੍ਹਾਂ ਪ੍ਰਕਾਸ਼ਮਈ ਨੇ। ਜਿੱਥੇ ਵੀ ਜਾਈਏ ਇੰਜ ਪ੍ਰਤੀਤ ਹੁੰਦਾ ਇਹ ਆਕਾਸ਼ ਮੇਰਾ ਹੈ। ਜੇ ਆਪਾਂ ਅੱਜ ਇੱਥੇ ਬੈਠੇ ਹਾਂ, ਤਾਰੇ ਕਹਾਂਗਾ ਇਹ ਮੇਰੇ ਨੇ। ਜੇ ਮੈਂ ਪੰਜਾਬ ਦੀ ਧਰਤੀ ਤੇ ਜਾਂ ਤੇ ਕਹਾਂਗਾ ਇਹ ਤਾਰੇ ਮੇਰੇ ਸਿਰ ਉੱਤੇ ਨੇ। ਪਰ ਇਹਦਾ ਮਤਲਬ ਇਹ ਨਹੀਂ ਕਿ ਦਿੱਲੀ ਦੀ ਧਰਤੀ ਤੋਂ ਮੇਰੇ ਨਾਲ ਤਾਰੇ ਅਲੋਪ ਹੋ ਗਏ। ਮੈਂ ਆਇਆ ਤੇ ਅਸਮਾਨ ਵੀ ਮੇਰੇ ਨਾਲ ਆ ਗਿਆ। ਜਿੱਥੇ ਜਾਈਏ ਆਕਾਸ਼ ਉੱਥੇ ਆਪਣਾ ਪਾਸਦਾ ਹੈ। ਤੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਆਪ ਜੀ ਦੇ ਲੱਖਾਂ ਸਿੱਖ ਨੇ, ਜਿੱਥੇ ਵੀ ਕੋਈ ਬੈਠਦਾ ਉਹ ਇੱਕੋ ਗੱਲ ਕਹਿੰਦਾ, ਗੁਰੂ ਅਰਜੁਨ ਦੇ ਮੇਰਾ ਸਤਿਗੁਰੂ ਹੈ। ਆਕਾਸ਼ ਦੀ ਤਰ੍ਹਾਂ ਹਰ ਥਾਂ ਤੇ ਮੈਨੂੰ ਉਹ ਪ੍ਰਕਾਸ਼ ਪਿਆ ਦਿੰਦਾ ਹੈ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨੇ ਜਨਮ ਤੋਂ ਗੁਰਮਤ ਨੂੰ ਪਹਿਚਾਣਿਆ। ਦੋ ਘਟਨਾਵਾਂ ਉਹਨਾਂ ਦੀ ਪਵਿੱਤਰ ਜ਼ਿੰਦਗੀ ਵਿੱਚ ਬਾਲ ਉਮਰ ਦੀਆਂ ਨੇ। ਇੱਕ ਘਟਨਾ, ਖੇਡਦਿਆਂ ਹੋਇਆਂ ਨਾਨਾ ਗੁਰੂ ਦੇ ਪਲੰਗ ਨੂੰ ਪਕੜਿਆ ਤੇ ਬੰਸਾਵਲੀ ਨਾਮੇ ਦੇ ਸ਼ਬਦ ਨੇ, ਕਹਿਣ ਲੱਗੇ, ਕੌਣ ਹੈ ਪੁਰਖ ਭਾਰੀ ਜਿਹਨੇ ਸਾਡੀ ਮੰਜੀ ਹਿਲਾਈ ਸਾਰੀ, ਇੰਨੀ ਦੇਰ ਨੂੰ ਬੀਬੀ ਭਾਨੀ ਦੌੜ ਕੇ ਆਈ। ਕਹਿਣ ਲੱਗੀ, ਪਿਤਾ ਜੀ ਇਹ ਦੋਹਤਾ ਜੇ ਦੋਹਤਾ, ਤੇ ਹੱਸ ਕੇ ਕਹਿਣ ਲੱਗੇ, ਭਾਨੀਏ ਇਕੱਲਾ ਦੋਹਤਾ ਨਹੀਂ, ਇਹ ਦੋਹਤਾ ਬਾਣੀ ਕਾ ਬੋਹਤਾ, ਬਾਣੀ ਦਾ ਜਹਾਜ਼ ਹੈ। ਮੈਂ ਇੱਥੇ ਅਰਜ਼ ਕਰਨਾ ਹੁੰਦਾ, ਪਿਰਥੀਆ ਵੀ ਗੁਰੂ ਅਮਰਦਾਸ ਦੇ ਸਾਹਮਣੇ ਖੇਡਦਾ, ਮਾਂ ਦੇਵ ਵੀ ਗੁਰੂ ਅਮਰਦਾਸ ਦੇ ਸਾਹਮਣੇ ਵੇ। ਇਹਨਾਂ ਦੋਹਤਿਆਂ ਨੂੰ ਦੇਖ ਕੇ ਬਾਣੀ ਦੇ ਬੋਹਤ ਨਹੀਂ ਕਿਹਾ, ਕਿਉਂਕਿ ਗੁਰੂ ਅਰਜੁਨ ਦੇਵ ਨੇ ਜਨਮ ਤੋਂ ਬ੍ਰਹਮ ਨੂੰ ਪਹਿਚਾਣਿਆ ਹੈ ਤੇ ਬਚਪਨ ਵਿੱਚ ਹੀ ਕਹਿੰਦੇ ਨੇ ਇਕੱਲਾ ਦੋਹਤਾ ਨਹੀਂ, ਇਹ ਬਾਣੀ ਕਾ ਬੋਹਤਾ ਹੈ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਰਜੁਨ ਦੇਵ ਨੇ ਨਾਨਾ ਗੁਰੂ ਦੀ ਗੋਦ ਨੂੰ ਮਾਣਿਆ। ਇੱਥੇ ਨਾਨੇ ਗੁਰੂ ਨੇ ਇੱਕ ਬਚਨ ਕਿਹਾ ਸੀ, ਜਿਸ ਦਿਨ ਨਾਨੇ ਦੇ ਥਾਲ ਨੂੰ ਹੱਥ ਪਾਇਆ ਤੇ ਹੱਸ ਕੇ ਕਹਿਣ ਲੱਗੇ, ਠਹਿਰ ਉਹ ਥਾਲ ਦੇ ਮਾਲਕਾ, ਸ਼ਬਦ ਹੀ ਸਨ, ਇਹ ਤਾਂ ਓਗਰੇ ਦਾ ਥਾਲ ਹੈ, ਤੁਸੀਂ ਤਾਂ ਇੱਕ ਦਿਨ ਨਾਮ ਅੰਮ੍ਰਿਤ ਦਾ ਥਾਲ ਪਰੋਸ ਕੇ ਜਾਣਾ ਹੈ। ਹੱਸ ਕੇ ਕਿਹਾ, ਠਹਿਰ ਉਹ ਥਾਲ ਦੇ ਮਾਲਕਾ, ਅਜੇ ਥਾਲ ਨੂੰ ਪਕੜਨ ਦਾ ਵਕਤ ਨਹੀਂ ਆਇਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਿੱਤੀ। ਗੁਰੂ ਅਰਜੁਨ ਦੇਵ ਜੀ ਨੇ ਆਪਣੇ ਨੇਤਰਾਂ ਨਾਲ ਦੇਖਿਆ ਕਿ ਪਿਤਾ ਗੁਰੂ ਗੱਦੀ ਤੇ ਬਿਰਾਜਮਾਨ ਹੋਏ। ਗੁਰੂ ਅਮਰਦਾਸ ਜੀ ਨੇ ਮੱਥਾ ਟੇਕਿਆ ਤੇ ਜਿਸ ਵੇਲੇ ਗੁਰੂ ਰਾਮਦਾਸ ਜੀ ਕੋਲ ਗੱਦੀ ਆਈ ਤੇ ਗੁਰੂ ਰਾਮਦਾਸ ਜੀ ਦੇ ਨੇਤਰ ਸੇਜਲ ਸਨ, ਸ਼ੁਕਰ ਵੀ ਜੁੜੇ ਤੇ ਪੁੱਛਿਆ ਗਿਆ, ਅੱਜ ਤਾਂ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਤੇ ਨੇਤਰ ਕਿਉਂ ਭਿੱਜੇ? ਤੇ ਉੱਤਰ ਸੀ, ਇੱਧਰ ਤਖ਼ਤ ਹੈ ਤੇ ਉੱਧਰ ਲਾਹੌਰ ਦੀਆਂ ਗਲੀਆਂ ਚੇਤੇ ਪਈ ਆਉਂਦੀਆਂ ਹਨ, ਇੱਧਰ ਸਿਰ ਤੇ ਛਤਰ ਹੈ, ਉੱਧਰ ਸਿਰ ਤੇ ਰੱਖੀ ਹੋਈ ਘੁੰਗਣੀਆਂ ਦੀ ਟੋਕਰੀ ਪਈ ਦਿਸਦੀ ਹੈ। ਤੇ ਭਿੱਜ ਕੇ ਕਿਹਾ ਸੀ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੈ ਤਾਂ ਬਿਸ਼ਮ ਹੋਏ ਜਾਏ। ਗੁਰੂ ਰਾਮਦਾਸ ਜੀ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਜਬ ਗੁਰ ਬੋਲੈ ਤਾਂ ਬਿਸ਼ਮ ਹੋਏ ਜਾਏ। ਖਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ, ਜੈਸੇ ਖਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਪ ਮੇਰਾ ਸਖਾ ਸਿਖਾਏ। ਇਸ ਕਰਕੇ ਨੇਤਰ ਸੇਜਲ ਨੇ ਜੋ ਖਮਰੀ ਬਿਦ ਖੋਤੀ ਮੇਰੇ ਸਤਿਗੁਰਾਂ, ਸਾਬਿਦ ਤੁਮ ਹਰ ਜਾਣੋ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਗੁਰੂ ਅਰਜੁਨ ਦੇਵ ਜੀ ਨੇ ਆਪਣੇ ਬਚਪਨ ਵਿੱਚ ਆਪਣੇ ਪਿਤਾ ਗੁਰੂ ਨੂੰ ਤਖ਼ਤ ਤੇ ਬਿਰਾਜਮਾਨ ਹੁੰਦਿਆਂ ਤੱਕਿਆ, ਸਿੱਖ ਸੰਗਤ ਨੂੰ ਮੱਥੇ ਟੇਕਦਿਆਂ ਦੇਖਿਆ, ਗੋਇੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਰਾਮਦਾਸ ਗੁਰੂ ਕੇ ਚੱਕ ਆਏ ਨੇ, ਜੋ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਨਗਰ ਵਸਾਇਆ ਗਿਆ, ਜਿਸ ਨੂੰ ਅੱਜ ਅਸੀਂ ਸ੍ਰੀ ਅੰਮ੍ਰਿਤਸਰ ਕਹਿੰਦੇ ਹਾਂ। ਗੁਰੂ ਰਾਮਦਾਸ ਇੱਥੇ ਆਏ ਤੇ ਤਿੰਨੇ ਪੁੱਤਰ, ਮਾਤਾ ਬੀਬੀ ਭਾਨੀ ਜੀ ਸ਼ਬਦ ਵਰਤੀਏ, ਇਹ ਨਾਲ ਗੁਰੂ ਕੇ ਚੱਕ ਅੰਮ੍ਰਿਤਸਰ ਜਿਸ ਨੂੰ ਕਹਿੰਦੇ ਆ ਇੱਥੇ ਆ ਪਹੁੰਚੇ। ਪਿਆਰਿਓ, ਇੱਥੇ ਗੁਰੂ ਅਰਜੁਨ ਦੇਵ ਜੀ ਦੇ ਜੀਵਨ ਨੂੰ ਜਦੋਂ ਪੜ੍ਹਦੇ ਹਾਂ, ਤੱਤੀ ਤਵੀ ਤਾਂ ਸ਼ਿਖਰ ਸੀ, ਮੇਰੇ ਸੱਚੇ ਪਾਤਸ਼ਾਹ ਨੂੰ ਸਾਰੀ ਜ਼ਿੰਦਗੀ ਤਪਾਉਣ ਦਾ ਯਤਨ ਕੀਤਾ, ਪਰ ਮੇਰੇ ਗੁਰੂ ਅਰਜੁਨ ਦੇਵ ਜੀ ਕਦੀ ਵੀ ਤਪੇ ਨਹੀਂ। ਤੱਤੀ ਤਵੀ ਤੇ ਰੇਤਾ ਅਖੀਰ ਵਾਲੀ ਖੇਡ ਸੀ, ਤਪਾਉਣ ਦੀ ਕੋਸ਼ਿਸ਼ ਤਾਂ ਸੱਕੇ ਭਰਾ ਨੇ ਆਪਣੇ ਘਰ ਵਿੱਚੋਂ ਸ਼ੁਰੂ ਕਰ ਦਿੱਤੀ ਸੀ। ਅਜੇ ਪਿਤਾ ਗੁਰੂ ਰਾਮਦਾਸ ਗੱਦੀ ਤੇ ਬਿਰਾਜਮਾਨ ਨੇ ਤੇ ਸੱਕੇ ਭਰਾ ਵੱਡੇ ਪਿਰਥੀਏ ਨੇ ਈਰਖਾ ਸ਼ੁਰੂ ਕਰ ਦਿੱਤੀ। ਧੰਨ ਗੁਰੂ ਅਰਜੁਨ ਦੇਵ ਜੀ ਨਾਲ ਈਰਖਾ ਕਰਦਾ, ਉਹਦੇ ਚਿੱਤ ਵਿੱਚ ਇੱਕੋ ਖਿਆਲ ਹੈ ਕਿ ਇਹ ਛੋਟਾ ਕਿਤੇ ਗੱਦੀ ਦਾ ਵਾਰਸ ਨਾ ਬਣ ਜਾਏ। ਗੁਰੂ ਰਾਮਦਾਸ ਜੀ ਨੇ ਜਿਸ ਦਿਨ ਆਪਣੇ ਪੁੱਤਰਾਂ ਨੂੰ ਲਾਹੌਰ ਜਾਣ ਵਾਸਤੇ ਕਿਹਾ ਤੇ ਪਿਰਥੀਏ ਨੇ ਦੋ ਟੁੱਕ ਜਵਾਬ ਦਿੱਤਾ ਸੀ ਕਿ ਇਤਨੀ ਗਰਮੀ ਵਿੱਚ ਅਸੀਂ ਲਾਹੌਰ ਜਾਵਾਂਗੇ, ਉੱਥੇ ਇਸ ਤਪਸ਼ ਵਿੱਚ ਮੈਂ ਰਹਿ ਨਹੀਂ ਸਕਦਾ। ਮਾਂ ਦੇਵ ਨੂੰ ਪੁੱਛਿਆ, ਕਹਿਣ ਲੱਗਾ ਇੱਥੇ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ। ਤੇ ਜਦੋਂ ਗੁਰੂ ਅਰਜੁਨ ਦੇਵ ਜੀ ਨੂੰ ਪੁੱਛਿਆ, ਹੱਥ ਜੋੜ ਕੇ ਕਿਹਾ, ਪਿਤਾ ਜੀ ਇਹ ਤਾਂ ਖੁਸ਼ੀ ਦਾ ਸਮਾਂ ਹੈ, ਇਹ ਤਾਂ ਵਿਆਹ ਦਾ ਸਮਾਂ ਹੈ, ਜੇ ਆਪ ਹੁਕਮ ਕਰੋ ਜਿੱਥੇ ਜਾਨ ਨੂੰ ਵੀ ਖਤਰਾ ਹੋਵੇ, ਆਪ ਜੀ ਦੇ ਹੁਕਮ ਨੂੰ ਮੰਨ ਕੇ ਮੈਂ ਉੱਥੇ ਵੀ ਜਾਣ ਨੂੰ ਤਿਆਰ ਹਾਂ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਪਿਤਾ ਗੁਰੂ ਦੇ ਹੁਕਮ ਨੂੰ ਮੰਨ ਕੇ ਲਾਹੌਰ ਚਲੇ ਗਏ, ਪਰ ਨਾਲ ਇੱਕ ਬਚਨ ਕਿਹਾ, ਜਿਤਨੀ ਦੇਰ ਤੱਕ ਅਸੀਂ ਬੁਲਾਈਏ ਨਾ, ਓਨੀ ਦੇਰ ਤੱਕ ਤੁਸੀਂ ਆਉਣਾ ਨਹੀਂ। ਗੁਰੂ ਕੇ ਸਿੱਖੋ, ਪਿਰਥੀਆਂ ਅੰਦਰੋਂ ਖੁਸ਼ ਹੈ ਕਿ ਛੋਟਾ ਚਲਾ ਗਿਆ, ਅੱਖਾਂ ਤੋਂ ਦੂਰ ਹੋ ਗਿਆ, ਕੱਲ ਨੂੰ ਇਸ ਤਖ਼ਤ ਦਾ ਮਾਲਕ ਮੈਂ ਬਣਾਂਗਾ, ਮਸੰਦ ਆਪਣੇ ਨਾਲ ਜੋੜ ਲੈ। ਰੁਪਈਆ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਪਰ ਗੁਰੂ ਅਰਜੁਨ ਦੇਵ ਲਾਹੌਰ ਬੈਠੇ ਵੀ ਸ਼ਬਦ ਦੀ ਟੇਕ ਪੈ ਲੈਂਦੇ ਨੇ। ਪੱਤਰਕਾਵਾਂ ਹਜ਼ੂਰ ਨੇ ਲਿਖੀਆਂ ਪਰ ਪਿਰਥੀਏ ਨੇ ਪਿਤਾ ਗੁਰੂ ਤੱਕ ਪਹੁੰਚਣ ਨਾ ਦਿੱਤੀਆਂ। ਅਖੀਰ ਤੇ ਜਦੋਂ ਬੇਬਲਤਾਈ ਦੀ ਹੱਦ ਹੋ ਗਈ ਤੇ ਧੰਨ ਗੁਰੂ ਅਰਜੁਨ ਦੇਵ ਤੱਕ ਉਹ ਸੱਜਣ ਅੱਜ ਸਿੱਧਾ ਗੁਰੂ ਰਾਮਦਾਸ ਜੀ ਤੱਕ ਸਿੱਧਾ ਪਹੁੰਚਿਆ ਤੇ ਗੁਰੂ ਅਰਜੁਨ ਦੇਵ ਜੀ ਦੀ ਬੇਬਲਤਾ ਪ੍ਰਗਟ ਕੀਤੀ। ਕਹਿੰਦਾ ਆਇਆ ਤਾਂ ਪਹਿਲਾਂ ਵੀ ਸਾਂ ਪਰ ਪਿਰਥੀਏ ਨੇ ਮੈਨੂੰ ਆਪ ਜੀ ਤੱਕ ਪਹੁੰਚਣ ਨਹੀਂ ਦਿੱਤਾ। ਸੱਚੇ ਪਾਤਸ਼ਾਹ ਆਪ ਜੀ ਤੱਕ ਪਹੁੰਚ ਨਹੀਂ ਕੋਈ। ਉਸ ਵੇਲੇ ਪਿਰਥੀਆ ਗੁਰੂ ਰਾਮਦਾਸ ਜੀ ਦੇ ਸਾਹਮਣੇ ਨੀਵੀਂ ਪਾ ਕੇ ਖੜਾ ਹੋ ਗਿਆ। ਉਹਦੇ ਅੰਦਰ ਦਾ ਕਪਟ ਬਾਹਰ ਨਿਕਲਿਆ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਆਪ ਅਰਜੁਨ ਦੇਵ ਜੀ ਨੂੰ ਲਾਹੌਰ ਦੀ ਧਰਤੀ ਤੋਂ ਲੈ ਕੇ ਆਓ। ਪਿਆਰਿਓ, ਪਿਤਾ ਗੁਰੂ ਨੂੰ ਮਿਲਣ ਵਾਸਤੇ ਬੇਬਲਤਾ ਸੀ ਤੇ ਇਹ ਬੇਬਲਤਾ ਕੇਵਲ ਬਾਹਰ ਦੀ ਨਹੀਂ, ਇਹ ਬੇਬਲਤਾ ਕੱਲੀ ਗੱਦੀ ਦੇ ਲਾਲਚ ਨੂੰ ਮੁੱਖ ਰੱਖ ਕੇ ਨਹੀਂ, ਇਹ ਤਾਂ ਅੰਦਰ ਦੀ ਬੇਬਲਤਾ ਸੀ ਕਿ ਝੱਖੜ ਝਾਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰੂ ਪੈ ਜਾਈ। ਇਹ ਬੇਬਲਤਾ ਸੀ ਜਿਉਂ ਪ੍ਰਾਣੀ ਜਲ ਬਿਨ ਖੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ। ਇਹ ਬੇਬਲਤਾ ਸੀ ਮਨ ਲੋਚੈ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ। ਇੱਕ ਵਾਰੀ ਮੈਨੂੰ ਬੁਲਾ ਤਾਂ ਸਹੀ ਮੇਰੇ ਦਾਤਾ, ਮੈਂ ਲੱਖਾਂ ਵੱਟ ਲਵਾਂ। ਕਹਿਣ ਲੱਗੇ ਤੂੰ ਚੋ, ਚੋ ਦਾ ਅਰਥ ਵੀ ਇਹ ਬੋਲਣਾ, ਮੇਰੇ ਗੁਰੂ ਇੱਕ ਵਾਰੀ ਮੈਨੂੰ ਬੁਲਾ ਤਾਂ ਸਹੀ, ਤੂੰ ਚੋ ਸੱਜਣ ਮੈਂਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸ ਦੇ ਕਦ ਪੱਸੀ ਦੀਦਾਰ ਦੇਖਣ ਕੋ ਮੁਸ਼ਤਾਕ ਡਖਣੇ ਮਾਰੂ ਰਾਗ ਦੇ ਦੇਖਣ ਕੋ ਮੁਸ਼ਤਾਕ ਮੁੱਖ ਕਜੇਹਾ ਤੋ ਧਣੀ ਫਿਰਦਾ ਕਿਤੇ ਹਾਲ ਜਾਂ ਡਿੱਠਮ ਤਾਂ ਮਨ ਤਰਾਪਿਆ। ਕਹਿਣ ਲੱਗੇ ਦਾਤਾ ਜੀ ਮੂੰਹ ਥਿਆਉ ਸੇਜ, ਇੱਕ ਵਾਰੀ ਮੈਨੂੰ ਸੱਦ ਤਾਂ ਸਹੀ, ਮੈਂ ਆਪਣੇ ਅੰਦਰ ਨੂੰ ਸੇਜ ਬਣਾ ਕੇ ਬੈਠਾ। ਨੈਣਾ ਪ੍ਰੀ ਵਿਛਾਵਣਾ ਲੋਕ ਬਿਸਤਰੇ ਵਿਛਾਉਂਦੇ ਨੇ, ਤੂੰ ਆ ਸਹੀ ਮੈਂ ਅੱਖਾਂ ਦੀਆਂ ਪੁਤਲੀਆਂ ਵਿਛਾ ਦੇਣਾ ਵਾਂ। ਮੇਰੇ ਦਾਤਾ ਦੇਖਣ ਕੋ ਮੁਸ਼ਤਾਕ ਮੁੱਖ ਕਜਿਆ ਤੋ ਧਣੀ ਮੂੰਹ ਥਿਆਉ ਸੇਜ, ਨੈਣਾ ਪ੍ਰੀ ਵਿਛਾਵਣਾ ਜੇ ਦੇਖੈ ਇੱਕ ਵਾਰ, ਇੱਕ ਵਾਰੀ ਮੇਰੇ ਪਿਤਾ ਮੈਨੂੰ ਦੇਖਤਾ ਸਹੀ, ਸੁੱਖ ਕੀ ਮਾਹੂ ਬਾਰੇ ਤੇਰੀ ਨਜ਼ਰ ਵਿੱਚ ਹੀ ਇੰਨਾ ਸੁੱਖ ਹੈ ਮੈਂ ਬਿਆਨ ਨਹੀਂ ਕਰ ਸਕਦਾ। ਬਾਬਾ ਬੁੱਢਾ ਸਾਹਿਬ ਗਏ, ਧੰਨ ਗੁਰੂ ਅਰਜੁਨ ਦੇਵ ਜੀ ਨੂੰ ਲਾਹੌਰ ਮਿਲੇ। ਬਾਬਾ ਜੀ ਨੂੰ ਦੇਖ ਕੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਖੇੜੇ ਵਿੱਚ ਆ ਗਿਆ। ਪਿਆਰਿਓ, ਸਿੱਖ ਸਿੱਖ ਨੂੰ ਮਿਲੇ ਕਿੰਨਾ ਕੁ ਅੰਦਰ ਦਾ ਸੁੱਖ ਹੈ। ਅੱਜ ਅਸੀਂ ਜਦੋਂ ਮਿਲਣੇ ਹਾਂ ਨਾ, ਖੇਤ ਲੱਗਦਾ ਹੈ ਮੱਥੇ ਦੀ ਤਿਊੜੀ ਸਾਡੀ ਨਹੀਂ ਉਤਰਦੀ। ਕਿਉਂ? ਕਿਉਂਕਿ ਸਾਡੇ ਅੰਦਰ ਦੀਆਂ ਦੀਵਾਰਾਂ ਨੇ ਇੰਨੀ ਕੁ ਦੂਰੀ ਬਣਾ ਦਿੱਤੀ। ਇੱਕ ਗੁਰੂ ਦੇ ਪੁੱਤਰ ਹਾਂ, ਇੱਕ ਬਾਪੂ ਨੇ ਅੰਮ੍ਰਿਤ ਦਿੱਤਾ ਹੈ, ਇੱਕ ਮਰਿਆਦਾ ਨੂੰ ਪਾਲਨੇ ਹਾਂ, ਪਰ ਪਤਾ ਨਹੀਂ ਕੀ ਅੰਦਰ ਦੀ ਬਿਰਤੀ ਖੌਮੇ ਦਾ ਰੋਗ ਲੱਗ ਗਿਆ, ਦੂਜੇ ਨੂੰ ਦੇਖਣ ਨੂੰ ਤਿਆਰ। ਇੱਕ ਸੱਜਣ ਦੇ ਮੈਂ ਬਚਨ ਪੜ੍ਹ ਰਿਹਾ ਸਾਂ, ਸਿੱਖ ਸਿੱਖ ਨੂੰ ਮਿਲੇ ਤੇ ਉਹਦੇ ਵਿੱਚੋਂ ਗੁਰੂ ਪ੍ਰਗਟ ਹੁੰਦਾ ਹੈ। ਸਿੱਖ ਸਿੱਖ ਨੂੰ ਮਿਲੇ ਉਹਦੇ ਵਿੱਚੋਂ ਗੁਰੂ ਪ੍ਰਗਟ ਹੁੰਦਾ ਹੈ। ਉਸਨੇ ਇੱਕ ਦੋਹਰਾ ਬੜਾ ਸੋਹਣਾ ਕਿਹਾ, ਉਹ ਲਿਖਦਾ ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ। ਇਹਦੇ ਅਰਥ ਕਰਨਾ, ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। ਇਹਦੇ ਅਰਥ ਬੜੇ ਪਿਆਰੇ ਨੇ। ਉਹ 7 ਕਰੋੜ ਕੀ ਕਹਿ, ਚਾਰ ਮਿਲੇ ਕੀ ਕਹਿ, 64 ਖਿਲੇ ਕੀ ਕਹਿ, ਚਾਰ ਮਿਲੇ। ਸਿੱਖ ਤੁਰਿਆ ਜਾਂਦਾ ਸੀ, ਪਤਾ ਲੱਗ ਗਿਆ ਬਾਬੇ ਨਾਨਕ ਦੀ ਬਾਣੀ ਪੜ੍ਹਨ ਵਾਲਾ ਜਾਂਦਾ, ਆਪਣੀਆਂ ਅੱਖਾਂ ਨਾਲ ਸਿੱਖ ਨੇ ਸਿੱਖ ਨੂੰ ਦੇਖਿਆ, ਚਾਰ ਮਿਲੇ, ਦੋਨਾਂ ਦੀਆਂ ਦੋ ਦੋ ਅੱਖਾਂ ਚਾਰ ਹੋ ਗਈਆਂ। ਅੱਖਾਂ ਵਿੱਚ ਅੱਖਾਂ ਪੈਣ ਦੀ ਦੇਰ ਸੀ, 64 ਖਿਲੇ, ਇੱਕੋ ਦਮ ਮੱਥੇ ਤੇ ਤਿਉੜੀ ਨਹੀਂ ਪਾਈ, ਦੋਨਾਂ ਦੇ ਚਿਹਰਿਆਂ ਤੇ ਹਾਸਾ ਆਇਆ। ਜਦੋਂ ਹੱਸਣ ਲੱਗੇ 32-32 ਦੋਨਾਂ ਦੇ 64 ਦੰਦ ਜਿਹੜੇ ਨੇ ਪੂਰੀ ਤਰ੍ਹਾਂ ਖਿੜ ਗਏ। ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਮਿਲਣ ਤੋਂ ਪਹਿਲਾਂ ਦੋਨਾਂ ਦੇ ਕਰ ਜੋਰ ਦਰ ਤੇ ਖੱਤ ਜੁੜ ਗਏ। 20 ਦਾ ਅਰਥ ਹੈ ਕਿ 20 ਉਂਗਲਾਂ ਇੱਕੋ ਦਮ ਇੱਕ ਦੂਜੇ ਨੂੰ ਵੇਖ ਕੇ ਜੁੜ ਗਈਆਂ, 10-10 ਦੋਨਾਂ ਦੀਆਂ ਉਂਗਲਾਂ। ਚਾਰ ਅੱਖਾਂ ਮਿਲੀਆਂ, 64 ਦੰਦ ਖਿੜੇ, 20 ਉਂਗਲਾਂ ਮਿਲ ਗਈਆਂ, ਕਹਿਣ ਲੱਗੇ ਜਦੋਂ ਸਿੱਖ ਨੇ ਸਿੱਖ ਨੂੰ ਗਲਵਕੜੀ ਵਿੱਚ ਲਿਆ, ਇੱਕ ਦੇ ਸੀਨੇ ਵਿੱਚ ਚੱਲਦਾ ਪਿਆ ਸੀ ਵਾਹਿਗੁਰੂ ਵਾਹਿਗੁਰੂ, ਦੂਜੇ ਨੇ ਸੀਨੇ ਨਾਲ ਲਾਇਆ ਤੇ ਦੋਨਾਂ ਦੇ 3.5-3.5 ਕਰੋੜ ਰੋਮ ਸਨ। ਸਿੱਖ ਨੂੰ ਸਿੱਖ ਮਿਲਿਆ ਤੇ 7.5 ਕਰੋੜ ਵਾਹਿਗੁਰੂ, 7 ਕਰੋੜ ਰੋਮ ਇੱਕੋ ਦਮ ਗੁਰੂ ਗੁਰੂ ਪੁਕਾਰਨ ਲੱਗ ਪਏ। ਇਹ ਸਿੱਖ ਦੀ ਮਿਲਣੀ ਹੈ, ਤਵੱਜੋ ਦਿਆ ਜੇ। ਹੁਣ 4 ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। ਪਿਆਰਿਓ, ਗੁਰੂ ਨੂੰ ਸਮਝਣਾ ਹੈ ਤੇ ਕਦੀ ਕਮਾਈ ਵਾਲੇ ਦੀ ਸੰਗਤ ਕਰਕੇ ਦੇਖੋ। ਬਾਬਾ ਜੀ ਨੇ ਕਿਹਾ ਬਾਣੀ ਵਿੱਚ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਕਹਿੰਦੇ ਨੇ ਜੋ ਦੀਸਾ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਬਾਬਾ ਬੁੱਢਾ ਜੀ ਅੱਜ ਲੈਣ ਆਏ, ਧੰਨ ਗੁਰੂ ਅਰਜੁਨ ਦੇਵ ਜੀ ਨੇ ਗੁਰੂ ਨਾਨਕ ਦੇ ਅਨਨ ਸਿੱਖ ਨੂੰ ਦੇਖਿਆ। ਬਾਬਾ ਜੀ ਨੂੰ ਦੇਖ ਕੇ ਨੇਤਰ ਛਲਕ ਆਏ, ਹੱਥ ਜੁੜ ਗਏ। ਬਾਬਾ ਬੁੱਢਾ ਸਾਹਿਬ ਨੇ ਗਲਵਕੜੀ ਵਿੱਚ ਲਿਆ, ਕਹਿਣ ਲੱਗੇ ਆਓ, ਸਤਿਗੁਰੂ ਦੇ ਹੁਕਮ ਨਾਲ ਮੈਂ ਆਪ ਜੀ ਨੂੰ ਲੈਣ ਆਇਆ ਵਾਂ। ਧੰਨ ਗੁਰੂ ਅਰਜੁਨ ਦੇਵ ਜੀ ਨੂੰ ਲਾਹੌਰ ਤੋਂ ਬਾਬਾ ਬੁੱਢਾ ਸਾਹਿਬ ਜੀ ਲੈ ਕੇ ਆਏ ਨੇ। ਗੁਰੂ ਰਾਮਦਾਸ ਪਿਤਾ ਜੀ ਦੇ ਚਰਨਾਂ ਵਿੱਚ ਆ ਪਹੁੰਚੇ, ਮੱਥਾ ਟੇਕਿਆ। ਮੇਰੇ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਨੇ ਅੱਜ ਸਿੱਖ ਸੰਗਤ ਇਕੱਠੀ ਕੀਤੀ ਹੈ। ਪੁੱਤਰ ਪ੍ਰਿਥੀਆ ਵੀ ਕੋਲ ਖਲੋਤਾ ਹੈ, ਭਾਵਨਾ ਵਾਲੇ ਸ਼ਰਧਾਲੂ ਸਿੱਖ ਵੀ ਕੋਲ ਨੇ ਤੇ ਕਹਿਣ ਲੱਗੇ ਅੱਜ ਤੋਂ ਬਾਅਦ ਗੁਰੂ ਨਾਨਕ ਜੀ ਦੀ ਜੋਤ ਦੇ ਮਾਲਕ ਸਾਡੇ ਛੋਟੇ ਪੁੱਤਰ ਧੰਨ ਗੁਰੂ ਅਰਜੁਨ ਦੇਵ ਜੀ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਇਹ ਹੋਣਗੇ। ਧਿਆਨ ਦਿਆ ਜੇ, ਜਦੋਂ ਗੁਰਤਾ ਗੱਦੀ ਦਾ ਇਸ਼ਾਰਾ ਹੋਇਆ ਉਸ ਵੇਲੇ ਪ੍ਰਿਥੀਏ ਦਾ ਚਿਹਰਾ ਦੇਖਣ ਵਾਲਾ ਸੀ। ਮੈਂ ਕੇਵਲ ਸਾਖੀ ਨਹੀਂ, ਗੁਰੂ ਸ਼ਬਦ ਦੀ ਛਾਂ ਥੱਲੇ ਆਪ ਨੂੰ ਬੇਨਤੀ ਕਰਨੀ ਚਾਹੁੰਦਾ। ਹੁਣ 2 ਪੁੱਤਰ ਨੇ, ਤੀਜਾ ਤਾਂ ਬਿਲਕੁਲ ਇਸ ਤੋਂ ਨਿਰਲੇਪ ਹੈ, ਉਹਨੇ ਇਸ ਪਾਸੇ ਤੁਰਨਾ ਹੀ ਨਹੀਂ। ਇੱਕ ਪਾਸੇ ਪ੍ਰਿਥੀਆ ਬੈਠਾ ਹੈ, ਦੂਜੇ ਪਾਸੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਬੈਠੇ ਨੇ। ਹੁਣ ਇੱਕ ਪਾਸੇ ਗੁਰੂ ਅਰਜੁਨ ਦੇਵ ਜੀ ਨੇ, ਦੂਜੇ ਪਾਸੇ ਪ੍ਰਿਥੀਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ 2 ਸ਼ਬਦ ਨੇ ਤੇ ਦੋਨਾਂ ਪੁੱਤਰਾਂ ਦੇ ਪਰਥਾਏ ਨੇ। ਇੱਕ ਸ਼ਬਦ ਦੇ ਉਚਾਰਨ ਕਰਤਾ ਨੇ ਗੁਰੂ ਰਾਮਦਾਸ, ਦੂਜੇ ਸ਼ਬਦ ਦੇ ਉਚਾਰਨ ਕਰਤਾ ਨੇ ਗੁਰੂ ਅਰਜੁਨ ਦੇਵ। ਜਦੋਂ ਹਜ਼ੂਰ ਨੇ ਕਿਹਾ ਕਿ ਅੱਜ ਤੋਂ ਬਾਅਦ ਇਸ ਗੱਦੀ ਦੇ ਵਾਰਸ ਰੂਹਾਨੀਅਤ ਦਾ ਜੋ ਖਜ਼ਾਨਾ ਹੈ ਉਹ ਗੁਰੂ ਅਰਜੁਨ ਦੇਵ ਕੋਲ ਹੋਏਗਾ, ਤੇ ਪ੍ਰਿਥੀਏ ਨੇ ਭਰੇ ਹੋਏ ਦਰਬਾਰ ਵਿੱਚ ਕਿਹਾ, ਕਹਿਣ ਲੱਗਾ ਹੱਕ ਮੇਰਾ ਬਣਦਾ ਵੱਡਾ, ਮੈਂ ਕਿ ਇਹ ਪ੍ਰਬੰਧ ਮੇਰੇ ਕੋਲ ਕਿ ਇਹਦੇ ਕੋਲ, ਮਸੰਦ ਮੇਰੇ ਕੋਲ ਜ਼ਿਆਦੇ ਕਿ ਇਹਦੇ ਕੋਲ। ਇੱਥੇ ਬਸ ਨਹੀਂ, ਮੇਰੇ ਗੁਰੂ ਰਾਮਦਾਸ ਨੂੰ ਪਤਾ ਨਹੀਂ ਇਹਨੇ ਕੀ ਕਬੋਲ ਬੋਲਿਆ, ਉਹਦਾ ਜ਼ਿਕਰ ਨਹੀਂ, ਪਰ ਇਹ ਜ਼ਰੂਰ ਹੈ ਕਿ ਗੁਰੂ ਰਾਮਦਾਸ ਨੂੰ ਭਰੀ ਸੰਗਤ ਵਿੱਚ ਇਹਨੇ ਆਪਣੀ ਜ਼ਬਾਨ ਤੋਂ ਭੈੜੇ ਸ਼ਬਦ ਬੋਲੇ। ਜਦੋਂ ਭੈੜੇ ਸ਼ਬਦ ਬੋਲੇ, ਮੇਰੇ ਗੁਰੂ ਰਾਮਦਾਸ ਲਿਹਾਜ਼ ਨਹੀਂ ਕੀਤਾ। ਕਹਿਣ ਲੱਗੇ ਉਹ ਪੁੱਤਰਾ, ਰੁਪਈਆਂ ਦਾ ਮਾਣ ਕਰਨੇ? ਉਹ ਸ਼ਬਦ ਵਿੱਚੋਂ ਝਲਕ ਪੈਂਦੀ ਹੈ ਕਿ ਪ੍ਰਿਥੀਆ ਕਹਿ ਰਿਹਾ ਮੇਰੇ ਕੋਲ ਰੁਪਈਏ ਬੜੇ ਨੇ। ਹਜ਼ੂਰ ਕਹਿ ਰਹੇ ਨੇ ਕਾਹੇ ਪੂਤ ਝਗੜ ਤਹੋ ਸੰਗ ਬਾਪ, ਉਹ ਪੁੱਤਰ ਮੇਰਿਆ ਕਿਉਂ ਬਾਪੂ ਨਾਲ ਝਗੜਨਾ ਹੈ, ਜਿੰਨੇ ਜਨਮ ਦੇ ਕੇ ਮਾਪਿਆਂ ਨੇ ਤੈਨੂੰ ਪਾਲਿਆ ਹੈ ਉਹਨਾਂ ਦੇ ਸਾਹਮਣੇ ਖਲੋ ਕੇ ਬੋਲਣ ਵਾਲਿਆ ਰੱਬ ਵੀ ਕਦੀ ਤੇਰੇ ਤੇ ਖੁਸ਼ ਨਹੀਂ ਹੋਣਾ। ਕਾਹੇ ਪੂਤ, ਇਹ ਬਾਣੀ ਦੇ ਬਚਨ ਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਅੰਕ 1200 ਜੇ ਬਿਲਕੁਲ ਵਿਚਕਾਰ ਮੱਧ ਦੇ ਇਹ ਸ਼ਬਦ ਹੈ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮਕੋ 300 ਝਗੜਤ ਪਾਪ, ਜਿਸ ਧਨ ਕਾ ਤੁਮ ਗਰਬ ਕਰਤ ਹੋ ਸੋ ਧਨ ਕਿਸੈ ਨਾ ਆਪ, ਖਿਨ ਮੈਂ ਛੋਟ ਜਾਏ ਬਿਖਿਆ ਰਸ ਤੋ ਲਾਗੇ ਪਛਤਾਪ, ਜੋ ਤੁਮਰੇ ਪ੍ਰਭ ਹੋਤੇ ਸਵਾਮੀ ਹਰ ਤਿਨਕੇ ਜਾਪੋ ਜਾਪ, ਉਪਦੇਸ਼ ਕਰਤ ਨਾਨਕ ਜਮ ਜਨ ਤੁਮਕੋ, ਜੋ ਸੁਣੋ ਤੋ ਜਾਏ ਸੰਤਾਪ। ਉਹ ਮੇਰੇ ਬੱਚਿਆ ਤੇਰਾ ਅੰਦਰ ਸੜਿਆ ਪਿਆ, ਤੂੰ ਉਪਦੇਸ਼ ਸੁਣ ਲੈ ਤੇਰਾ ਅੰਦਰ ਠੰਡਾ ਹੋ ਜਾਏ। ਪਿਆਰਿਓ, ਇੱਕ ਪੁੱਤਰ ਨੂੰ ਕਹਿ ਰਹੇ ਨੇ ਝਗੜਨਾ ਝਗੜਨਾ ਪਾਪ ਹੈ ਤੇ ਦੂਜਾ ਪੁੱਤਰ ਧੰਨ ਗੁਰੂ ਅਰਜੁਨ ਦੇਵ ਕੋਲ। ਹੁਣ ਇੱਥੇ ਮੈਂ ਇੱਕ ਖਿਨ ਅਰਜ਼ ਕਰਦਿਆਂ, ਬਾਣੀ ਵਿੱਚ ਕਈ ਸ਼ਬਦ ਐਸੇ ਨੇ ਜਿਨ੍ਹਾਂ ਨੂੰ ਪੜ੍ਹੀ ਦੇ ਤੇ ਇੰਜ ਝਲਕ ਪੈਂਦੀ ਏ ਕਿ ਇਹ ਸ਼ਬਦ ਕਿਸੇ ਹੋਰ ਨੇ ਕਹੇ ਨੇ, ਪਰ ਰਸਨਾ ਗੁਰੂ ਸਾਹਿਬ ਦੀ ਹੈ। ਹੁਣ ਆਪ ਜੀ ਕਬੀਰ ਜੀ ਦਾ ਇੱਕ ਸ਼ਬਦ ਪੜ੍ਹ ਦਿਓ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਘੁਰਾਈ। ਹੁਣ ਮਾਂ ਦੇ ਸ਼ਬਦ ਨੇ, ਪਰ ਕਬੀਰ ਨੇ ਮਾਂ ਦੇ ਸ਼ਬਦਾਂ ਨੂੰ ਬਾਣੀ ਦਾ ਰੂਪ ਦੇ ਦਿੱਤਾ। ਅਸੀਂ ਬਾਬਾ ਨਾਮਦੇਵ ਜੀ ਦਾ ਸ਼ਬਦ ਪੜ੍ਹਦੇ ਹਾਂ, ਰੁਦਨ ਕਰੈ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ, ਛੋੜ ਰਾਮ ਮਾਂ ਕਹਿ ਰਹੀ ਹੈ। ਪਰ ਚੇਤੇ ਰੱਖਿਓ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਨਾਮਦੇਵ ਜੀ ਦਾ। ਹੁਣ ਇੱਕ ਪਾਸੇ ਪਿਤਾ ਜੀ ਕਹਿ ਰਹੇ ਨੇ ਪੁੱਤਰ ਝਗੜਨਾ, ਦੂਜੇ ਪਾਸੇ ਦੂਜਾ ਪੁੱਤਰ ਬੈਠਾ ਹੈ ਤੇ ਮਾਂ ਨੇ ਸਿਰ ਤੇ ਹੱਥ ਰੱਖਿਆ ਬੀਬੀ ਭਾਨੀ ਨੇ, ਕਿਉਂਕਿ ਗੁਰੂ ਅਰਜੁਨ ਦੇ ਬੋਲੇ ਨਹੀਂ, ਨੀਵੀਂ ਪਾ ਕੇ ਸੰਗਤ ਵੀ ਚੌਂਕੜਾ ਮਾਰ ਬੈਠੇ ਰਹੇ। ਸਿਰ ਤੇ ਹੱਥ ਰੱਖ ਕੇ ਕਿਹਾ, ਮੇਰੇ ਲਾਲ ਜੀ ਪੁੱਤਾ ਮਾਤਾ ਕੀ ਆਸੀਸ। ਹੁਣ ਦੇਖੋ ਪੁੱਤਰ ਦੋਨੋਂ ਨੇ ਇਹ ਸ਼ਬਦ ਭਾਵੇਂ ਗੁਰੂ ਅਰਜੁਨ ਦੇ ਬਾਅਦ ਵਿੱਚ ਗੁਰੂ ਬਣ ਕੇ ਉਚਾਰ ਰਹੇ ਨੇ, ਪਰ ਮਾਂ ਦੀ ਆਸੀਸ ਹੈ, ਕਿਉਂਕਿ ਬੀਬੀ ਭਾਨੀ ਮੈਂ ਕਹਿੰਦਾ ਐਸੀ ਮਾਂ ਹੈ, ਕਿਹੋ ਜਿਹਾ ਉਹਨਾਂ ਦਾ ਯੋਗਦਾਨ ਹੈ। ਇੱਕ ਤਾਂ ਗੁਰੂ ਪਤਨੀ ਗੁਰੂ ਰਾਮਦਾਸ ਜੀ ਦੇ ਲੜਨ ਲੱਗੀ, ਦੂਜੀ ਗੁਰੂ ਮਾਂ ਆਪਣੀ ਕੁੱਖ ਤੋਂ ਗੁਰੂ ਅਰਜੁਨ ਦੇਵ ਜੀ ਨੂੰ ਜਨਮ ਪੈ ਦਿੰਦੇ ਨੇ, ਤੀਜੀ ਗੁਰੂ ਦਾਦੀ ਗੁਰੂ ਹਰਗੋਬਿੰਦ ਸਾਹਿਬ ਦੀ ਦਾਦੀ ਹੈ, ਗੁਰੂ ਪੜਦਾਦੀ ਹੈ। ਪਤਾ ਨਹੀਂ ਬੀਬੀ ਭਾਨੀ ਕਿੰਨੀ ਕੁ ਭਾਗਾਂ ਵਾਲੀ। ਤੇ ਅੱਜ ਜਦੋਂ ਲੋਕ ਪੁੱਛਦੇ ਨੇ ਕਿ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠ ਕੇ ਕਿਵੇਂ ਸਭ ਕੁਝ ਸਹਾਰ ਗਏ, ਤੇ ਮੈਂ ਅਰਜ਼ ਕਰਨਾ ਹੁੰਦਾ ਭਾਨੀ ਦੇ ਜਾਏ ਸਨ, ਭਾਣਾ ਬਾਣੀ ਦੀਆਂ ਲੋਰੀਆਂ ਨਾਲ ਸਿਖਾਇਆ, ਭਾਨੀ ਦਾ ਜਾਇਆ ਹੋਏ ਹੀ ਭਾਣਾ ਮੰਨ ਸਕਦਾ। ਉਹ ਆਪ ਭਾਣੇ ਵਿੱਚ ਰਹਿਣ ਵਾਲੀ ਮਾਂ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੀ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ ਤੁਮਕੋ, ਹਰ ਹਰ ਸਦਾ ਭਜੋ ਜਗਦੀਸ਼। ਤੇ ਜਪ ਕੇ ਹੋਵੇਗਾ ਕਿ ਜਿਸ ਸਿਮਰਤ ਸਭ ਕਿਲ ਵਿਖ ਨਾਸਾ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ, ਇਹ ਰਹਾਉ ਦੀ ਤੁਕ ਹੈ। ਅੱਗੇ ਕਹਿਣ ਲੱਗੇ, ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬੈ ਨਾ ਵਿਆਪੈ ਚਿੰਤਾ, ਭਵਰ ਤੁਮਾਰਾ ਏ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਿਪਟਾਇਓ, ਜਿਉ ਬੂੰਦੈ ਚਾਤ੍ਰਿਕ ਮੋਹਲਾ। ਧੰਨ ਗੁਰੂ ਰਾਮਦਾਸ ਜੀ ਨੇ ਭਰੀ ਹੋਈ ਸੰਗਤ ਵਿੱਚ ਉੱਠ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਧੰਨ ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਗੁਰੂ ਜੋਤ ਗੁਰੂ ਅਰਜੁਨ ਦੇਵ ਜੀ ਵਿੱਚ ਚਲੀ ਗਏ। ਪਿਆਰਿਓ, ਗੁਰਗੱਦੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਦਿੱਤੀ ਗਈ ਤੇ ਧੰਨ ਗੁਰੂ ਅਰਜੁਨ ਦੇਵ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਪਿਤਾ ਗੁਰੂ ਰਾਮਦਾਸ ਜੀ ਨੇ ਆਪ ਕਿਹਾ ਕਿ ਹੁਣ ਆਪਾਂ ਇੱਥੇ ਟਿਕਣਾ ਨਹੀਂ, ਇਸ ਧਰਤੀ ਤੋਂ ਗੋਇੰਦਵਾਲ ਸਾਹਿਬ ਜਾਇਆ ਜਾਏ। ਗੁਰਤਾ ਗੱਦੀ ਦੇ ਕੇ ਪੁੱਤਰ ਨੂੰ ਪਰਿਵਾਰ ਨੂੰ ਨਾਲ ਲੈ ਕੇ ਧੰਨ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਆ ਗਏ। ਆਪ ਬੌਲੀ ਵਿੱਚ ਇਸ਼ਨਾਨ ਕੀਤਾ। ਇੱਕ ਰਾਤ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਰਹੇ ਨੇ ਤੇ ਸਵੇਰੇ ਮੇਰੇ ਗੁਰੂ ਰਾਮਦਾਸ ਕਿਰਪਾਲੂ ਜੀ ਨੇ ਆਪਣੇ ਇਸ ਪੰਜ ਭੂਤਕ ਚੋਲੇ ਨੂੰ ਤਿਆਗ ਦਿੱਤਾ ਸੀ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚੋਲਾ ਤਿਆਗਿਆ, ਪਿਰਥੀਏ ਨੂੰ ਪਤਾ ਲੱਗਾ ਗੋਇੰਦਵਾਲ ਸਾਹਿਬ ਆਇਆ। ਤੇ ਪਿਆਰਿਓ, ਇਹਨੇ ਭਰੀ ਹੋਈ ਇਕੱਠ ਵਿੱਚ ਇੱਕ ਸ਼ਬਦ ਕਿਹਾ, ਕਹਿਣ ਲੱਗਾ ਦੇਖੋ ਇਹਨਾਂ ਤੋਂ ਜਰਿਆ ਵੀ ਨਾ ਗਿਆ, ਇੱਕ ਰਾਤ ਪਈ, ਪਤਾ ਨਹੀਂ ਪਿਤਾ ਗੁਰੂ ਨੂੰ ਕੀ ਇਹਨਾਂ ਨੇ ਦੇ ਦਿੱਤਾ, ਉਹਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ ਸਨ ਕੁਝ ਦੇ ਕੇ ਮਾਰ ਦਿੱਤਾ ਹੈ। ਮੈਂ ਅਰਜ਼ ਬਾਣੀ ਵਿੱਚ ਅਰਜ਼ ਕਰਨੀ ਚਾਹੁੰਦਾ, ਭੱਟਾਂ ਨੇ ਫਿਰ ਉੱਤਰ ਬੜੇ ਕਮਾਲ ਦਾ ਦਿੱਤਾ। ਜਦੋਂ ਇਹਨੇ ਕਿਹਾ ਇਹਨਾਂ ਕੁਝ ਦੇ ਕੇ ਮਾਰ ਦਿੱਤਾ ਹੈ, ਭੱਟ ਹਰਬੰਸ ਦੇ ਸ਼ਬਦ ਨੇ, ਕਹਿਣ ਲੱਗੇ ਨਹੀਂ, ਅਸਲ ਵਿੱਚ ਪਿਰਥੀਏ ਦੇ ਅੰਦਰ ਦਾ ਕੀਨਾ ਹੈ, ਸਾੜਾ ਹੈ। ਸ਼ਬਦ ਸਨ, ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਹਾਵੈ। ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਵਿੱਚ ਮਾਨੋ ਇੱਕ ਰਹਿਮਤਾਂ ਦੀ ਗੰਗਾ ਪਈ ਚੱਲਦੀ ਹੈ, ਜਿਹਦੇ ਵਿੱਚ ਸਿੱਖ ਸੰਗਤ ਇਸ਼ਨਾਨ ਕਰ ਰਹੀ ਹੈ। ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਹਾਵੈ, ਨਿਤ ਪੁਰਾਣ ਬਾਚੀਆਂ ਵੇਦ ਬ੍ਰਹਮਾ ਮੁਖ ਗਾਵੈ, ਅਜੈ ਚਵਰ ਸੁਰ ਢੁਲੈ ਨਾਮ ਅੰਮ੍ਰਿਤ ਮੁਖ ਲਿਓ। ਕਹਿਣ ਲੱਗੇ ਧੱਕਾ ਨਹੀਂ, ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦੀ। ਰੱਬ ਨੇ ਇਹਨਾਂ ਦੇ ਸਿਰ ਤੇ ਛਤਰ ਟਿਕਾਇਆ, ਨਾ ਕਿ ਚਲਾਕੀ ਤੇ ਚੁਸਤੀ ਨਾਲ। ਕਹਿਣ ਲੱਗੇ ਕਿ ਗੁਰ ਨਾਨਕ ਅੰਗਦ ਅਮਰ ਲਾਗ, ਉੱਤਮ ਪਦ ਪਾਇਓ। ਕਹਿੰਦੇ ਨੇ ਦੇਖੋ ਧੰਨ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਨਾਲ ਜੁੜ ਕੇ ਇਹਨਾਂ ਅਮਰ ਪਦ ਪਾਇਆ। ਇੱਥੇ ਤੁਕ ਹੈ, ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਕਹੋ, ਹਰਬੰਸ ਜਗਤ ਜਸ ਸੰਚਰਿਓ ਸੋ ਕਵਣ ਕਹਿ ਸ੍ਰੀ ਗੁਰੂ ਮੋਹਿਓ। ਕਹਿੰਦਾ ਕਿਹਦੀ ਜ਼ਬਾਨ ਕਹਿੰਦੀ ਏ? ਗੁਰੂ ਕੀ ਮੌਤ ਹੋ ਗਈ, ਤਨ ਗੁਰੂ ਅਰਜੁਨ ਦੇਵ ਜੀ ਨੂੰ ਆਪ ਚਵਰ ਛਤਰ ਤੇ ਤਖ਼ ਦਿੱਤਾ ਹੈ। ਗੁਰੂ ਅਰਜੁਨ ਦੇਵ ਜੀ ਦਾ ਜਦੋਂ ਅਖੀਰਲਾ ਸਵਈਆ ਪੜ੍ਹਨੇ ਆ, ਪੱਟ ਉੱਥੇ ਖਲੋਤੇ ਬਚਨ ਕਹਿ ਰਹੇ ਨੇ ਕਿ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ। ਗੁਰੂ ਰਾਮਦਾਸ ਆਪ ਸਾਈਂ ਦੇ ਘਰ ਵਿੱਚ ਗਏ, ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਾਹੇ ਬਿਠਾਇਓ, ਰਹਿਸ ਕੀਓ ਸੁਰਦੇਵ ਤੋਏ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪੈ, ਕਾਟੇ ਸੋ ਪਾਪ ਤਿੰਨ ਨਰੋਂ ਕੇ, ਗੁਰ ਰਾਮਦਾਸ ਜਿਨ ਪਾਇਓ। ਦੁਨੀਆਂ ਦੇ ਲੋਗੋ ਛਤਰ ਸਿੰਘਾਸਨ ਪ੍ਰਿਥਮੀ ਗੁਰੂ ਅਰਜੁਨ ਕੋ ਦੇ ਆਇਓ, ਛਤਰ ਸਿੰਘਾਸਨ ਪ੍ਰਿਥਮੀ ਗੁਰੂ ਅਰਜੁਨ ਕੋ ਦੇ ਆਇਓ। ਗੁਰੂ ਅਰਜੁਨ ਦੇਵ ਜੀ ਬਿਲਕੁਲ ਖਾਮੋਸ਼ ਨੇ, ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੀ ਅੰਤਲੀ ਮਰਿਆਦਾ ਗੋਇੰਦਵਾਲ ਸਾਹਿਬ ਨਿਭਾਈ ਗਈ। ਅੱਜ ਦਸਤਾਰ ਸਜਾਉਣ ਦੀ ਦਸਤਾਰਬੰਦੀ ਦੀ ਰਸਮ ਜਿਹੜੀ ਅਦਾ ਕਰਨੀ ਸੀ, ਬਾਬਾ ਸ੍ਰੀ ਚੰਦ ਜੀ ਨੇ ਦੋ ਪੱਗਾਂ ਭੇਜੀਆਂ ਨੇ। ਪਿਆਰਿਓ, ਬੰਸਾਵਲੀ ਨਾਮੇ ਵਿੱਚ ਲਿਖਿਆ ਹੈ ਕਿਉਂਕਿ ਬਾਬਾ ਸ੍ਰੀ ਚੰਦ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਕਹਿ ਗਏ ਸਨ ਕਿ ਤੁਹਾਡੀ ਕੋਈ ਵੀ ਉਪਮਾ ਨਹੀਂ ਕਰ ਸਕਦਾ, ਬਸ ਤੁਹਾਡੀ ਨਿਮਰਤਾ ਨੇ ਸਾਡੇ ਅੰਦਰ ਨੂੰ ਆਪਣੇ ਨਾਲ ਜੋੜ ਲਿਆ ਹੈ। ਦੋ ਦਸਤਾਰਾਂ ਭੇਜੀਆਂ, ਇੱਕ ਕਹਿਣ ਲੱਗੇ ਸੰਸਾਰਕ ਦਸਤਾਰ ਪ੍ਰਿਥੀਏ ਨੂੰ ਤੇ ਪਰਮਾਰਥਕ ਗੁਰਤਾ ਗੱਦੀ ਵਾਲੀ ਦਸਤਾਰ ਧੰਨ ਗੁਰੂ ਅਰਜੁਨ ਦੇਵ ਜੀ ਨੂੰ। ਅੱਜ ਸੰਗਤ ਇਕੱਠੀ ਹੋਈ, ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਭਵਰੇ ਆਏ। ਮੈਂ ਸਿਰਫ ਅਰਜ਼ ਕਰ ਰਿਹਾ, ਬ੍ਰਹਮ ਨੂੰ ਪਹਿਚਾਣਿਆ, ਹੁਕਮ ਵਿੱਚ ਸਾਰੀ ਜ਼ਿੰਦਗੀ ਰਹਿ, ਪਹਿਲਾਂ ਤਪਾਉਣ ਦੀ ਕੋਸ਼ਿਸ਼ ਕੀਤੀ, ਸੱਕੇ ਭਰਾ ਨੇ ਲਾਹੌਰ ਜਾ ਕੇ ਉਹਨਾਂ ਦੇ ਸੁਨੇਹੇ ਵੀ ਲੁਕਾ ਦਿੱਤੇ। ਹੁਣ ਭਰੀ ਕੋਈ ਸੰਗਤ ਵਿੱਚ ਜਦੋਂ ਬਾਬਾ ਬੁੱਢਾ ਸਾਹਿਬ ਗੁਰੂ ਅਰਜੁਨ ਦੇਵ ਜੀ ਨੂੰ ਦਸਤਾਰ ਸਜਾਉਣ ਲੱਗੇ ਨੇ, ਦਸਤਾਰ ਸੀਸ ਤੇ ਰੱਖਣ ਲੱਗੇ ਤੇ ਪ੍ਰਿਥੀਏ ਨੇ ਖੜੇ ਹੋ ਕੇ ਦਸਤਾਰ ਹੱਥੋਂ ਖੋਹ ਲਈ ਸੀ। ਹਕੀਕਤ ਹੈ, ਹੁਣ ਸੰਗਤ ਇਕੱਠੀ ਹੋਵੇ ਤੇ ਗੁਰੂ ਅਰਜੁਨ ਦੇਵ ਜੀ ਤੋਂ, ਬਾਬਾ ਬੁੱਢਾ ਸਾਹਿਬ ਤੋਂ ਦਸਤਾਰ ਗੁਰੂ ਅਰਜੁਨ ਦੇਵ ਜੀ ਦੀ ਖੋਈ ਜਾਏ, ਸੱਚੇ ਪਾਤਸ਼ਾਹ ਕੁਛ ਨਹੀਂ ਬੋਲੇ। ਪ੍ਰਿਥੀਏ ਨੇ ਖਲੋ ਕੇ ਸ਼ਬਦ ਕਹਿ ਬਾਬਾ ਬੁੱਢਾ ਸਾਹਿਬ ਜੀ ਨੂੰ, ਮੈਨੂੰ ਨਹੀਂ ਸੀ ਭਰੋਸਾ ਕਿ ਤੁਸੀਂ ਵੀ ਇਹ ਕੁਛ ਕਰੋਗੇ, ਮੈਨੂੰ ਤੁਹਾਡੇ ਤੇ ਬੜਾ ਵਿਸ਼ਵਾਸ ਸੀ, ਤੁਸੀਂ ਤਾਂ ਪਿਤਾ ਗੁਰੂ ਨੂੰ ਵੀ ਗੱਲਾਂ ਸੁਣਾ ਸੁਣਾ ਕੇ ਮੇਰੇ ਤੋਂ ਦੂਰ ਕਰ ਦਿੱਤਾ ਤੇ ਹੁਣ ਤੁਸੀਂ ਸੰਗਤ ਵਿੱਚ ਇਹਦੇ ਸਿਰ ਤੇ ਪੱਗ ਬੰਨਣ ਲੱਗੇ ਹੋ, ਵੱਡਾ ਮੈਂ ਹਾਂ। ਜਦੋਂ ਬਾਬਾ ਜੀ ਦੇ ਹੱਥੋਂ ਪੱਗ ਖੋਈ ਤੇ ਗੁਰੂ ਅਰਜੁਨ ਦੇਵ ਥੱਲਿਓਂ ਬੋਲੇ, ਕਹਿਣ ਲੱਗੇ ਬਾਬਾ ਜੀ ਦਸਤਾਰ ਦੇ ਦਿਓ। ਨਾਲ ਸ਼ਬਦ ਸਨ, ਵੀਰਨਾ ਇੱਕ ਮਾਂ ਜਾਏ ਹਾਂ, ਦੇਖੋ ਅੰਦਰ ਤਪਿਆ ਨਹੀਂ, ਆਪ ਸੱਜਣ ਬੈਠੇ ਹੋ, ਆਪਣੇ ਸੱਕੇ ਭਰਾ ਹੀ ਕੋਈ ਹੋਵੇ ਤੇ ਭਰੇ ਕੋਈ ਇਕੱਠ ਵਿੱਚ ਸਾਨੂੰ ਕੋਈ ਦੋ ਸ਼ਬਦ ਭੈੜੇ ਬੋਲੇ, ਸਾਡੇ ਅੰਦਰ ਕੀ ਬੀਤਦੀਏ। ਗੁਰੂ ਅਰਜੁਨ ਦੇਵ ਜੀ ਦਾ ਅੰਦਰ ਇੰਨਾ ਠੰਡਾ, ਕਹਿਣ ਲੱਗੇ ਵੀਰਨਾ ਇਹ ਪੱਗ ਤੁਸੀਂ ਲਵੋ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਨੇ ਕੋਈ ਝਗੜਾ ਨਹੀਂ, ਦਸਤਾਰ ਦੀ ਕੀ ਗੱਲ, ਇਹਨਾਂ ਦੇ ਸਿਰ ਤੇ ਬੰਨਦੇ ਹੋ। ਬਾਬਾ ਬੁੱਢਾ ਸਾਹਿਬ ਜੀ ਨੇ ਦਸਤਾਰ ਪਕੜਾ ਦਿੱਤੀ, ਪਰ ਨਾਲ ਇੱਕ ਗੱਲ ਕਹੀ, ਪ੍ਰਿਥੀਆ ਚੇਤੇ ਰੱਖੀ, ਜੋਤ ਦਸਤਾਰਾਂ ਨਾਲ ਨਹੀਂ, ਜੋਤ ਪੱਗਾਂ ਨਾਲ ਨਹੀਂ, ਜੋਤ ਤਾਂ ਉਦਨ ਹੀ ਅੰਦਰ ਪ੍ਰਵੇਸ਼ ਕਰ ਗਈ ਜਿੱਦਣ ਗੁਰੂ ਰਾਮਦਾਸ ਜੀ ਨੇ ਮੱਥਾ ਟੇਕ ਦਿੱਤਾ ਸੀ। ਇਹ ਛਤਰ ਸਿੰਘਾਸਨ ਦੇ ਮਾਲਕ ਨੇ, ਤਨ ਗੁਰੂ ਅਰਜੁਨ ਦੇਵ ਸ਼ਾਮ ਨੂੰ ਬਾਬਾ ਪ੍ਰਿਥੀਆ ਜੀ ਨੂੰ ਮਿਲੇ ਨੇ ਤੇ ਨਾਲ ਕਿਹਾ ਆਪਾਂ ਕਲੇਸ਼ ਨਹੀਂ ਕਰਨਾ, ਝਗੜਾ ਨਹੀਂ ਕਰਨਾ, ਇੱਥੋਂ ਤੱਕ ਕਿ ਗੁਰੂ ਕੇ ਚੱਕ ਜਾ ਕੇ ਦੁਕਾਨਾਂ ਦਾ ਹਿਸਾਬ ਕਿਤਾਬ ਵੀ ਪ੍ਰਿਥੀਏ ਨੂੰ ਦੇ ਦਿੱਤਾ, ਮਾਇਆ ਵੀ ਪ੍ਰਿਥੀਏ ਨੂੰ ਦੇ ਦਿੱਤੀ, ਪਰ ਪ੍ਰਿਥੀਏ ਤੋਂ ਬਰਦਾਸ਼ਤ ਨਾ ਹੋਇਆ। ਜਦੋਂ ਗੁਰੂ ਅਰਜੁਨ ਦੇਵ ਤਖ਼ਤ ਤੇ ਬੈਠੇ, ਇਸ ਨੇ ਤੀਸਰੀ ਵਾਰ ਤਪਾਉਣ ਦਾ ਯਤਨ ਕੀਤਾ ਹੈ। ਸਿਰਫ ਅਰਜ਼ ਕਰ ਰਿਹਾ, ਹੁਕਮ ਵਿੱਚ ਰਹਿ, ਜੇ ਚਿੱਠੀਆਂ ਲੁਕਾਈਆਂ ਤਾਂ ਹੁਕਮ, ਜੇ ਭਰੇ ਹੋਏ ਦਰਬਾਰ ਵਿੱਚ ਦਸਤਾਰ ਖੋਈ ਤਾਂ ਰਜ਼ਾ। ਤੇ ਅੱਜ ਇਹਨੇ ਨਵੀਂ ਚਾਲ ਚੱਲੀ, ਸੰਗਤ ਆਉਣੀ, ਮਾਇਆ ਤੇ ਰਸਤਾ ਆਪਣੇ ਕਰ ਲੈ ਜਾਣੀਆਂ ਤੇ ਗੁਰੂ ਅਰਜੁਨ ਦੇਵ ਜੀ ਦੇ ਲੰਗਰ ਦੀ ਨਾਕਾਬੰਦੀ ਕਰਕੇ ਲੰਗਰ ਵੀ ਮਸਤਾਨੇ ਕਰ ਦਿੱਤੇ। ਇਹੋ ਜਿਹਾ ਸਮਾਂ ਵੀ ਆਇਆ ਕਿ ਗੁਰੂ ਅਰਜੁਨ ਦੇਵ ਸੁੱਕਾ ਚਣਿਆਂ ਦਾ ਪ੍ਰਸ਼ਾਦਾ ਛਕ ਕੇ ਰਾਤ ਨੂੰ ਸਾਈਂ ਦੀ ਯਾਦ ਵੀ ਜੁੜ ਜਾਂਦੇ ਸਨ। ਭਾਈ ਗੁਰਦਾਸ ਉਸ ਵੇਲੇ ਆਗਰੇ ਸਨ ਜਦੋਂ ਗੁਰੂ ਰਾਮਦਾਸ ਜੀ ਨੇ ਪਿਆਨਾ ਕੀਤਾ। ਅੱਜ ਭਾਈ ਗੁਰਦਾਸ ਜੀ ਆਗਰੇ ਤੋਂ ਗੋਇੰਦਵਾਲ ਆਏ, ਗੋਇੰਦਵਾਲ ਸਾਹਿਬ ਤੋਂ ਜਦ ਸੁਧਾਸਰ ਆਏ ਤੇ ਆ ਕੇ ਪ੍ਰਸ਼ਾਦਾ ਛਕਿਆ, ਸੁੱਕਾ ਪ੍ਰਸ਼ਾਦਾ ਭਾਈ ਗੁਰਦਾਸ ਜੀ ਦੇ ਹੱਥ ਉੱਤੇ ਰੱਖਿਆ ਗਿਆ ਤੇ ਮਨ ਵਿੱਚ ਆਇਆ ਇੱਥੇ ਤਾਂ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਘਿਓ ਵਾਲੀ ਖੀਰ ਬਣਦੀ ਸੀ, ਗੁਰੂ ਅਮਰਦਾਸ ਦੇ ਘਰ ਤਾਂ ਸ਼ਾਮ ਨੂੰ ਦਰਿਆ ਪ੍ਰਵਾਹ ਕਰਕੇ ਲੰਗਰ ਮੁੱਦੇ ਮਾਰ ਕੇ ਭਾਂਡੇ ਸਵੇਰੇ ਫਿਰ ਦੇਗਾਂ ਤਪਦੀਆਂ ਸਨ। ਤੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਸੁੱਕਾ ਪ੍ਰਸ਼ਾਦਾ। ਬੀਬੀ ਭਾਨੀ ਦੇ ਕੋਲ ਗਏ ਕਿਉਂਕਿ ਰਿਸ਼ਤੇ ਵਿੱਚ ਭਰਾ ਨੇ ਭਾਈ ਗੁਰਦਾਸ ਜੀ ਬੀਬੀ ਭਾਨੀ ਦੇ ਕੋਲ ਖਲੋ ਕੇ ਕਹਿਣ ਲੱਗੇ, ਭੈਣੇ ਇਹ ਕੀ ਮਾਜਰਾ ਹੈ, ਜਿਸ ਘਰ ਵਿੱਚ ਲੰਗਰ ਦਾ ਕਦੀ ਤੋਟਾ ਨਹੀਂ, ਅੱਜ ਲੰਗਰ ਮਸਤਾਨੇ ਕਿਉਂ? ਤੇ ਬੀਬੀ ਭਾਨੀ ਦਾ ਉੱਤਰ ਸੀ, ਭਰਾਵਾ ਕਿ ਜਿਨ੍ਹਾਂ ਨੇ ਅੱਜ ਚਵਰ ਤਖ ਛਤਰ ਦੇ ਮਾਲਕ ਬਣੇ ਨੇ, ਜਿਨ੍ਹਾਂ ਨੂੰ ਬਣਾਇਆ ਗਿਆ ਉਹ ਤਾਂ ਸੁੱਕੀ ਰੋਟੀ ਮਿਲਦੀ ਹੈ, ਛੱਕ ਕੇ ਸਾਈਂ ਦਾ ਸ਼ੁਕਰ ਕਰਦੇ ਨੇ, ਭੁੱਖੇ ਰਹਿ ਕੇ ਵੀ ਕਦੀ ਉਹਨਾਂ ਨੇ ਉਲਾਮਾ ਨਹੀਂ ਦਿੱਤਾ। ਤੇ ਭਾਈ ਗੁਰਦਾਸ ਜਦੋਂ ਗੁਰੂ ਅਰਜੁਨ ਸਾਹਿਬ ਕੋਲ ਗਏ ਤੇ ਹਜ਼ੂਰ ਨੇ ਇੱਕ ਗੱਲ ਹੱਸ ਕੇ ਕਹਿ ਦਿੱਤੀ, ਕਹਿਣ ਲੱਗੇ ਭਾਈ ਸਾਹਿਬ ਜੀ, ਸੁੱਕੀ ਰੋਟੀ ਮਿਲ ਗਈ ਤਾਂ ਕੀ ਹੋਇਆ, ਲੰਗਰ ਦੀ ਨਾਕਾਬੰਦੀ ਕਰ ਦਿੱਤੀ ਤਾਂ ਕੀ? ਕਹਿਣ ਲੱਗੇ ਅੰਦਰ ਨੂੰ ਪੁੱਛ ਕੇ ਦੇਖੋ, ਸੁੱਕੀ ਰੋਟੀ ਹੋਵੇ, ਜ਼ਮੀਨ ਤੇ ਸੌਣਾ ਹੋਵੇ, ਪਰ ਜੇ ਕਰਤਾਰ ਦੀ ਯਾਦ ਹੋਵੇ ਤੇ ਸੁੱਕੀ ਰੋਟੀ ਵੀ ਅੰਮ੍ਰਿਤ ਹੈ। ਹਜ਼ੂਰ ਦੇ ਸ਼ਬਦ ਨੇ ਲੰਗਰ ਥਾਲੀ ਵਿੱਚੋਂ ਖੋਲਿਆ ਪਿਰਤੀਏ ਨੇ, ਪਰ ਗੁਰੂ ਅਰਜੁਨ ਦੇਵ ਜੀ ਤਪੇ ਨਹੀਂ। ਸ਼ਬਦ ਸਨ, ਰੁੱਖੋ ਭੋਜਨ ਭੂਮ ਸਹਿਨ, ਰੁੱਖੀ ਰੋਟੀ ਜ਼ਮੀਨ ਤੇ ਸੌਣਾ ਹੈ, ਰੁੱਖੋ ਭੋਜਨ ਭੈ ਭੂਮ ਸਹਿਨ, ਸਖੀ ਪ੍ਰੈ ਸੰਗ ਸੂਖ ਬਿਹਾਤ। ਜੇ ਸਾਈ ਨਾਲ ਹੈ ਤੇ ਰੁੱਖੀ ਰੋਟੀ ਵੀ ਸੁੱਖ ਦਿੰਦੀ ਹੈ, ਪਰ ਗੁਰੂ ਕੇ ਲਾਲ ਭਾਈ ਗੁਰਦਾਸ ਨੇ, ਬਾਬਾ ਬੁੱਢਾ ਸਾਹਿਬ ਨੇ ਅੰਮ੍ਰਿਤਸਰ ਜਿੱਥੇ ਪਿਪਲੀ ਸਾਹਿਬ ਸਥਾਨ ਹੈ ਇੱਥੇ ਖਲੋ ਕੇ ਸੰਗਤ ਨੂੰ ਹੋਕਾ ਦੇ ਕੇ ਕਿਹਾ ਕਿ ਸਾਧ ਸੰਗਤ ਜੀ, ਗੁਰੂ ਤਖਤ ਦੇ ਮਾਲਕ ਗੁਰੂ ਅਰਜੁਨ ਦੇਵ ਨੇ, ਬਾਬਾ ਪ੍ਰਿਥੀਆ ਨਹੀਂ। ਪਰਤ ਕੇ ਲੰਗਰ ਚੱਲੇ। ਗੁਰੂ ਅਰਜੁਨ ਸਾਹਿਬ ਜੀ ਦਾ ਵਿਆਹ ਮਾਊ ਪਿੰਡ ਵਿੱਚ ਹੋਇਆ ਸੀ। ਮਾਊ ਪਿੰਡ ਆਪਾਂ ਫਲੌਰ ਦੇ ਨੇੜੇ ਕਈਆਂ ਨੇ ਦਰਸ਼ਨ ਵੀ ਕੀਤੇ ਹੋਣੇ ਨੇ। ਮਾਤਾ ਗੰਗਾ ਜੀ ਦਾ ਉਹ ਨਗਰ ਹੈ। ਧੰਨ ਗੁਰੂ ਅਰਜੁਨ ਦੇਵ ਗੱਦੀ ਤੇ ਨੇ ਤੇ ਅੱਜ ਕਰਮੋ ਨੇ ਸ਼ਬਦ ਕਿਹਾ ਸੀ ਪ੍ਰਿਥੀਏ ਨੂੰ, ਜੇ ਪਿਤਾ ਗੁਰੂ ਦੇ ਹੁਕਮ ਮੰਨਿਆ ਹੁੰਦਾ ਤੇ ਅੱਜ ਤਖਤ ਦੇ ਮਾਲਕ ਤੁਸੀਂ ਹੁੰਦੇ। ਘਰ ਵਿੱਚ ਇੱਕ ਦਾਸੀ ਕੰਮ ਵੀ ਕਰਦੀ ਸੀ। ਪ੍ਰਿਥੀਆ ਉੱਚੀ ਆਵਾਜ਼ ਵਿੱਚ ਕਹਿੰਦਾ, ਕੋਈ ਗੱਲ ਨਹੀਂ, ਜੇ ਮੈਨੂੰ ਗੱਦੀ ਨਹੀਂ ਮਿਲੀ ਮੇਰੇ ਪੁੱਤਰ ਨੂੰ ਤਾਂ ਮਿਲੇਗੀ। ਪੁੱਛਿਆ ਕਿਉਂ? ਕਹਿੰਦਾ ਮੈਨੂੰ ਯਕੀਨ ਹੈ ਜਿਹੜੇ ਉਹਨੇ ਸ਼ਬਦ ਵਰਤੇ, ਮੈਂ ਸ਼ਬਦ ਵਰਤਿਆ ਜ਼ਬਾਨ ਕੰਬਦੀ ਏ। ਕਹਿੰਦਾ ਇਹਨਾਂ ਦੇ ਘਰ ਕਿਹੜਾ ਪੁੱਤਰ ਧੀ ਹੋਣਾ, ਸੰਸਾਰ ਤੋਂ ਔਤਰੇ ਚਲੇ ਜਾਣਗੇ, ਕੱਲ ਨੂੰ ਸਾਡੇ ਪੁੱਤਰ ਮਿਹਰਵਾਨ ਨੇ ਹੀ ਤਖਤ ਦਾ ਮਾਲਕ ਬਣਨਾ ਹੈ। ਜਦੋਂ ਦਾਸੀ ਨੇ ਸ਼ਬਦ ਜਾ ਕੇ ਮਾਤ ਗੰਗਾ ਨੂੰ ਕਹਿ, ਗੁਰੂ ਅਰਜੁਨ ਦੇਵ ਜੀ ਘਰ ਆਏ, ਚਰਨ ਪਕੜ ਕੇ ਕਿਹਾ, ਸੱਚੇ ਪਾਤਸ਼ਾਹ, ਕੀ ਅਸੀਂ ਸੰਸਾਰ ਸੋ ਇਸੇ ਤਰ੍ਹਾਂ ਹੀ ਚਲੇ ਜਾਵਾਂਗੇ? ਉੱਥੋਂ ਆਵਾਜ਼ ਆਈਏ ਕਿ ਇਹਨਾਂ ਨੇ ਤਾਂ ਔਤਰੇ ਹੀ ਚਲੇ ਜਾਣਾ ਹੈ। ਧੰਨ ਗੁਰੂ ਅਰਜੁਨ ਸਾਹਿਬ ਨੇ ਕਿਹਾ, ਇੰਦਰੀ ਜਿੱਤ ਸਿੱਖ ਹੈ ਬਾਬਾ ਬੁੱਢਾ ਜੀ। ਪਿਆਰਿਓ, ਅੱਜ ਵੀ ਕਦੀ ਤੁਸੀਂ ਦੇਖਿਓ, ਇਹਨਾਂ ਇਤਿਹਾਸਕ ਘਟਨਾਵਾਂ ਨੂੰ ਕੇਵਲ ਵਕਤੀ ਨਾ ਸਮਝੋ। ਅੱਜ ਵੀ ਕਦੀ ਬਾਬੇ ਬੁੱਢੇ ਦੇ ਦਰ ਤੇ ਖਲੋ ਕੇ, ਜਿਨ੍ਹਾਂ ਦੇ ਘਰ ਪੁੱਤਰ ਧੀ ਨਹੀਂ, ਕੱਲ ਮੈਂ ਅਰਜ਼ ਕੀਤੀ ਸੀ, ਸਿੱਖ ਨੇ ਜੇ ਗੁਰੂ ਕੋਲੋਂ ਨਹੀਂ ਮੰਗਣਾ ਤੇ ਕਿਹਦੇ ਦਰ ਤੋਂ ਜਾ ਕੇ ਮੰਗੇਗਾ? ਅੱਜ ਵੀ ਬਾਬੇ ਬੁੱਢੇ ਦੇ ਸਾਹਮਣੇ ਖਲੋ ਕੇ ਜਦੋਂ ਕੋਈ ਅਰਦਾਸ ਕਰਦਾ ਹੈ ਤੇ ਉਹਨਾਂ ਦੀ ਝੋਲੀ ਵਿੱਚ ਖੈਰ ਪੈਂਦੀ ਹੈ। ਅੱਜ ਵੀ ਰਹਿਮਤਾਂ ਮਿਲਦੀਆਂ ਨੇ। ਮਾਤ ਗੰਗਾ ਜੀ ਗਏ, ਬਾਬਾ ਸਾਹਿਬ ਜੀ ਨੇ ਲੰਗਰ ਛਕ ਕੇ ਇੱਕੋ ਗੱਲ ਕਹੀ ਸੀ, ਮਾਂ, ਮਹਾਬਲੀ ਯੋਧਾ ਪੈਦਾ ਹੋਵੇਗਾ। ਪਰ ਨਾਲ ਕਿਹਾ, ਰਹਿਮਤਾਂ ਗੁਰੂ ਨਾਨਕ ਸਾਹਿਬ ਦੀਆਂ ਨੇ, ਵਡਿਆਈਆਂ ਮੈਨੂੰ ਦੇਈ ਜਾਂਦੇ ਨੇ। ਹਜ਼ੂਰ ਕਿਰਪਾਲੂ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਵਡਾਲੀ ਆਏ, ਜਿਹਨੂੰ ਅਸੀਂ ਗੁਰੂ ਕੀ ਵਡਾਲੀ ਕਹਿੰਦੇ ਹਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਆਮਦ ਹੋਈ, ਤੱਕਿਓ ਹੁਣ ਪਿਰਥੀਏ ਨੇ ਚੌਥਾ ਵਾਰ ਕੀਤਾ ਹੈ ਗੁਰੂ ਅਰਜੁਨ ਦੇਵ ਜੀ ਨੂੰ ਤਪਾਉਣ ਲਈ। ਉਹ ਵਾਰ ਸੀ, ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਹੋ ਗਏ ਨੇ। ਸਿੱਖ ਭਾਵਨਾ ਦੇ ਬੱਜੇ ਕੋਈ ਬਸਤਰ, ਕੋਈ ਧਨ, ਕੋਈ ਪਦਾਰਥ ਲੈ ਕੇ ਆਇਆ ਤੇ ਸੱਕੇ ਭਰਾ ਨੇ ਦਾਈ ਨੂੰ ਖਰੀਦ ਕੇ ਉਹਦੇ ਖੱਤ ਜ਼ਹਿਰ ਭੇਜਿਆ ਕਿ ਇਸ ਬਾਲਕ ਨੂੰ ਇੱਕ ਵਾਰੀ ਤੂੰ ਜ਼ਹਿਰ ਦੇ ਦੇ, ਤੇਰੇ ਘਰ ਨੂੰ ਮੈਂ ਭਰ ਦਿਆਂਗਾ। ਪਿਆਰਿਓ, ਜਿਸ ਦੇ ਜੰਮਦੇ ਹੋਏ ਪੁੱਤਰ ਨੂੰ ਦਾਈ ਜ਼ਹਿਰ ਦੇਣ ਆ ਗਏ, ਅਸੀਂ ਦੁਨੀਆਦਾਰ ਲੋਕ ਮਾਰਨ ਤੱਕ ਜਾਵਾਂਗੇ, ਪਰ ਪੁੱਤਰ ਨੂੰ ਜ਼ਹਿਰ ਦੇਣ ਆਈ ਦਾਈ ਪਾਜ ਖੁੱਲਿਆ ਤੇ ਗੁਰੂ ਅਰਜੁਨ ਦੇ ਫਿਰ ਵੀ ਨਹੀਂ ਤਪੇ, ਫਿਰ ਵੀ ਸ਼ਾਂਤ ਨੇ। ਦੂਜਾ ਵਾਰ ਕੀਤਾ, ਸਪੇਰੇ ਨੂੰ ਭੇਜਿਆ ਪਰ ਗੁਰੂ ਅਰਜੁਨ ਦੇਵ ਫਿਰ ਵੀ ਨਹੀਂ ਤਪੇ। ਤੀਜਾ ਵਾਰ ਕੀਤਾ ਕਿ ਇੱਕ ਬ੍ਰਾਹਮਣ ਨੂੰ ਦੇ ਕੇ ਦਹੀਂ ਵਿੱਚ ਜ਼ਹਿਰ ਮਿਲਾ ਕੇ ਖਵਾਉਣ ਵਾਸਤੇ ਭੇਜਿਆ, ਸੂਲ ਉੱਠਿਆ। ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਹੈ, ਕੇਵਲ ਤਥਾ ਕਥ ਕਹਾਣੀਆਂ ਨਹੀਂ, ਆਪ ਸੂਲ ਨਾਲ ਬ੍ਰਾਹਮਣ ਦੀ ਮੌਤ ਹੋਈ। ਪਰ ਧੰਨ ਗੁਰੂ ਅਰਜੁਨ ਦੇਵ ਆਪਣੇ ਪੁੱਤਰ ਤੇ ਤਿੰਨ ਵਾਰ ਹੁੰਦੇ ਦੇਖ ਕੇ ਜਦੋਂ ਪੁੱਛਿਆ, ਸੱਚੇ ਪਾਤਸ਼ਾਹ ਇਹ ਤਾਂ ਤੀਜਾ ਖੂਨੀ ਵਾਰ ਕੀਤਾ, ਤੇ ਸ਼ੁਕਰ ਵੀ ਜੁੜ ਕੇ ਕਹਿਣ ਲੱਗੇ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਣ ਬਣਤ ਬਣਾਈ, ਰਾਮ ਨਾਮ ਔਖਤ ਦੀਆ ਏਕਾਂ ਲਿਵ ਲਾਈ। ਧੰਨ ਗੁਰੂ ਅਰਜੁਨ ਦੇਵ ਅੱਜ ਫਿਰ ਸ਼ਾਂਤ ਨੇ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਨੇ। ਪਿਰਥੀਏ ਨੇ ਜਦੋਂ ਸਾਰੀਆਂ ਇਹਦੇ ਹੀਲੇ ਫੇਲ ਹੋ ਗਏ, ਪਿਆਰਿਓ ਫਿਰ ਇਹਨੇ ਸੁਲਭੀ ਖਾਂ ਚੁਣਿਆ ਹੈ। ਅਸੀਂ ਕੱਲਾ ਸੁਲਹੀ ਕਹਿੰਦੇ ਹਾਂ, ਸੁਲਹੀ ਦਾ ਭਤੀਜਾ ਸੀ ਸੁਲਭੀ, ਉਹਨੂੰ ਭੇਜਿਆ ਗਿਆ। ਬਿਆਸ ਦੇ ਕਿਨਾਰੇ ਉਹ ਆਇਆ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨੂੰ ਖਤਮ ਕਰ ਲਈ। ਇੱਥੇ ਸਈਦ ਮਿਲਿਆ ਹਸਨ ਅਲੀ, ਜਿਹੜਾ ਸੁਲਭੀ ਦੀ ਫੌਜ ਵਿੱਚ ਭਰਤੀ ਸੀ। ਜਦੋਂ ਪਤਾ ਲੱਗਾ ਸੁਲਭੀ ਆਇਆ, ਉਹ ਸਈਦ ਕਹਿੰਦਾ, ਮੇਰੇ ਨੌਕਰੀ ਮੇਰੇ ਪੈਸੇ ਦਿਓ। ਤੇ ਉਸ ਸੁਲਭੀ ਨੇ ਉੱਤਰ ਦਿੱਤਾ, ਕਹਿਣ ਲੱਗਾ, ਇਸ ਵੇਲੇ ਪੈਸੇ ਨਹੀਂ, ਝਗੜਾ ਹੋਇਆ। ਤੇ ਉਸ ਸਈਦ ਨੇ ਆਪਣੇ ਕੁਹਾੜੇ ਦੇ ਨਾਲ ਸੁਲਭੀ ਦਾ ਗਾਟਾ ਉਤਾਰ ਕੇ ਰੱਖ ਦਿੱਤਾ। ਧੰਨ ਗੁਰੂ ਅਰਜੁਨ ਦੇਵ ਜੀ ਤੱਕ ਪਹੁੰਚਿਆ ਨਾ, ਪਿਰਥੀਏ ਦੇ ਅੰਦਰ ਨੂੰ ਅਜੇ ਵੀ ਸਬਰ ਨਹੀਂ। ਪਿਆਰਿਓ, ਇਹ ਸੁਲਹੀ ਦੇ ਕੋਲ ਗਿਆ, ਇਹਨੇ ਜਾ ਕੇ ਕਿਹਾ, ਤੂੰ ਮੇਰਾ ਮਿੱਤਰ ਹੈ, ਜੇ ਮਿੱਤਰ ਦੇ ਹੁੰਦਿਆਂ ਵੀ ਗੱਦੀ ਨਾ ਮੈਨੂੰ ਮਿਲੇ ਤੇ ਫਿਰ ਸਵਾਦ ਕਾਹਦਾ ਹੋਇਆ। ਸੁਲਹੀ ਖਾਂ ਨੇ ਮੁਕੰਮਲ ਤਿਆਰੀ ਕੀਤੀ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਖਤਮ ਕਰਨ ਦੇ ਲਈ। ਸਿੱਖ ਵਿਦਵਾਨ ਕਹਿੰਦੇ ਨੇ, ਸੁਲਹੀ ਖਾਂ ਜਦੋਂ ਚੜ੍ਹਨ ਲੱਗਾ ਤੇ ਇਹਨੇ ਪਿਰਥੀਏ ਨੂੰ ਆਪਣੀ ਦਾੜੀ ਤੇ ਹੱਥ ਮਾਰ ਕੇ ਕਿਹਾ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਨੇ ਕਹਿੰਦਾ, ਅੱਜ ਮੇਰੇ ਹਮਲੇ ਤੋਂ ਗੁਰੂ ਅਰਜੁਨ ਦੇਵ ਨਹੀਂ ਬਚਣਗੇ। ਦਾੜੇ ਤੇ ਹੱਥ ਮਾਰ ਕੇ ਕਹਿੰਦਾ, ਮੈਨੂੰ ਓਨੀ ਦੇਰ ਤੱਕ ਸੁਲਹੀ ਨਾ ਖਈ ਜੇ ਗੁਰੂ ਅਰਜੁਨ ਦੇਵ ਜੀ ਨੂੰ ਖਤਮ ਨਾ ਕਰ ਦਿੱਤਾ। ਧੰਨ ਗੁਰੂ ਅਰਜੁਨ ਸਾਹਿਬ ਨੂੰ ਪਤਾ ਲੱਗਾ, ਕਹਿਣ ਲੱਗੇ, ਉਹਨੇ ਦਾੜੀ ਤੇ ਹੱਥ ਮਾਰੇ ਹੈ। ਕਹਿਣ ਲੱਗੇ, ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾਹੀ। ਜਿਹੜਾ ਦਾੜੀ ਤੇ ਹੱਥ ਮਾਰ ਕੇ ਹੰਕਾਰ ਵਿੱਚ ਆਇਆ, ਕਹਿੰਦਾ ਹੈ ਕਿ ਮੈਂ ਸਭ ਕੁਝ ਤਬਾਹ ਕਰ ਦਿਆਂਗਾ, ਕੀ ਪਤਾ ਇਹਦੇ ਨਾਲ ਕੀ ਵਾਪਰਨਾ ਹੈ। ਇੱਥੇ ਖਲੋਤੇ ਸਿੱਖਾਂ ਨੇ ਕਿਹਾ, ਸੱਚੇ ਪਾਤਸ਼ਾਹ ਕੋਈ ਹੀਲਾ ਕਰੋ। ਹੀਲਾ ਕੀ ਕਰੀਏ? ਕਹਿਣ ਲੱਗੇ, ਚਾਰ ਅੱਖਰ ਕਾਗਜ਼ ਦੀ ਖਿੱਕ ਤੇ ਲਿਖ ਦਿਓ, ਕਹਿ ਦਿਓ, ਸੁਲਹੀ ਤੇਰਾ ਸਾਡਾ ਕੋਈ ਵੈਰ ਹੈ? ਹਜ਼ੂਰ ਕਹਿਣ ਲੱਗੇ, ਇਹ ਨਹੀਂ। ਕਹਿੰਦਾ, ਫਿਰ ਦੋ ਆਦਮੀ ਭੇਜੋ, ਕਹਿ ਦਿਓ ਕਿ ਆਪਾਂ ਤਾਂ ਕਿਸੇ ਨੂੰ ਕੁਛ ਕਹਿੰਦੇ ਹੀ ਨਹੀਂ। ਗੁਰੂ ਸਾਹਿਬ ਕਹਿਣ ਲੱਗੇ, ਇਹ ਕੁਝ ਇਹ ਵੀ ਨਹੀਂ। ਕਹਿਣ ਲੱਗੇ, ਜੇ ਇਹ ਨਹੀਂ ਕਰਨਾ ਤੇ ਫਿਰ ਕਰੋਗੇ ਕੀ? ਗੁਰੂ ਕੇ ਸਿੱਖੋ, ਅੱਜ ਵੀ ਮੁਸੀਬਤ ਆ ਪਏ, ਅੱਜ ਵੀ ਕੋਈ ਸੁਲਹੀ ਬਣ ਕੇ ਤੁਹਾਡੇ ਤੇ ਚੜ੍ਹ ਕੇ ਆਏ। ਕਦੀ ਗੁਰੂ ਅਰਜੁਨ ਦੇਵ ਜੀ ਦੇ ਸ਼ਬਦ ਨੂੰ ਚੇਤੇ ਰੱਖਿਓ, ਸੁਲਹੀ ਤੋੜ ਤੱਕ ਪਹੁੰਚ ਵੀ ਨਹੀਂ ਸਕਦਾ। ਹਜ਼ੂਰ ਨੇ ਕਿਹਾ, ਪ੍ਰਥਮ ਮਤਾ ਜੇ ਪੱਤਰੀ ਚਲਾਵੂ, ਦੁਤੀਆ ਮਤਾ ਦੋਇ ਮਾਨਕ ਪਹੁੰਚਾਵੂ, ਤ੍ਰਿਤੀਆ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੁਹੀਂ ਧਿਆਇਆ, ਮੇਰਾ ਸਹਾਰਾ ਕੇਵਲ ਸਾਈਂ ਤੂੰ ਹੈ। ਸੁਲਹੀ ਖਾਂ ਚੜ੍ਹ ਕੇ ਆਇਆ, ਘੋੜੇ ਤੇ ਚੜਿਆ, ਪਿਰਥੀਆਂ ਆਪਣੇ ਪਿੰਡ ਲੈ ਗਿਆ, ਇੱਟਾਂ ਦੇ ਆਵੇ ਪਾਏ ਸਨ, ਅਚਨਚੇਤ ਘੋੜਾ ਡਰਿਆ, ਬਲਦੇ ਹੋਏ ਉਸ ਭੱਠ ਵਿੱਚ ਇੱਟਾਂ ਦੇ ਆਵੇ ਵਿੱਚ ਘੋੜੇ ਨੇ ਛਾਲ ਮਾਰੀ ਤੇ ਸੁਲਹੀ ਖਾਂ ਕੁਰਲਾਂਦਾ ਰਹਿ ਗਿਆ। ਉਸ ਅੱਗ ਦੇ ਅੰਗਿਆਰਾਂ ਨੇ ਸਾੜ ਕੇ ਨੂੰ ਰਾਹ ਕਰ ਦਿੱਤਾ। ਇਹ ਹਕੀਕਤ ਹੈ, ਕੱਲੀਆਂ ਗਥਾਵਾਂ ਨਹੀਂ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਅੰਮ੍ਰਿਤਸਰ ਨੇ ਖਬਰ ਮਿਲੀ ਇਹ ਕਿਰਪਾਲੂ ਦਾਤਾ ਜੀ ਕਿ ਸੁਲਹੀ ਖਾਂ ਆ ਚੜਿਆ ਹੈ। ਅੱਜ ਖਬਰ ਮਿਲੀ ਹੈ ਸਤਿਗੁਰੂ ਕਿ ਉਹ ਤਾਂ ਜਿਉਂਦੇ ਜੀ ਇੱਟਾਂ ਦੇ ਆਵੇ ਵਿੱਚ ਸੜ ਕੇ ਰਾਖ ਹੋ ਗਿਆ। ਮੇਰੇ ਗੁਰੂ ਅਰਜੁਨ ਦੇਵ ਜੀ ਸ਼ੁਕਰ ਵੀ ਜੁੜ ਕੇ ਕਹਿਣ ਲੱਗੇ, ਬਿਲਾਵਲ ਮਹੱਲਾ ਪੰਜਵਾਂ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਵਾਂ ਨਾ ਪਾਕ।
ਹੁਣ ਨਾ ਪਾਕ ਸ਼ਬਦ ਖੈ
ਪਾਕ ਦਾ ਅਰਥ ਹੈ ਕਿ ਜੇ ਉਹਨੂੰ ਕਬਰ ਵਿੱਚ ਮਰੇ ਨੂੰ ਦਫਨਾਉਂਦੇ ਤਾਂ ਪਾਕ ਸੀ ਨਾ ਪਾਕ ਦਾ ਅਰਥ ਹੈ ਇਹ ਮਰਨ ਤੋਂ ਬਾਅਦ ਫੂਕਦੇ ਨਹੀਂ ਪਰ ਰੱਬ ਦੀ ਖੇਡ ਵੇਖੋ ਉਹਨੇ ਜਿਉਂਦੇ ਜੀ ਇਹਨੂੰ ਸਾੜ ਕੇ ਰਾਹ ਕਰ ਦਿੱਤਾ ਸੁਲਗੀ ਤੇ ਨਾਰਾਇਣ ਰਾਖ ਸੁਲੀ ਕਾ ਹੱਥ ਕਹੀਂ ਨਾ ਪਹੁੰਚੇ ਸੁਲੀ ਹੋਏ ਮੂਆ ਨਾ ਪਾਕ ਕਾਢ ਕੁਠਾਰ ਖਸਮ ਸਿਰ ਕਾਟਿਆ ਖਿਨਮੈ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰੀਚ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਧਨ ਕਿਛੂ ਨਾ ਰਹੋਸ ਛੋਟ ਗਿਆ ਸਭ ਭਾਈ ਸਾਕ ਅਗਲੀ ਤੋਕੇ ਕਹੁ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਉਹ ਪੂਰਨ ਵਾਕ ਸੀ ਮੈਂ ਸਭ ਕਿਛ ਛੋੜ ਪ੍ਰਭ ਤੂੰ ਧਿਆਇਆ ਹੁਣ ਗੁਰੂ ਅਰਜੁਨ ਦੇਵ ਜੀ ਦੀਆਂ ਰਹਿਮਤਾਂ ਕਦੀ ਤੱਕੋ ਹੁਣ ਵੀ ਗੁਰੂ ਅਰਜੁਨ ਦੇਵ ਸ਼ਾਂਤ ਨੇ ਹਰਿਮੰਦਰ ਸਾਹਿਬ ਦੀ ਨੀਂਹ ਸਾਈ ਮੀਆਂ ਮੀਰ ਤੋਂ ਰਖਾਈਏ ਇਮਾਰਤ ਕਾਇਮ ਕਰ ਦਿੱਤੀ ਹੈ ਵੈਸੇ ਇਹ ਵੱਖਰਾ ਵਿਸ਼ਾ ਹੈ ਹਰਿਮੰਦਰ ਆਪ ਜੀ ਜ਼ਰੂਰ ਸੁਣੋਗੇ ਆਉਣ ਵਾਲੇ ਦਿਨਾਂ ਵਿੱਚ ਸੱਜਣਾ ਨੇ ਰਿਕਾਰਡ ਵੀ ਕੀਤੇ ਨੇ ਰੋਜ਼ ਉਹ ਘਟਨਾ ਚੱਲ ਵੀ ਰਹੀ ਹੈ ਮੈਂ ਕਹਿੰਦਾ ਧੰਨ ਗੁਰੂ ਅਰਜੁਨ ਦੇਵ ਜੀ ਤੋਂ ਵਾਰਨੇ ਜਾਓ ਸਿੱਖੋ ਆਪਾਂ ਸਿੱਖੀਏ ਹਰਿਮੰਦਰ ਵੀ ਜਾਣ ਦੀ ਜਾਚ ਤੁਸੀਂ ਜਿਤਨੇ ਹਰਿਮੰਦਰ ਜਾਂਦੇ ਹੋ ਕਦੀ ਵੀ ਕਿਸੇ ਨੇ ਇੱਕ ਪੌੜੀ ਚੜ੍ਹ ਕੇ ਹਰਿਮੰਦਰ ਵਿੱਚ ਨਹੀਂ ਜਾਂਦੇ ਜਦੋਂ ਵੀ ਜਾਂਦੇ ਹੋ ਪੌੜੀਆਂ ਉਤਰ ਕੇ ਜਾਂਦੇ ਹੋ ਘੰਟਾਘਰ ਵਾਲੇ ਪਾਸਿਓਂ ਜਾਂਦੇ ਹੋ ਪੌੜੀਆਂ ਉਤਰ ਦੇਖੋ ਬਾਬਾ ਦੀਪ ਸਿੰਘ ਜੀ ਦੇ ਬੁੰਗੇ ਵੱਲੋਂ ਆਉਂਦੇ ਹੋ ਪੌੜੀਆਂ ਉਤਰ ਦੇਖੋ ਗੁਰੂ ਰਾਮਦਾਸ ਜੀ ਦੇ ਲੰਗਰ ਵੱਲੋਂ ਮੰਜੀ ਸਾਹਿਬ ਖਾਲ ਵੱਲੋਂ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਤਨੇ ਵੀ ਸੱਜਣ ਆਉਂਦੇ ਨੇ ਹਰਿਮੰਦਰ ਵਿੱਚ ਪੌੜੀਆਂ ਉਤਰ ਕੇ ਜਾਇਆ ਜਾਂਦਾ ਹੈ ਕਿਤੇ ਵੀ ਪੌੜੀਆਂ ਚੜ੍ਹ ਕੇ ਨਹੀਂ ਕੋਈ ਜਾਂਦਾ ਧਿਆਨ ਦਿਓ ਅਸੀਂ ਆਮ ਗੁਰੂ ਘਰਾਂ ਵੀ ਜਾਂਦੇ ਹਾਂ ਪੌੜੀ ਚੜ੍ਹਦੇ ਹਾਂ ਤਖਤ ਤੇ ਜਾਂਦੇ ਹਾਂ ਪੌੜੀ ਚੜ੍ਹਦੇ ਹਾਂ ਪਰ ਹਰਿਮੰਦਰ ਵਿੱਚ ਆਉਂਦਿਆਂ ਪੌੜੀਆਂ ਚੜ੍ਹੀਆਂ ਨਹੀਂ ਜਾਂਦੀਆਂ ਇੱਥੇ ਕਿਸੇ ਪਾਸਿਓਂ ਵੀ ਕੋਈ ਆਏ ਉਹਦੇ ਲਈ ਲਾਜ਼ਮੀ ਹੈ ਉਹ ਪੌੜੀਆਂ ਉਤਰੇ ਉਹ ਸੱਜਣੋ ਇਹ ਕੇਵਲ ਬਾਹਰ ਦੀਆਂ ਪੌੜੀਆਂ ਨਹੀਂ ਜੇ ਬਾਹਰ ਦੇ ਹਰਿਮੰਦਰ ਵੀ ਜਾਣਾ ਤੇ ਤੈਨੂੰ ਲਾਜ਼ਮੀ ਪੌੜੀ ਉਤਰਨੀ ਪਏਗੀ ਜੇ ਅੰਦਰ ਦੇ ਹਰਿਮੰਦਰ ਵੀ ਜਾਣਾ ਤੇ ਖੌਮੇ ਦੀਆਂ ਪੌੜੀਆਂ ਉਤਰਨੀਆਂ ਪੈਣਗੀਆਂ ਪੌੜੀਆਂ ਉਤਰਨ ਵਾਲਿਆਂ ਨੂੰ ਹਰਿਮੰਦਰ ਦੇ ਦਰਸ਼ਨ ਨੇ ਫਿਰ ਦੇਖੋ ਅਕਾਲ ਤਖ਼ਤ ਦਾ ਗੁੰਬਦ ਖੜਾ ਹੈ ਹਰਿਮੰਦਰ ਸਾਹਿਬ ਦਾ ਗੁੰਬਦ ਬੈਠਵਾਂ ਹੈ ਪਿਆਰਿਓ ਤਖ਼ਤਾਂ ਤੇ ਬੈਠੀ ਦਾ ਅਣਖ ਕਾਇਮ ਹੁੰਦੀ ਏ ਰੱਬ ਦੇ ਚਰਨਾਂ ਵਿੱਚ ਜਾਈਏ ਤੇ ਆਪਣੇ ਆਪ ਨੂੰ ਚੁਕਾ ਦੇਈਏ ਇੱਥੇ ਗੁੰਬਦ ਬੈਠਵਾਂ ਹੈ ਉੱਚਾ ਨਹੀਂ ਹਰਿਮੰਦਰ ਵਿੱਚ ਕਿੰਨੀਆਂ ਕੁ ਦਾਤਾਂ ਨੇ ਜਦੋਂ ਆਪ ਨੂੰ ਸਮਾਂ ਮਿਲਦਾ ਹੈ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ ਪਿਕਨਿਕ ਦੇ ਤੌਰ ਤੇ ਨਹੀਂ ਕਦੀ ਛੁੱਟੀਆਂ ਵਾਲੇ ਦਿਨ ਹੋਣ ਆਪਣੇ ਬੱਚਿਆਂ ਨੂੰ ਹਰਿਮੰਦਰ ਲੈ ਕੇ ਜਾਇਓ ਚੇਤੇ ਰੱਖਿਓ ਇਹ ਉਸ ਸੱਚੇ ਪਾਤਸ਼ਾਹ ਦਾ ਦਰਬਾਰ ਹੈ ਉਹ ਘੁੰਗਣੀਆਂ ਵੇਚਣ ਵਾਲਾ ਜਿਹਦਾ ਦੁਨੀਆਂ ਵਿੱਚ ਕੋਈ ਨਹੀਂ ਸੀ ਅੱਜ ਤੇਰਾ ਕੋਈ ਨਾ ਹੋਵੇ ਗੁਰੂ ਰਾਮਦਾਸ ਦੇ ਬੂਹੇ ਵਿੱਚ ਝੋਲੀ ਅੱਡੀ ਇੱਥੇ ਸੱਜਣਾ ਘੁੰਗਣੀਆਂ ਵੇਚਣ ਵਾਲੇ ਵੀ ਪਾਤਸ਼ਾਹ ਬਣ ਜਾਂਦੇ ਇਹ ਗੁਰੂ ਰਾਮਦਾਸ ਦਾ ਘਰ ਹੈ ਤੇ ਦੂਸਰੀ ਬੇਨਤੀ ਗੁਰੂ ਰਾਮਦਾਸ ਅੱਜ ਵੀ ਉੱਥੇ ਨੇ ਕਦੀ ਜਾਓ ਤਾਂ ਸਹੀ ਆਪਣੀ ਸੁਰਤ ਨੂੰ ਟਿਕਾਓ ਦੇਖੋ ਅਸੀਂ ਸਮਝਦੇ ਹਾਂ ਅਸੀਂ ਇਹ ਸੰਨ ਵਿੱਚ ਜੀਨੇ ਹਾਂ ਗੁਰੂ ਰਾਮਦਾਸ 300 ਸਾਲ ਪਹਿਲਾਂ ਹੋਏ ਪਿਆਰਿਓ ਰੱਬ ਤੋਂ ਵਿਛੜਿਆ ਕਿੰਨੇ ਜਨਮ ਹੋ ਗਏ ਨੇ ਜੇ ਕਰੋੜਾਂ ਜਨਮਾਂ ਦੇ ਜੁੱਗਾਂ ਤੋਂ ਰੱਬ ਤੋਂ ਵਿਛੜੇ ਹਾਂ ਤੇ ਸਾਨੂੰ ਸੁਰਤ ਕਰੋੜਾਂ ਜੁੱਗਾਂ ਤੋਂ ਵਿਛੜਿਆਂ ਨੂੰ ਰੱਬ ਨਾਲ ਮਿਲਾ ਦਿੰਦੀ ਏ ਆਹ ਤਾਂ ਕੁਝ ਸਦੀਆਂ ਦੀ ਗੱਲ ਏ ਤੁਸੀਂ ਸੁਰਤ ਟਿਕਾ ਕੇ ਦੇਖੋ ਗੁਰੂ ਰਾਮਦਾਸ ਅੱਜ ਵੀ ਬੈਠੇ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ ਹੈ ਉਹਨਾਂ ਦੀ ਪੌੜੀ ਦੇ ਵਿੱਚ ਅਸੀਂ ਸ਼ਬਦ ਪੜ੍ਹਦੇ ਹਾਂ ਉਹਨਾਂ ਇਹ ਨਹੀਂ ਕਿਹਾ ਕਿ ਗੁਰੂ ਰਾਮਦਾਸ ਸਨ ਕਦੀ ਸ਼ਬਦ ਨਾ ਵਰਤੀਏ ਗੁਰੂ ਲਈ ਸਨ ਕਹਿਣ ਲੱਗੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ ਇੱਥੇ ਵਾਹਵੇ ਨੂੰ ਦੁਲਾਵਾਂ ਲਈਆਂ ਲਗਲਾਈਆਂ ਨੇ ਕਹਾਵੈ ਕਹਾਵੈ ਦਾ ਮਤਲਬ ਅੱਜ ਵੀ ਕਹਾਂਦਾ ਹੈ ਪੂਰਨ ਤਾਲ ਖਟਾਇਆ ਤੂੰ ਜਾ ਤੇ ਸਹੀ ਅੰਮ੍ਰਿਤਸਰ ਵਿੱਚ ਜੋਤ ਜਗਾ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਪਿਤਾ ਜੀ ਦੇ ਕਹਿ ਅਨੁਸਾਰ ਹਰਿਮੰਦਰ ਸਾਹਿਬ ਦੀ ਉਸਾਰੀ ਸ਼ੁਰੂ ਕਰਾਈ ਦਰਵਾਜ਼ੇ ਚਾਰ ਰੱਖੇ ਪਰ ਰਸਤਾ ਇੱਕ ਰੱਖਿਆ ਧਿਆਨ ਦਿਓ ਚਾਰ ਰਸਤੇ ਨਹੀਂ ਦਰਵਾਜ਼ੇ ਚਾਰ ਨੇ ਰਸਤਾ ਇੱਕ ਏ ਪੂਰਬ ਤੋਂ ਆਏ ਪੱਛਮ ਤੋਂ ਆਏ ਦੱਖਣ ਤੋਂ ਆਏ ਉੱਤਰ ਤੋਂ ਆਏ ਹਿੰਦੂ ਆਏ ਈਸਾਈ ਆਏ ਮੁਸਾਈ ਆਏ ਰਾਵਜ਼ੀ ਆਏ ਇਮਾਮ ਸਾਫੀ ਆਏ ਪਰ ਇੱਕ ਗੱਲ ਚੇਤੇ ਰੱਖੇ ਚਾਰੇ ਦਰਵਾਜ਼ੇ ਨੇ ਚਾਰਾਂ ਦੇ ਆਉਣ ਲਈ ਪਰ ਗੱਲ ਇੱਥੇ ਕੇਵਲ ਇੱਕ ਰੱਬ ਦੀ ਹੋਵੇਗੀ। ਗੱਲਾਂ ਦੋ ਦੀਆਂ ਨਹੀਂ, ਰਸਤਾ ਕੇਵਲ ਇੱਕ ਸਿਮਰਨ ਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਹਰਿਮੰਦਰ ਸਾਹਿਬ ਤਿਆਰ ਕੀਤਾ ਤੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਿਆਰੀ ਕਰਾਈ ਹੈ। ਅਸੀਂ ਅੱਜ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਲਈ ਪਹਿਲਾਂ ਅਸਥਾਨ ਤਿਆਰ ਕਰੀਏ, ਫਿਰ ਗੁਰੂ ਦਾ ਪ੍ਰਕਾਸ਼ ਕੀਤਾ ਗਿਆ। ਧੰਨ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੀੜ ਸਾਹਿਬ ਤੋਂ ਬੁਲਾਇਆ, ਉਹਨਾਂ ਨੂੰ ਹਰਿਮੰਦਰ ਵਿੱਚ ਟਿਕਾ ਦਿੱਤਾ, ਆਪ ਬੀੜ ਸਾਹਿਬ ਦੀ ਲਿਖਾਈ ਸ਼ੁਰੂ ਕਰਾਈ ਹੈ। ਮੈਂ ਟਿਊਕ ਮਾਤਰ ਸਿਰਫ ਨਿਕਲਣਾ ਹੈ। ਭਾਈ ਗੁਰਦਾਸ ਲਿਖਾਰੀ ਨੇ, ਭਾਈ ਬੰਨੋ ਜੀ ਕਲਮ ਦਵਾ ਤੇ ਕਾਗਜ਼ ਦੀ ਸੇਵਾ ਕਰਦੇ ਨੇ, ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਪਾਇਆ ਇੱਕ ਓਵੰਕਾਰ। ਗੁਰਮਖੋ, ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਦੁਨੀਆਂ ਵਿੱਚ ਅਨੇਕਾਂ ਧਰਮ ਗ੍ਰੰਥ ਨੇ, ਪਰ ਇੱਕ ਗੁਰੂ ਗ੍ਰੰਥ ਸਾਹਿਬ ਵਾਹਦ ਐਸੇ ਨੇ ਜਿਹੜੇ ਅੱਖਰ ਤੋਂ ਸ਼ੁਰੂ ਨਹੀਂ ਹੁੰਦੇ, ਜਿਹੜੇ ਅੰਕ ਤੋਂ ਸ਼ੁਰੂ ਹੁੰਦੇ। ਹਾਲਾਂਕਿ ਬਾਣੀ ਵਿੱਚ ਇੱਕ ਸ਼ਬਦ ਈੜੀ ਨੂੰ ਸਿਆਰੀ, ਕੱਕਾ ਔਂਕੜ ਇੱਕ, ਈੜੀ ਨੂੰ ਸਿਆਰੀ, ਕੱਕਾ ਮੁਕਤਾ ਇੱਕ, ਈੜੀ ਨੂੰ ਸਿਆਰੀ ਤੇ ਕੱਕੇ ਨੂੰ ਸਿਆਰੀ ਇੱਕ, ਪਰ ਗੁਰੂ ਜੀ ਨੇ ਈੜੀ ਸਿਆਰੀ ਕੱਕਾ ਪਾ ਕੇ ਇੱਕ ਨਹੀਂ ਲਿਖਿਆ, ਉਹਨਾਂ ਨੇ ਕੇਵਲ ਗਿਣਤੀ ਵਾਲਾ ਏਕਾ ਪਾਇਆ। ਈੜੀ ਸਿਆਰੀ ਕੱਕਾ ਪਾਉਂਦੇ ਤੇ ਸ਼ਾਇਦ ਇਹਦੇ ਅਰਥ ਅਸੀਂ ਦੋ ਜਾਂ ਤਿੰਨ ਕਰ ਦਿੰਦੇ, ਪਰ ਗਿਣਤੀ ਦਾ ਏਕਾ ਪਾ ਕੇ ਅਰਥ ਕਰਨੇ ਪੈਣਗੇ। ਰੱਬ ਕੇਵਲ ਇੱਕ ਹੈ, ਅਦੁੱਤੀ ਉਸ ਵਰਗਾ ਹੋਰ ਕੋਈ ਹੈ ਹੀ। ਪਰ ਸਤਿਗੁਰੂ ਨੇ ਇੱਕ ਕਿਰਪਾ ਹੋਰ ਕੀਤੀ, ਆਪ ਬਾਣੀ ਪੜ੍ਹਦੇ ਹੋ, 33 ਵਾਰ ਪੂਰਨ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਮੰਗਲ ਆਇਆ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ 33 ਵਾਰੀ ਹੈ। ਪਰ ਆਮ ਤੌਰ ਤੇ ਮੰਗਲ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ। ਭਗਤ ਬਾਣੀ ਸ਼ੁਰੂ ਹੋਵੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਗੁਰੂ ਸਾਹਿਬਾਂ ਦੇ ਆਪ ਬਚਨ ਹੋਣ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕੀ ਕਾਰਨ? ਅਸੀਂ ਕਹਾਂਗੇ ਜੀ ਇਸ ਕਰਕੇ ਕਿਉਂਕਿ ਆਪਣੇ ਇਸ਼ਟ ਦਾ ਮੰਗਲ ਕੀਤਾ ਜਾਂਦਾ। ਕੇਵਲ ਇਸ਼ਟ ਦਾ ਮੰਗਲ ਨਹੀਂ, ਇਹ ਇਸ ਕਰਕੇ ਤੂੰ ਕਿਸੇ ਗੁਰੂ ਸਾਹਿਬਾਨ ਦੀ ਕਿਸੇ ਭਗਤ ਸਾਹਿਬਾਨ ਦੀ ਬਾਣੀ ਪੜ੍ਹੀ ਪਰ ਇਸ ਗੱਲ ਨੂੰ ਭੁੱਲੀ ਨਾ ਕਿ ਸਾਰੀ ਬਾਣੀ ਦਾ ਸਿਧਾਂਤ ਇਹ ਕਿ ਰੱਬ ਇੱਕ ਹੈ ਤੇ ਗੁਰਪ੍ਰਸਾਦ ਤੋਂ ਬਿਨਾਂ ਉਹਨੂੰ ਮਿਲਿਆ ਨਹੀਂ ਜਾ ਸਕਦਾ। ਵਾਰ ਵਾਰ ਚੇਤੇ ਕਰਾਉਂਦੇ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਬਾਣੀ ਲਿਖਾਉਂਦਿਆਂ ਪਹਿਲਾਂ ਨਿਤਨੇਮ ਦੀਆਂ ਬਾਣੀਆਂ ਪਰਤ ਕੇ ਸ੍ਰੀ ਰਾਗ ਆਰੰਭ ਕੀਤਾ। ਭਾਈ ਸਾਹਿਬ ਬੈਠੇ ਨੇ, ਪਹਿਲਾਂ ਰਾਗ ਸ੍ਰੀ ਰਾਗ ਸੀ, ਅੰਤਲਾ ਰਾਗ ਪ੍ਰਭਾਤੀ ਰਾਗ ਸੀ। ਸ੍ਰੀ ਰਾਗ ਦੇ ਗਾਉਣ ਦਾ ਸਮਾਂ ਰਾਤ ਦਾ ਪਹਿਲਾ ਪੈਰ ਹੈ ਤੇ ਪ੍ਰਭਾਤੀ ਰਾਗ ਦੇ ਗਾਉਣ ਦਾ ਸਮਾਂ ਅੰਮ੍ਰਿਤ ਵੇਲਾ ਹੈ, ਪ੍ਰਭਾਤ ਹੈ। ਗੁਰੂ ਸਾਹਿਬ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵਿੱਚ ਵੀ ਜੀਵਨ ਰੱਖਿਆ। ਸ੍ਰੀ ਰਾਗ ਦਾ ਮਤਲਬ ਹੈ ਕਿ ਤੇਰੀ ਜ਼ਿੰਦਗੀ ਦੀ ਸ਼ੁਰੂਆਤ ਕਾਲੀ ਬੋਲੀ ਰਾਤ ਹੈ, ਤੂੰ ਸ਼ਬਦ ਦੀ ਟੇਕ ਲਈ ਪ੍ਰਭਾਤੀ ਤੱਕ ਪਹੁੰਚਦਿਆਂ ਤੇਰੀ ਜ਼ਿੰਦਗੀ ਵਿੱਚ ਪ੍ਰਭਾਤ ਜ਼ਰੂਰ ਆਏਗੀ। ਆਰੰਭ ਤਾਂ ਹਨੇਰੇ ਤੋਂ ਹੈ ਤੇ ਸੰਪੂਰਨਤਾ ਪ੍ਰਭਾਤ ਤੋਂ ਹੈ। ਜਦੋਂ ਬਾਣੀ ਲਿਖਦੇ ਨੇ ਵਡਹੰਸ ਰਾਗ ਵਿੱਚ ਪਹੁੰਚੇ, ਪਹਿਲਾਂ ਹਜ਼ੂਰ ਨੇ ਘੋੜੀਆਂ ਦਰਜ ਕੀਤੀਆਂ, ਪਰਤ ਕੇ ਅਲਾਣੀਆਂ ਦਰਜ ਕੀਤੀਆਂ, ਸਿਰਫ ਟਿਊਕ ਮਾਤਰ। ਘੋੜੀਆਂ ਇਸ ਕਰਕੇ ਭਾਵੇਂ ਦੇਹ ਨੂੰ ਘੋੜੀ ਕਿਹਾ, ਸਿੱਖਾ ਚੇਤੇ ਰੱਖੀ ਜਿੱਦਣ ਤੇਰੇ ਪੁੱਤਰ ਦਾ ਵਿਆਹ ਹੋਵੇ, ਹੋ ਸਕਦਾ ਘਰ ਵਿੱਚ ਸੁਹਾਗ ਦੀਆਂ ਘੋੜੀਆਂ ਗਾਈਆਂ ਜਾਣ, ਇਹਨਾਂ ਕੁ ਘੋੜੀਆਂ ਵਿੱਚ ਕਿਤੇ ਮਸਤ ਨਾ ਹੋ ਜਾਈ, ਜਿਹਦੀ ਘੋੜੀ ਗਾਏਗੀ ਉਹਦੀ ਕੱਲ ਨੂੰ ਅਲਾਣੀ ਵੀ ਪੜੀ ਜਾਣੀ। ਘੋੜੀਆਂ ਦੇ ਨਾਲ ਅਲਾਣੀਆਂ ਇਕੱਠੀਆਂ ਨੇ। ਅਸੀਂ ਆਨੰਦ ਸਾਹਿਬ ਪੜ੍ਹਦੇ ਹਾਂ, ਪਹਿਲਾਂ ਆਨੰਦ ਹੈ ਫਿਰ ਰਾਮਕਲੀ ਸੱਦ ਹੈ। ਇੱਥੇ ਤਰਤੀਬ ਵਿੱਚ ਗੁਰੂ ਸਾਹਿਬ ਨੇ ਆਪੇ ਫਰਕ ਕੀਤੇ ਹੋਣ। ਫਰਕ ਦਾ ਅਰਥ ਇਹ ਨਾ ਸਮਝਿਓ ਕਿ ਗੁਰੂ ਸਾਹਿਬ ਦੀ ਊਣਤਾਈ ਨਹੀਂ ਪਿਆਰਿਓ, ਚਾਹੀਦਾ ਇਹ ਸੀ ਤਰਤੀਬ ਅਨੁਸਾਰ ਕਿ ਗੁਰੂ ਅਮਰਦਾਸ ਜੀ ਦੇ ਆਨੰਦ ਤੋਂ ਬਾਅਦ ਗੁਰੂ ਰਾਮਦਾਸ ਜਾਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਆਉਂਦੀ। ਪਰ ਕੀ ਕਾਰਨ ਕਿ 40 ਪੌੜੀਆਂ ਆਨੰਦ ਸੰਪੂਰਨ ਹੋਇਆ ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਨਾਲ ਸੱਦ ਅੰਕਿਤ ਕਰ ਦਿੱਤਾ। ਇਹਦਾ ਭਾਵ ਇਹ ਸੀ ਬਾਣੀ ਪੜ੍ਹਨ ਵਾਲਿਆ, ਜੇ ਤੇਰੇ ਕੋਲ ਅੱਜ ਆਨੰਦ ਹੈ, ਆਨੰਦ ਵਿੱਚ ਇੰਨਾ ਮਸਤ ਨਾ ਹੋ ਜਾਈ, ਤੇਰੇ ਘਰ ਰੱਬ ਦੇ ਸੱਦੇ ਆਉਣੇ ਨੇ, ਆਨੰਦ ਹੈ ਤੇ ਸੱਦੇ ਨੂੰ ਚੇਤੇ ਰੱਖੀ ਤੇ ਜਿੱਦਣ ਮੌਤ ਦਾ ਸੱਦਾ ਆ ਜਾਏ ਉਦਣ ਆਨੰਦ ਨੂੰ ਚੇਤੇ ਰੱਖੀ। ਘੋੜੀਆਂ ਤੇ ਅਲਾਣੀਆਂ, ਸੱਦ ਤੇ ਆਨੰਦ ਦੋਨੋਂ ਇਕੱਠੇ ਰੱਖ ਦਿੱਤੇ। ਮੇਰੇ ਕਿਰਪਾਲੂ ਦਾਤਾ ਜੀ ਨੇ ਕੈਸੀ ਰਹਿਮਤ ਕੀਤੀ, ਪਿਤਾ ਗੁਰੂ ਕੋਲੋਂ ਰਹਿਮਤਾਂ ਲਈਆਂ। ਨਾਨੇ ਗੁਰੂ ਨੇ ਕਿਹਾ ਸੀ, ਠਹਿਰ ਓਏ ਥਾਲ ਦੇ ਮਾਲਕਾਂ, ਅੱਜ ਥਾਲ ਦੁਨੀਆਂ ਲਈ ਪਰੋਸ ਦਿੱਤਾ। ਜਦੋਂ ਥਾਲ ਪਰੋਸਿਆ इस भोजन दे विच गुरु अर्जुन देव जी ने कोई भी मिलावट नहीं खोण दिती। चार भगत आए, कान्हा आया, पीलू छज्जू ते साव सैन आया। हजूर ने पूरा थाल परोस के अंत विच कह दिता कि थाल विच तीन वस्तु पईओ, सत संतोख विचारो, अमृत नाम ठाकुर का भयो, जिसका सबस आधारो। पर प्यारियो, इस थाल नू कला पूजी ना जाओ, इस थाल नू केवल रुमाल ही ना भेट करो। कहन लगे थाल में परोस चलिया, एदे विच्चो तुसी शब्द नू शक्यो, जे शकोगे ते तुहाडा उधार जरूर होवेगा। थाल विच तीन वस्तु पईओ, सत संतोख विचारो, अमृत नाम ठाकुर का भयो, जिसका सबस आधारो। जे को खावै जे को पुंचै, तिसका होए उधारो, ए वस्त तजी ने जाई नित नित रख उरधारो। हजूर ने हरमंदर साहिब विच प्रकाश कीता ते वार ने जाई अपने सच्ची सरकार तो। पहला गुरु साहिब दा ग्रंथी साहिब, पावे अज लोग साडी इस पदवी नू नहीं समझदे, खिमा करियो मैनू, कई वरी असी अपनी खौं विच ए समझने शायद ग्रंथी साडा गुलाम है। नहीं, गुरु के सिखा ग्रंथी साहब भी ग्रंथ दी ही उस्तत करे ते प्रबंधक नू समझ पै जाए ए ओ तख्त है, ओ गद्दी है, जिथे 98 साल दी उम्र विच बाबा बुढ़ा साहब नू ग्रंथी साहब बनाया गया से। क्योंकि बाबा बुढ़ा साहब दा जन्म 1506 दा है। जिस दिन प्रकाश कीता गया उदन 1604 सी। 98 साल दे बिरध बाबे नू गुरु ग्रंथ साहिब दा ग्रंथी साहिब थापिया गया। गुरु अर्जुन देव जी ने ग्रंथ साहिब गुरु दा प्रकाश कर दिता। प्यारियो, इत्थे फिर घटनावां शुरू हुंदियां ने शहादत वाले पासे। तपाण दा यतन अज तक कीता गया। हुण इधर जहांगीर दे पुत्र खुसरो ने बगावत कर दिती। तन गुरु अर्जुन देव अपने घर दे विच विराजमान ने। पिरथिए ने पूरा जोर लाया, कोई वाह नहीं चली। आखिर ते दो बंदे कदी ना भुल्यो। असी आम तौर ते कल्ले चंदू दा जिक्र करने आ। एक शेख अहमद सरहंदी, नक्शबंदी लहर दा आगू, ते दूजा शेख अहमद बुखारी, शेख फरीद बुखारी, जिन्हों मुर्तजा खां दी उपाधि दित्ती गई सी। ए दो बंदियां दा सब तो वड्डा हाथ सी मेरे गुरु अर्जुन देव नू शहीद कराण विच। पिरथिया घरेलू कुछ भी झगड़ा सी, चंदू दा कुछ हाथ सी, मुर्तजा खां, शेख अहमद सरहंदी, ते असल विच खुद जहांगीर भी इन्ना मुतसर विच आ चुका सी कि ओदी खुद लिखत कहिंदी है कि मैं गोइंदवाल साहिब दे किनारे अर्जुन नाम दा एक हिंदू, उन्हें शब्द कहने तुझके जहांगीरी विच जिहड़ा झूठ दी दुकान बनाई बैठा है, मुदतां तो मेरी इच्छा सी मैं इस झूठ दी दुकान नू बंद कर दिया। धन गुरु अर्जुन देव सच्चे पातशाह, इन्हां उत्ते दोष की लाए गए। उहदे विच्चों दो दोष सन। पहला दोष यह सी कि तुसी जहांगीर दे पुत्र खुसरो की मदद की, उहनू लंगर विच बिठा के प्रसाद पानी छकाया। दूजा दोष सी कि तुसी रुपये नाल उहदी मदद की। इसे नाल एक दोष लांदे सन कि जिस ग्रंथ साहिब का प्रकाश तुसी कीता है इहदे विच तुसी कई शब्द ऐसे दर्ज किए ने जेड़े साड़ी खेठी पै करते हैं। हालांकि ऐसी बात है नहीं। तन गुरु अर्जुन देव सच्चे पातशाह इन्हां दी गिरफ्तारी दे वरंट लाहौर तो जारी किए गए। जहांगीर आप इन्हां वरंटा नू जारी करन वाला सी। ए शब्द सन कि मुर्तजा खां दे हवाले गुरु अर्जुन देव जी का परिवार, इन्हां दी जमीन, इन्हां दी जायदाद जब्त की जाए। पर जमीन जायदाद नहीं, तन गुरु अर्जुन देव सच्चे पातशाह दे कोल अमृतसर की धरती ते गिरफ्तारी का यह संदेश लैके पहुंचे। अज ध्यान दिया जे, जिस गुरु नू सारी जिंदगी तपान का यतन करते रहे उस सतगुरु जी का अज भी पूर्ण तौर ते अंदर ठंडा है। हजूर नू लाहौर बुलाया गया है। मेरे कृपालू दाता ने एक रात यह संदेश मिलन तो बाद अमृतसर बतीत की। सवेरे अमृत वेले उठ इशनान कीता, मात गंगा जी अपने महल नू मिले। गुरु अर्जुन देव जी दे शब्द सन कि संसार ਇੱਕ ਤਿਣਕਿਆਂ ਦੇ ਪ੍ਰਵਾਹ ਦੀ ਤਰ੍ਹਾਂ ਹੈ। ਉਸ ਦਾ ਹੁਕਮ, ਉਸ ਦੀ ਰਜ਼ਾ, ਉਹਦੇ ਭਾਣੇ ਵਿੱਚ ਚੱਲਣਾ ਹੀ ਜ਼ਿੰਦਗੀ ਹੈ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹਜ਼ੂਰ ਹਰਿਮੰਦਰ ਆਏ, ਹਰਿਮੰਦਰ ਦੀ ਪਰਿਕਰਮਾ ਕੀਤੀ, ਨਮਸਕਾਰ ਇਸ ਥਾਂ ਤੇ ਕੀਤੀ। ਬਾਹਰ ਨਿਕਲੇ ਬਾਬਾ ਬੁੱਢਾ ਸਾਹਿਬ, ਭਾਈ ਸਾਹਿਬ ਭਾਈ ਗੁਰਦਾਸ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਪਿਤਾ ਗੁਰੂ ਦੇ ਸਾਹਮਣੇ ਖਲੋਤੇ ਸਨ। ਪਿਆਰਿਓ, ਕਹਿਣਾ ਸ਼ਹੀਦੀ ਨੂੰ ਬਹੁਤ ਸੌਖਾ ਹੈ, ਆਪ ਸੁਣ ਕੇ ਚਲੇ ਜਾਓਗੇ ਬਹੁਤ ਸੌਖਾ ਹੈ, ਪਰ ਕਦੀ ਆਪਣੀ ਸੁਰਤ ਨਾਲ ਦੇਖੋ ਕਿ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਅੰਮ੍ਰਿਤਸਰ ਦੀ ਧਰਤੀ ਤੇ ਆਪਣੇ ਪੁੱਤਰ ਨੂੰ ਮੁਖਾਤਬ ਕਰਕੇ ਸ਼ਬਦ ਕਹਿੰਦੇ ਨੇ, ਬੇਟਾ, ਬਾਬਾ ਬੁੱਢਾ ਸਾਹਿਬ ਵੱਲ ਇਸ਼ਾਰਾ ਕਰਕੇ। ਇਹ ਆਦ ਸਿੱਖ ਨੇ ਕੋਈ ਵੀ ਕੰਮ ਕਰਨਾ, ਇਹਨਾਂ ਦੀ ਸਲਾਹ ਜ਼ਰੂਰ ਲੈਣੀ। ਇਹ ਆਦ ਸਿੱਖ ਨੇ ਜੋ ਕਹਿਣ, ਇਹਨਾਂ ਦੀ ਗੱਲ ਨੂੰ ਪ੍ਰਵਾਨ ਕਰਨਾ। ਤੇ ਉਸ ਵੇਲੇ ਸਿੱਖ ਸੰਗਤਾਂ ਬੈਰਾਗ ਵੀ ਸਨ, ਕੁਛ ਕਹਿਣ ਲੱਗੇ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਅਸੀਂ ਆਪ ਜੀ ਦੇ ਨਾਲ ਲਾਹੌਰ ਜਾਵਾਂਗੇ। ਕਿਰਪਾਲੂ ਦਾਤਾ ਜੀ ਨੇ ਕਿਹਾ, ਕਹਿਣ ਲੱਗੇ, ਖਾਵੰਦ ਦੀ ਰਜ਼ਾ ਹੈ, ਰੱਬ ਦੀ ਰਜ਼ਾ ਹੈ, ਅਸੀਂ ਲਾਹੌਰ ਜਾਣਾ ਹੈ। ਤੁਰਕਾਂ ਨੇ ਖੁਜਤ ਕਰਨੀ ਹੈ, ਅਸੀਂ ਸਰੀਰ ਦਾ ਠੀਕਰਾ ਭੰਨ ਦੇਣਾ ਹੈ। ਹਜ਼ੂਰ ਕਹਿਣ ਲੱਗੇ, ਖਾਵੰਦ ਦੀ ਰਜ਼ਾ ਨੂੰ ਮੰਨਣਾ ਹੀ ਸੁੱਖ ਹੈ। ਜਦੋਂ ਦਾਤਾਰ ਚੱਲਣ ਲੱਗੇ ਤੇ ਪੰਜ ਸਿੱਖ ਮੇਰੇ ਗੁਰੂ ਅਰਜੁਨ ਦੇਵ ਜੀ ਦੇ ਨਾਲ ਚੱਲੇ। ਪਿਆਰਿਓ, ਅੰਮ੍ਰਿਤਸਰ ਦੀ ਸੰਗਤ ਵਿਦਿਆ ਕਰਨ ਆਈ, ਆਖਰ ਉਹਨਾਂ ਸਿੱਖਾਂ ਦੇ ਉੱਤੇ ਕੀ ਬੀਤਦੀ ਹੋਵੇਗੀ ਜਿਨ੍ਹਾਂ ਨੂੰ ਮੇਰੇ ਦਾਤੇ ਨੇ ਆਪਣੀ ਸੰਗਤ ਦਾ ਪਿਆਰ ਦਿੱਤਾ, ਕੀਰਤਨ ਦੀਆਂ ਝੜੀਆਂ ਲਾਈਆਂ, ਜਿਨ੍ਹਾਂ ਨੂੰ ਮੇਰੇ ਦਾਤੇ ਨੇ ਜੀ ਦਾਨ ਬਖਸ਼ਿਆ, ਤੇ ਜਿਸ ਨੇ ਤਪਦੇ ਹੋਏ ਹਿਰਦਿਆਂ ਲਈ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਿੱਤੀ। ਅੰਮ੍ਰਿਤਸਰ ਤੋਂ ਪੰਜ ਸਿੱਖ ਨਾਲ ਲੈ, ਭਾਈ ਵਿਧੀ ਚੰਦ, ਭਾਈ ਪੁਰਾਣਾ ਜੀ, ਭਾਈ ਜੇਠਾ ਜੀ, ਭਾਈ ਪੈੜਾ ਜੀ, ਤੇ ਪੰਜਵੇਂ ਸਿੱਖ ਲੈ ਸਨ ਭਾਈ ਸਾਹਿਬ ਭਾਈ ਲੰਗਾਹ ਜੀ। ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਪੈੜਾ, ਭਾਈ ਪੁਰਾਣਾ ਤੇ ਭਾਈ ਲੰਗਾਹ, ਪੰਜੇ ਸਿੱਖ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਗਏ ਨੇ। ਅੱਜ ਤੱਕਿਓ, ਕਦੀ ਉਹ ਸਮਾਂ ਆਇਆ ਜਿਸ ਦਿਨ ਵਿਆਹ ਵੇਲੇ ਪਿਤਾ ਗੁਰੂ ਨੇ ਕਿਹਾ ਸੀ, ਬੇਟਾ, ਸਾਡਾ ਹੁਕਮ ਹੈ ਲਾਹੌਰ ਜਾਓ। ਉਸ ਦਿਨ ਕਿਹਾ ਸੀ, ਪਿਤਾ ਜੀ, ਇਹ ਖੁਸ਼ੀ ਦਾ ਕੰਮ ਹੈ, ਮੈਂ ਲਾਹੌਰ ਜਾਵਾਂਗਾ, ਤੇ ਜੇ ਕਿਤੇ ਉੱਥੇ ਜਿੰਦ ਵੀ ਕੁਰਬਾਨ ਕਰਨੀ ਪਏ, ਮੈਂ ਤੁਹਾਡੀ ਰਜ਼ਾ ਨੂੰ ਮਿਲ ਕੇ ਜਿੰਦ ਕੁਰਬਾਨ ਕਰਨ ਵੀ ਜਾਵਾਂਗਾ। ਅੱਜ ਸੱਚੇ ਪਾਤਸ਼ਾਹ ਲਾਹੌਰ ਪਹੁੰਚੇ ਨੇ, ਸਿੱਖ ਦੇ ਘਰ ਵਿੱਚ ਟਿਕਾਣਾ ਕੀਤਾ ਹੈ। ਇੱਕ ਦਿਨ ਦੀ ਗੱਲ ਨਹੀਂ, ਉੱਥੇ ਪੰਜ ਦਿਨ ਦੇ ਤਸੀਏ ਨੇ। ਜੇਠ ਦਾ ਮਕੀਨਾ ਤਪਦਾ ਪਿਆ, ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਕਹਿ ਦਿੱਤਾ ਕਿ ਯਾਸਾਂ ਵਾ ਸਿਆਸਤ ਦੇ ਕਾਨੂੰਨ ਅਨੁਸਾਰ ਗੁਰੂ ਅਰਜੁਨ ਦੇਵ ਜੀ ਨੂੰ ਸ਼ਹੀਦ ਕੀਤਾ ਜਾਏ। ਯਾਸਾਂ ਦਾ ਕਾਨੂੰਨ ਚੰਗੇਜ਼ ਖਾਨ ਨੇ ਤਿਆਰ ਕੀਤਾ ਸੀ। ਉਹਨੇ ਇੱਕ ਬਕੀ ਦਾ ਅਰਥ ਸੀ ਫਕੀਰ। ਉਹ ਕਹਿੰਦੇ ਨੇ, ਜਦੋਂ ਫਕੀਰਾਂ ਨੂੰ ਰੱਬ ਦੇ ਰੰਗ ਵਿੱਚ ਰਤਿਆਂ ਹੋਇਆਂ ਨੂੰ ਮਾਰਨਾ ਹੋਵੇ, ਇਸ ਢੰਗ ਨਾਲ ਮਾਰੋ ਕਿ ਉਹਨਾਂ ਦੇ ਜਿਸਮ ਵਿੱਚੋਂ ਖੂਨ ਨਾ ਨਿਕਲੇ, ਕਿਉਂਕਿ ਉਹਨਾਂ ਦੇ ਜਿਸਮ ਦੇ ਖੂਨ ਦੇ ਤੁਪਕੇ ਵਿੱਚੋਂ ਹਜ਼ਾਰਾਂ ਉਹਨਾਂ ਵਰਗੇ ਸ਼ਹੀਦ ਪੈਦਾ ਹੁੰਦੇ। ਹਜ਼ੂਰ ਨੂੰ ਸਾਹਮਣੇ ਬਿਠਾ, ਦੋ ਤਿੰਨ ਗੱਲਾਂ ਕਹੀਆਂ ਗਈਆਂ। ਪਹਿਲਾ ਬਚਨੇ ਕਿਹਾ ਗਿਆ ਕਿ ਤੁਸੀਂ ਖੁਸਰੋ ਨੂੰ ਪ੍ਰਸ਼ਾਦ ਪਾਣੀ ਛਕਾਇਆ। ਵੈਸੇ ਖੁਥਾਂ ਖੋਜ ਦਾ ਮੁਥਾਜ ਹੈ ਕਿ ਖੁਸਰੋ ਗੁਰੂ ਦਰਬਾਰ ਵਿੱਚ ਆਇਆ ਵੀ ਨਹੀਂ। ਕਹਿਣ ਲੱਗੇ, ਤੁਸੀਂ ਖੁਸਰੋ ਦੀ ਰੁਪਈਏ ਨਾਲ ਮਦਦ ਕੀਤੀ ਤੇ ਤੁਹਾਨੂੰ 2 ਲੱਖ ਰੁਪਈਆ ਜੁਰਮਾਨਾ ਲਾਇਆ ਜਾਂਦਾ, ਤੁਸੀਂ ਸਰਕਾਰ ਨੂੰ ਜੁਰਮਾਨਾ ਭਰੋ ਤੇ ਤਾਂ ਛੁੱਟੋਗੇ। ਮੇਰੇ ਗੁਰੂ ਅਰਜੁਨ ਦੇਵ ਜੀ ਦਾ ਉੱਤਰ ਸੀ ਕਿ ਖੁਸਰੋ, ਜੇ ਆ ਕੇ ਰੋਟੀ ਖਾ ਗਿਆ, ਜਹਾਂਗੀਰ ਨੂੰ ਪੁੱਛੋ, ਕਦੀ ਤੇਰਾ ਬਾਪ ਇਸ ਦਰਬਾਰ ਵਿੱਚ ਪ੍ਰਸ਼ਾਦਾ ਛਕ ਕੇ ਨਹੀਂ ਗਿਆ? ਕਦੀ ਤੇਰੇ ਬਾਪ ਨੇ ਇਸ ਘਰ ਦੇ ਵਿੱਚ ਆ ਕੇ ਸਜਦੇ ਨਹੀਂ ਕੀਤੇ? ਜੇ 2 ਲੱਖ ਜੁਰਮਾਨੇ ਦੀ ਗੱਲ ਹੈ, ਇਸ ਰੁਪਈਏ ਨਾਲ ਕੋੜੀ ਆਸ਼ਰਮ ਮੈਂ ਬਣਾ ਚੱਲਿਆ, ਇਸ ਰੁਪਈਏ ਨਾਲ ਬੌਲੀਆਂ ਤੇ ਖੂਹ ਲਵਾ ਦਿੱਤੇ ਨੇ, ਇਸ ਰੁਪਈਏ ਨਾਲ ਦੁਖੀਆਂ ਦੇ ਦਰਦ ਵੰਡਾਏ ਜਾਣਗੇ, ਜੇ ਕਹੋ ਰੁਪਈਆ, ਇਹ ਸੰਗਤ ਦਾ ਰੁਪਈਆ ਜੁਰਮਾਨੇ ਭਰਨ ਵਾਸਤੇ ਨਹੀਂ, ਇਹ ਤਾਂ ਗੁਰੂ ਕੀ ਸੰਗਤ ਦੀ ਸੇਵਾ ਸੰਭਾਲ ਵਾਸਤੇ ਹੈ, ਜੁਰਮਾਨਾ ਨਹੀਂ ਭਰਿਆ ਜਾਏਗਾ। ਦੂਜੀ ਗੱਲ ਉਹਨਾਂ ਕਹੀ ਕਿ ਜਿਹੜਾ ਗ੍ਰੰਥ ਤੁਸੀਂ ਤਿਆਰ ਕੀਤਾ ਹੈ, ਇਹਦੇ ਵਿੱਚ ਸਾਡੇ ਕਹਿਣ ਮੁਤਾਬਕ ਕੋਈ ਨਾ ਕੋਈ ਸ਼ਬਦ ਖੋਰ ਪਾਏ ਜਾਣ। ਮੇਰੇ ਗੁਰੂ ਅਰਜੁਨ ਦੇਵ ਜੀ ਨੇ ਕਿਹਾ ਜੋ ਕੁਛ ਸੀ ਉਹ ਅਸੀਂ ਪਾ ਦਿੱਤਾ। ਕਹਿਣ ਲੱਗੇ ਸਾਡੀ ਮਰਜ਼ੀ ਅਨੁਸਾਰ ਇਹਦੇ ਵਿੱਚ ਅਸੀਂ ਸੁਣਿਆ ਹੈ ਇਸਲਾਮ ਦੀ ਤੋਹੀਨ ਦੇ ਸ਼ਬਦ ਨੇ। ਮੇਰੇ ਗੁਰੂ ਅਰਜੁਨ ਸਾਹਿਬ ਨੇ ਕਿਹਾ ਤੁਸੀਂ ਸੁਣਿਆ ਹੀ ਹੈ, ਅਸਲ ਵਿੱਚ ਪੜ੍ਹਿਆ ਨਹੀਂ। ਜਿੱਦਣ ਪੜੋਗੇ ਤੇ ਆਵਾਜ਼ ਆਏਗੀ ਉੱਠ ਫਰੀਦਾ ਉਜੂ ਸਾਜ, ਸੁਭਾ ਨਿਵਾਜ ਗੁਜਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਫਰੀਦਾ ਬੇਨਿਵਾਜਾ ਕੁੱਤਿਆਂ ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਆਵਾਜ਼ ਆਏਗੀ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌ ਮੰਦੇ। ਆਵਾਜ਼ ਆਏਗੀ ਖਾਕ ਨੂਰ ਕਰਦੰਗ ਆਲਮ ਦੁਨੀਆਏ, ਅਸਮਾਨ ਜ਼ਮੀਨ ਦਰਖਤ ਆਪ ਪੈਦਾਇਸ਼ ਖੁਦਾਏ। ਪਰ ਉਹਨਾਂ ਪਾਪੀਆਂ ਤੇ ਅਸਰ ਕੀ ਸੀ? ਹਜ਼ੂਰ ਨੇ ਕਿਹਾ ਇਸ ਬਾਣੀ ਵਿੱਚ ਇੱਕ ਸ਼ਬਦ ਵੀ ਦਬਾਅ ਹੇਠ ਆ ਕੇ ਨਹੀਂ ਲਿਖਿਆ ਜਾਏਗਾ। ਤੇ ਮੈਂ ਕਹਿੰਦਾ ਗੁਰੂ ਅਰਜੁਨ ਸਾਹਿਬ ਦੇ ਚਰਨਾਂ ਤੋਂ ਕੁਰਬਾਨ ਜਾਓ ਸਿੱਖੋ। ਹਰ ਮਾਂ ਆਪਣੇ ਬੱਚੇ ਲਈ ਤੰਦਰੁਸਤੀ ਵਾਸਤੇ ਸ਼ੁੱਧ ਭੋਜਨ ਛਕਾਉਂਦੀ ਏ। ਸਿੱਖਾਂ ਤੇਰੀ ਆਤਮਾ ਨੂੰ ਬਲਵਾਨ ਕਰਨ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਵੀ ਮਿਲਾਵਟ ਦਾ ਨਹੀਂ ਜਾਣ ਦਿੱਤਾ, ਤੈਨੂੰ ਉਹ ਭੋਜਨ ਦਿੱਤਾ ਜਿਹਦੇ ਖਾਣ ਨਾਲ ਤੇਰਾ ਆਤਮਕ ਜੀਵਨ ਬਣੇਗਾ। ਹਜ਼ੂਰ ਨੇ ਕਿਹਾ ਇੱਕ ਸ਼ਬਦ ਵੀ ਤੁਹਾਡੀ ਮਰਜ਼ੀ ਦਾ ਨਹੀਂ। ਕਹਿ ਲੱਗੇ ਜੇ ਸਾਡੀ ਮਰਜ਼ੀ ਦਾ ਨਹੀਂ ਤੇ ਤੁਹਾਨੂੰ ਤੱਤੀ ਤਵੀ ਤੇ ਬਿਠਾਇਆ ਜਾਏਗਾ, ਸ਼ੀਸ਼ ਵਿੱਚ ਰੇਤਾ ਪਾਇਆ ਜਾਏਗਾ, ਉਹ ਸਾਹਮਣੇ ਦੇਖੋ ਦੇਗ ਉਬਾਲੀ ਜਾਏਗੀ। ਧੰਨ ਗੁਰੂ ਅਰਜੁਨ ਦੇਵ ਜੀ ਦਾ ਉੱਤਰ ਸੀ ਕਿ ਅਸੀਂ ਇਸ ਨੂੰ ਮਨਜ਼ੂਰ ਕਰਨੇ ਹਾਂ। ਤੱਤੀ ਤਵੀ ਮੈਨੂੰ ਪ੍ਰਵਾਨ ਹੈ, ਉਬਲਦੀ ਦੇਗ ਮੈਨੂੰ ਪ੍ਰਵਾਨ ਹੈ, ਸੀਸ ਵਿੱਚ ਪੈਂਦਾ ਹੋਇਆ ਰੇਤਾ ਮੈਨੂੰ ਪ੍ਰਵਾਨ ਹੈ, ਪਰ ਜੁਰਮਾਨੇ ਭਰਨ ਵਾਸਤੇ ਬਾਬੇ ਨਾਨਕ ਦਾ ਘਰ ਨਹੀਂ ਤੇ ਕਿਸੇ ਦੀ ਖੁਸ਼ਾਮਦ ਦੇ ਸ਼ਬਦ ਬਾਣੀ ਵਿੱਚ ਲਿਖੇ ਨਹੀਂ ਜਾ ਸਕਦੇ। ਪੰਜਾਂ ਸਿੱਖਾਂ ਨੂੰ ਵਾਹ ਕੀਤਾ। ਪੰਜ ਦਿਨ ਦੇ ਤਸੀਏ ਨੇ ਪਿਆਰਿਓ, ਇੱਕ ਦਿਨ ਦੇ ਨਹੀਂ। ਪਹਿਲਾਂ ਸੱਚੀ ਸਰਕਾਰ ਨੂੰ ਭੁੱਖਿਆਂ ਰੱਖਿਆ ਗਿਆ, ਜਿੱਥੋਂ ਆਰੰਭਤਾ ਕੀਤੀ ਸੀ। ਹੁਕਮ ਰਜ਼ਾਈ ਚੱਲਣਾ ਕੀ ਹੈ? ਹਜ਼ੂਰ ਨੂੰ ਭੁੱਖਿਆ ਰੱਖਿਆ, ਪਰ ਅੱਜ ਫਿਰ ਉਸ ਭੁੱਖ ਵਿੱਚੋਂ ਸੁੱਖ ਸੀ। ਹਜ਼ੂਰ ਨੂੰ ਪਾਣੀ ਪੀਣ ਵਾਸਤੇ ਉਸ ਮਹੀਨੇ ਤਪਦੀ ਤਪਤ ਵਿੱਚ ਗਰਮੀ ਵਿੱਚ ਪੀਣ ਲਈ ਜਲ ਨਾ ਦਿੱਤਾ ਗਿਆ। ਪਾਣੀ ਤੋਂ ਬਿਨਾਂ ਵੀ ਸੱਚੀ ਸਰਕਾਰ ਰਹਿ। ਅੱਜ ਮੇਰੇ ਸਤਿਗੁਰੂ ਲਈ ਸਭ ਤੋਂ ਪਹਿਲਾਂ ਚੁੰਬਾ ਚੁੱਲ੍ਹਾ ਪੱਟ ਕੇ ਲੱਕੜਾਂ ਬਾਲੀਆਂ, ਉੱਤੇ ਤਵੀ ਰੱਖ ਦਿੱਤੀ ਗਈ। ਜਦੋਂ ਤਵੀ ਪੂਰਨ ਤੌਰ ਤੇ ਲਾਲ ਹੋਈ, ਉਹ ਦੇਖੋ ਬੀਬੀ ਭਾਨੀ ਦਾ ਲਾਲ ਤੁਰਿਆ ਹੁੰਦਾ। ਧੰਨ ਗੁਰੂ ਅਰਜੁਨ ਦੇਵ ਸੱਚਾ ਸਿਰਜਣਹਾਰਾ, ਸਾਡੇ ਅੰਦਰ ਨੂੰ ਠੰਡ ਦੇਣ ਵਾਲਾ ਦਾਤਾ, ਜਿਹਨੂੰ ਸਾਰੀ ਜ਼ਿੰਦਗੀ ਤਪਾਉਣਾ ਚਾਹੁੰਦੇ ਨੇ ਤਪੇ ਨਹੀਂ। ਅੱਜ ਗੁਰੂ ਅਰਜੁਨ ਦੇਵ ਦੀ ਲਈ ਤਵੀ ਲਾਲ ਸੁਰਖ ਹੋ ਚੁੱਕੀ ਹੈ। ਸੱਚੇ ਪਾਤਸ਼ਾਹ ਕੋਲ ਆਏ, ਪਿਆਰਿਓ ਤਵੀ ਦੇ ਕੋਲ ਪਹੁੰਚੇ ਨੇ। ਕਦੀ ਆਪਣੀ ਸੁਰਤ ਨਾਲ ਤੱਕਿਓ। ਮੈਂ ਪਿਛਲੇ ਦਿਨੀ ਅਰਜ਼ ਕੀਤੀ ਹੈ, ਅਸੀਂ ਕਦੀ ਗੁਰੂ ਦਾ ਪੁਰਬ ਮਨਾਉਂਦੇ ਹਾਂ ਪਰ ਗੁਰੂ ਨੂੰ ਨਹੀਂ ਮਨਾਉਂਦੇ। ਆਪ ਗੁਰਮੁਖੋ ਇਕਾਗਰਤਾ ਬਖਸ਼ੋ। ਆ ਪਹੁੰਚਿਆ, ਸੱਚੇ ਪਾਤਸ਼ਾਹ ਜੀ ਨੂੰ ਦੇਖ ਕੇ ਫਕੀਰ ਦਾ ਅੰਦਰ ਪਾਠ ਗਿਆ। ਕਹਿ ਲੱਗਾ ਉਹ ਰਹਿਮਤਾਂ ਦੇ ਸਾਈਆਂ, ਠੰਡ ਦੇ ਪਹਾੜ ਲੋਕਾਂ ਦੇ ਅੰਦਰ ਨੂੰ ਠੰਡਿਆਂ ਕਰਨ ਵਾਲਿਆ, ਅੱਜ ਇਹ ਕੀ ਭਾਣੇ ਪਿਆ ਵਰਤਾਨੇ? ਹਜ਼ੂਰ ਨੇ ਉੱਤੇ ਸ਼ਬਦ ਕਹਿ, ਸਾਈ ਜੀ ਇੱਕ ਨੀਂ ਤੁਸੀਂ ਰੱਖੀ ਸੀ, ਇੱਕ ਨੀਂ ਅਸੀਂ ਅੱਜ ਆਪ ਰੱਖਣ ਲੱਗੇ। ਪੁੱਛਿਆ ਕੀ? ਕਹਿਣ ਲੱਗੇ ਪਰ ਦੇਖੋ ਤੁਸੀਂ ਹਰਿਮੰਦਰ ਦੀ ਨੀਂ ਰੱਖੀ, ਮੈਂ ਤੇ ਮੇਰੇ ਸਿੱਖ ਪ੍ਰਸੰਨ ਸਾਂ। ਅਸੀਂ ਮਿਰਦੰਗ ਤੇ ਸਰੰਦੇ ਵਜਾ ਕੇ ਬਾਣੀ ਗਾਈ ਤੇ ਅਸੀਂ ਨੀਂ ਰੱਖਣ ਲੱਗੇ ਹਾਂ, ਤੁਹਾਡੀਆਂ ਅੱਖਾਂ ਵਿੱਚ ਨੀਰ ਕਿਉਂ? ਕਹਿਣ ਲੱਗੇ ਤੁਸੀਂ ਹਰਿਮੰਦਰ ਦੀ ਨੀਂ ਰੱਖੀ, ਅਸੀਂ ਸ਼ਹੀਦਾਂ ਦੇ ਮਹੱਲ ਦੀ ਨੀਂ ਰੱਖਣ ਲੱਗੇ ਹਾਂ। ਮੇਰੀ ਚਮੜੀ ਨੂੰ ਨਾ ਤੱਕੋ ਸਾਈ ਜੀ, ਮੇਰੇ ਅੰਦਰ ਨੂੰ ਦੇਖੋ, ਮੇਰਾ ਅੰਦਰ ਅੱਜ ਵੀ ਠੰਡਾ ਜੇ। ਇੱਥੇ ਇੱਕ ਵਿਦਵਾਨ ਨੇ ਬੜੇ ਪਿਆਰੇ ਸ਼ਬਦ, ਬੜੇ ਸੋਹਣੇ ਸ਼ਬਦ ਕਹੇ ਨੇ। ਉਹ ਕਹਿੰਦਾ ਚਾਰੋਂ ਤਰਫ ਅੱਗ ਬਰਸੇ, ਸੇਕ ਸੀ ਸਨ ਤਨ ਸਾੜਦਾ। ਚਾਰੋਂ ਤਰਫ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਸਾਈ ਮੀਆਂ ਮੀਰ ਡਿੱਠਾ, ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ, ਚੀਕ ਤੇ ਢਾਹੀ ਮਾਰਦਾ। ਸੁਣ ਸਤਿਗੁਰੂ ਕਿਹਾ, ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਖੂਬਾ ਤਨ ਜਲ ਰਾ ਹਮ ਸ਼ਾਂਤ ਹੈ ਹਰ ਨਾਮ ਸੇ। ਤਨ ਸੜਦਾ ਪਰ ਮੇਰੇ ਅੰਦਰ ਨੂੰ ਤਾਂ ਦੇਖ, ਮੇਰਾ ਅੰਦਰ ਉਹੀ ਕਹਿ ਜਿਹੜਾ ਹਰਿਮੰਦਰ ਵਿੱਚ ਗਾ ਰਿਹਾ ਸੀ ਕਿ ਕੱਲ ਤਾਤੀ ਠਾਂਡਾ ਹਰਨਾਮ। ਮੇਰੇ ਅੰਦਰ ਦਾ ਸੁੱਖ ਉਹੀ ਏ ਜਿਹੜਾ ਕਹਿ ਰਿਹਾ ਸੀ, ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿੱਟੀ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾਮ। ਮੇਰਾ ਅੰਦਰ ਉਹੀ ਹੈ ਜਿਹੜਾ ਅੰਮ੍ਰਿਤ ਬਾਣੀ ਲਿਖਾਂਦਾ ਸੀ ਕਿ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ, ਪੰਥ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਹੈ ਦੇਖ ਨਿਹਾਲੀ। ਗੁਰਮੁਖੋ, ਤਨ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠੇ, ਇੱਥੇ ਪਾਂਧੀ ਨਨਕਾਣਵੀ ਸਾਹਿਬ ਨੇ ਇੱਕ ਸ਼ਬਦ ਬੜਾ ਭਾਵਪੂਰਤ ਕਿਹਾ ਹੈ। ਉਹ ਕਹਿੰਦਾ, ਦੁਨੀਆਂ ਦੇ ਲੋਕੋ, ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਤਨ ਗੁਰੂ ਅਰਜੁਨ ਦੇਵ ਜੀ ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ, ਕਈ ਪੈਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ, ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ, ਫਿਰ ਵੀ ਸਤ ਨਾਮ ਵਾਹਿਗੁਰੂ ਗਾ ਰਿਹਾ ਸੀ, ਸੀਨਾ ਜੱਗ ਦਾ ਤਪਦਾ ਠਾਰਨੇ ਨੂੰ, ਤਨ ਆਪਣਾ ਸਾੜ ਵਿਖਾ ਰਿਹਾ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ, ਔਖੀ ਗੱਲ ਹੈ ਅਮਲ ਕਮਾਉਣ ਵਾਲੀ। ਇਹ ਤਾਂ ਆਤਮ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਨੀ ਗਾਉਣ ਵਾਲੀ। ਤਨ ਗੁਰੂ ਅਰਜੁਨ ਦੇਵ, ਇਹ ਤਾਂ ਆਤਮ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਨੀ ਗਾਉਣ ਵਾਲੀ। ਮੇਰੀ ਸੱਚੀ ਸਰਕਾਰ ਨੂੰ ਤੱਤੀ ਤਵੀ ਦੇ ਉੱਤੇ ਬਿਠਾ, ਸੀਸ ਵਿੱਚ ਰੇਤਾ ਪਾ ਦਿੱਤਾ, ਹੁਣ ਹਜ਼ੂਰ ਨੂੰ ਉਠਾਇਆ ਇੱਥੋਂ, ਉਬਲਦੀ ਪਈ ਸੀ ਦੇਖ, ਤੱਤੀ ਤਵੀ ਰੇਤਾ ਉਬਲਦੀ ਹੋਈ ਦੇਗ ਵਿੱਚ ਲਿਆਏ, ਫਿਰ ਪੁੱਛਿਆ, ਪਰ ਸੱਚੇ ਪਾਤਸ਼ਾਹ ਕੁਛ ਨਹੀਂ ਬੋਲੇ, ਅੰਦਰੋਂ ਗਭੀਰ ਨੇ। ਪਿਆਰਿਓ, ਦੇਗ ਵਿੱਚ ਬਿਠਾ ਦਿੱਤਾ, ਉੱਪਰ ਢੱਕਣ ਦੇ ਦਿੱਤਾ ਹੈ, ਹੁਣ ਤੱਕਿਓ ਅਸੀਂ ਦੇਖਾਂਗੇ ਵੀ ਆਖਰ ਇੰਨਾ ਕੁਝ ਵਾਪਰ ਗਿਆ। ਪਰ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਰੱਬ ਦੀ ਰਜ਼ਾ ਵਿੱਚ ਟਿਕੇ ਰਹਿ। ਅਸੀਂ ਸਾਰੇ ਕਹਿੰਦੇ ਹਾਂ ਕਿ ਗੁਰੂ ਅਰਜੁਨ ਦੇਵ ਸ਼ਹੀਦਾਂ ਦੇ ਸਰਤਾਜ ਨੇ, ਤੇ ਮੈਂ ਅਰਜ਼ ਕਰਾਂ ਉਹ ਸ਼ਹੀਦਾਂ ਦੇ ਸਰਤਾਜ ਕਿਉਂ ਨੇ? ਸਿਆਣੇ ਸੱਜਣੇ ਜਾਣਦੇ ਨੇ ਕਿ ਦੋ ਸਮੇਂ ਆਏ ਨੇ, ਪ੍ਰਹਿਲਾਦ ਦੇ ਸਾਹਮਣੇ ਅੱਗ ਆਈ, ਪਰ ਸਿਆਣੇ ਦੱਸਦੇ ਨੇ, ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਗਿਰ ਤਲ ਜਲ ਜਵਾਲਾ ਪੈ ਰਾਖਿਓ ਰਾਜਾ ਰਾਮ ਮਾਇਆ ਫੇਰੀ। ਅੱਗ ਵੀ ਆਪਣਾ ਸੁਭਾਅ ਬਦਲ ਗਈ, ਇਬਰਾਹਿਮ ਦੇ ਸਾਹਮਣੇ ਆਏ ਸਨ ਭਖਦੇ ਹੋਏ ਅੰਗਿਆਰੇ, ਉਹ ਫੁੱਲ ਬਣ ਗਏ। ਲੋਕ ਕਹਿੰਦੇ ਨੇ ਕਿ ਪ੍ਰਹਿਲਾਦ, ਜੇ ਅੱਗ ਸੁਭਾਅ ਨਾ ਬਦਲਦੀ ਤੇ ਪ੍ਰਹਿਲਾਦ ਤੇ ਕੀ ਬੀਤਦੀ? ਜੇ ਗਰਮ ਹੋਏ ਸੁਰਖ ਕੋਲੇ ਲਾਲ ਠੰਡੇ ਨਾ ਹੁੰਦੇ, ਗੁਲਾਬ ਨਾ ਬਣਦੇ, ਤੀ ਇਬਰਾਹਿਮ ਤੇ ਕੀ ਬਦਲਦੀ ਬੀਤਦੀ? ਪਰ ਧੰਨ ਗੁਰੂ ਅਰਜੁਨ ਸਾਹਿਬ ਨੇ ਕਿਹਾ, ਨਹੀਂ, ਦੁਨੀਆਂ ਦੇ ਲੋਕੋ, ਜੇ ਰੱਬ ਨੂੰ ਇਸ਼ਕ ਕਰੀਏ ਤੇ ਤੱਤੀ ਤਵੀ ਸੁਭਾਅ ਨਾ ਬਦਲੇ, ਤੇ ਇਸ਼ਕ ਕਰਨ ਵਾਲਾ ਤਾਂ ਵੀ ਪ੍ਰਵਾਨ ਹੋ ਜਾਂਦਾ ਹੈ। ਜੇ ਅੱਗ ਸੁਭਾਅ ਨਾ ਬਦਲੇ ਤੇ ਤੱਤੀ ਤਵੀ ਤੇ ਬੈਠ ਕੇ ਰੱਬ ਤੇ ਗੀਤ ਗਾਉਣ ਵਾਲਾ ਉਹ ਕੇਵਲ ਗੁਰੂ ਅਰਜੁਨ ਦੇਵ ਜੀ ਹੈ। ਧੰਨ ਗੁਰੂ ਅਰਜੁਨ ਦੇਵ ਉਬਲਦੀ ਦੇਗ ਵਿੱਚ ਬਿਠਾਏ ਗਏ, ਤੇ ਮੈਂ ਕਈ ਵਾਰੀ ਸੋਚਣਾ, ਅੱਗ ਤੂੰ ਸਾਡੇ ਨਾਲ ਸ਼ੁਰੂਆਤ ਕੀਤੀ, ਇਸ ਗੱਲ ਨੂੰ ਕਹਿਣ ਵਿੱਚ ਕੋਈ ਦੋ ਰਾਵਾਂ ਨਹੀਂ, ਮੇਰੀ ਜ਼ਬਾਨ ਬੰਦ ਹੋ ਜਾਏਗੀ, ਪਰ ਤਵਾਰੀਖ ਦੇ ਪੰਨੇ ਕੌਣ ਬੰਦ ਕਰੇਗਾ? ਤਿੰਨ ਸ਼ਹਿਰ ਸਾਨੂੰ ਕਦੀ ਨਹੀਂ ਭੁੱਲਣੇ, ਲਾਹੌਰ ਨਹੀਂ ਭੁੱਲਣਾ, ਮੇਰਾ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬਿਠਾਇਆ, ਦਿੱਲੀ ਨਹੀਂ ਭੁੱਲਣੀ, ਮੇਰੇ ਗੁਰੂ ਦੇ ਸ਼ੀਸ਼ ਨੂੰ ਕਲਮ ਕੀਤਾ ਗਿਆ, ਸਰਹੰਦ ਨਹੀਂ ਭੁੱਲਣੀ, ਮੇਰੇ ਗੁਰੂ ਕੇ ਲਾਲਾ ਨੂੰ ਸ਼ਹੀਦ ਕੀਤਾ ਗਿਆ। ਦੇਖੋ ਹੁਣ ਅੱਗ ਦਾ ਵਾਹ ਕੈਸਾ ਹੈ, ਅੱਗ ਪਰਤ ਪਰਤ ਕੇ ਸਿੱਖ ਨੂੰ ਪਰਖਣ ਆਉਂਦੀ ਏ, ਕਦੀ ਤੱਤੀ ਤਵੀ ਬਣ ਕੇ ਆਉਂਦੀ ਏ, ਕਦੀ ਉਬਲਦੀ ਦੇਗ ਬਣ ਕੇ ਆਉਂਦੀ ਏ, ਕਦੀ ਜੰਡ ਬਣ ਕੇ ਆਉਂਦੀ ਏ, ਕਦੀ ਇਹ ਤਪਦੇ ਹੋਏ ਭੱਟ ਬਣ ਕੇ ਆਉਂਦੀ ਹੈ, ਪਤਾ ਨਹੀਂ ਇਹਦਾ ਸੁਭਾਅ ਕੀ ਹੈ, ਕਦੀ ਪੈਟਰੋਲ ਤੇ ਟਾਇਰ ਬਣ ਕੇ ਆਉਂਦੀ ਹੈ। ਸ਼ਾਇਦ ਇਸ ਅੱਗ ਨੂੰ ਪਤਾ ਨਹੀਂ ਕਿ ਇਹ ਤਾਂ ਉਹਦੇ ਪੁੱਤਰ ਨੇ ਜਿਹੜਾ ਤੱਤੀ ਤਵੀ ਤੇ ਬੈਠ ਕੇ ਵੀ ਰੱਬ ਦੇ ਗੀਤ ਪਿਆ ਗਾਉਂਦਾ ਸੀ। ਸਾਡੀਆਂ ਅੰਦਰ ਗੁਰੂ ਅਰਜੁਨ ਦੇਵ ਜੀ ਦਾ ਖੂਨ ਹੈ। ਇੱਥੇ ਕੁੰਦਨ ਜੀ ਇੱਕ ਕਵੀ ਹੋਏ ਨੇ, ਉਹਨਾਂ ਨੇ ਸ਼ਬਦ ਬੜੇ ਭਾਵਪੂਰਤ ਕਹੇ, ਕਹਿੰਦੇ ਨੇ, ਜਦੋਂ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਬੈਠੇ ਨੇ, ਉਹਦੇ ਖਿਆਲ ਨੇ ਹਜ਼ੂਰ ਨੂੰ ਦੇਖ ਕੇ ਸਾਈਂ ਮੀਆਂ ਮੀਰ ਨੇ ਜਦੋਂ ਇਹ ਕਿਹਾ ਦਾਤਾਰ ਇਹ ਕੀ? ਕਹਿਣ ਲੱਗੇ ਨਰੋਇਆ ਬੀਜ ਪਾ ਚੱਲਿਆ, ਚੇਤੇ ਰੱਖੀ ਮੇਰੇ ਇਸ ਬੀਜ ਵਿੱਚੋਂ ਇੱਕ ਰੁੱਖ ਨਿਕਲੇਗਾ, ਮੇਰੇ ਇਸ ਰੁੱਖ ਦਾ ਇੱਕ ਫਲ ਭਰਿਆ ਹੋਵੇਗਾ, ਉਹ ਚਾਂਦਨੀ ਚੌਂਕ ਵਿੱਚ ਸ਼ਹੀਦ ਹੋਵੇਗਾ। ਮੇਰੇ ਇਸ ਬੂਟੇ ਦੇ ਦੋ ਫਲ ਤੋੜੇਗਾ ਕੋਈ, ਚੇਤੇ ਰੱਖੀ ਚਮਕੌਰ ਦੀ ਜੂਹ ਵਿੱਚ ਸ਼ਹੀਦ ਹੋਣਗੇ, ਪਰ ਇਸ ਬੂਟੇ ਨੂੰ ਅਜੇ ਅੱਧ ਖਿੜੇ ਫੁੱਲ ਲੱਗੇ ਹੋਣਗੇ, ਜਿਹੜੇ ਖਿੜੇ ਵੀ ਨਹੀਂ ਹੋਣੇ ਉਹਨਾਂ ਨੂੰ ਸਰਹੰਦ ਦੀਆਂ ਨੀਆਂ ਵਿੱਚ ਕੋਈ ਚਿਣੇਗਾ, ਪਰ ਇਹ ਜਿਹੜਾ ਬੀਜ ਮੈਂ ਪਾ ਚੱਲਿਆ ਇਹ ਸਿੱਖਾਂ ਦੇ ਸਾਹਮਣੇ ਅੱਗ ਆਉਂਦੀ ਰਹਿ ਗਈ, ਪਰ ਇਸ ਬੂਟੇ ਨੇ ਸੁੱਕਣਾ ਨਹੀਂ, ਕਿਉਂਕਿ ਮੇਰੇ ਸ਼ਹੀਦਾਂ ਦਾ ਖੂਨ ਇਹਦੇ ਵਿੱਚ ਕਦੀ ਮੁੱਕਣਾ ਨਹੀਂ। ਉਹਨਾਂ ਨੇ ਸ਼ਬਦ ਬੜੇ ਸੋਹਣੇ ਕਹੇ ਨੇ, ਕੁੰਦਨ ਜੀ ਦੇ ਸ਼ਬਦ ਨੇ। ਕਹਿਣ ਲੱਗੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ ਇਉਂ ਸੰਸਾਰ ਅੰਦਰ, ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖੁੱਲਰ ਜਾਣਗੇ ਇਉਂ ਸੰਸਾਰ ਅੰਦਰ। ਕੋਈ ਚਾਂਦਨੀ ਚੌਂਕ ਨੂੰ ਭਾਗ ਲਾ ਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮਹਿਕ ਉੱਠੂ ਚਮਕੌਰ ਦੀ ਜੂਹ ਸਾਰੀ, ਟੁੱਟੇ ਜਦੋਂ ਦੋ ਰੁੱਤ ਬਹਾਰ ਅੰਦਰ, ਅੱਧ ਖਿੜੇ ਹੀ ਤੋੜ ਕੇ ਟਾਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰ ਅੰਦਰ, ਬਣੀ ਰਹੇਗੀ ਸਦਾ ਬਹਾਰ ਇਸ ਤੇ, ਲਾਗੇ ਖਿਜ਼ਾ ਨੇ ਇਸ ਦੇ ਢੁਕਣਾ ਨਹੀਂ, ਲੱਗੀ ਆਉਣ ਤੇ ਇਹਨਾਂ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ, ਇਸ ਬੂਟੇ ਨੇ ਕਦੀ ਵੀ ਸੁੱਕਣਾ ਨਹੀਂ। ਮੇਰੇ ਸੱਚੇ ਪਾਤਸ਼ਾਹ ਅੱਜ ਉਬਲਦੀ ਦੇਗ ਵਿੱਚ ਬੈਠੇ, ਭਾਈ ਗੁਰਦਾਸ ਨੇ ਪੰਜ ਦਿਨਾਂ ਦੇ ਤਸੀਹਾਂ ਤੇ ਪੰਜ ਉਦਾਹਰਨਾਂ ਦਿੱਤੀਆਂ ਨੇ, ਪਿਆਰਿਓ ਅੰਦਰ ਕਿੱਥੇ ਟਿਕਿਆ ਹੈ? ਉਹ ਲਿਖਦੇ ਨੇ ਕਿ ਗੁਰੂ ਅਰਜੁਨ ਦੇਵ ਅੱਜ ਵੀ ਉਸੇ ਤਰ੍ਹਾਂ ਪ੍ਰੇਮ ਵਿੱਚ ਭਿੱਜੇ ਨੇ ਜਿਵੇਂ ਹਰਿਮੰਦਰ ਵਿੱਚ ਬੈਠ ਕੇ ਪਰਮਾਤਮਾ ਦੇ ਗੀਤ ਪੈ ਗਾਉਂਦੇ ਸਨ। ਗੁਰੂ ਅਰਜੁਨ ਦੇਵ ਅੱਜ ਵੀ ਇਸ ਤਰ੍ਹਾਂ ਪਿਆਰ ਪੈ ਕਰਦੇ ਨੇ ਜਿਵੇਂ ਮੱਛੀ ਪਾਣੀ ਨੂੰ ਨੇਹ ਪਈ ਕਰਦੀ ਹੈ। ਤੱਤੀ ਤਵੀ ਤੇ ਬੈਠੇ ਨੇ, ਅੱਜ ਦਰਸ਼ਨ ਵੀ ਉਸੇ ਤਰ੍ਹਾਂ ਨੇ ਜਿਵੇਂ ਪਤੰਗਾ ਜੋਤ ਤੋਂ ਕੁਰਬਾਨ ਪਿਆ ਹੁੰਦਾ ਹੈ। ਸ਼ਬਦ ਤੇ ਸੁਰ ਦਾ ਅਭਿਆਸ ਵੀ ਉਹ ਹੈ ਜਿਵੇਂ ਮਿਰਗ ਤੀਰ ਵੱਜ ਜਾਏ ਤਾਂ ਵੀ ਸ਼ਬਦ ਵੱਲ ਜਾਂਦਾ ਹੈ, ਤੇ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਬੈਠ ਕੇ ਵੀ ਸ਼ਬਦ ਨਾਲ ਜੁੜੇ। ਕਹਿਣ ਲੱਗੇ ਉਹਨਾਂ ਦੀ ਪ੍ਰੀਤ ਮੱਛੀ ਵਾਲੀ ਹੈ, ਉਹਨਾਂ ਦੇ ਦਰਸ਼ਨ ਪਤੰਗੇ ਵਾਲੇ ਨੇ, ਉਹਨਾਂ ਦੀ ਸਰੋਤ ਸ਼ਬਦ ਸੁਰਤ ਦੀ ਖੇਡ ਇੱਕ ਮਿਰਗ ਵਾਲੀ ਹੈ, ਪਿਆਰਿਓ ਉਹਨਾਂ ਦੀ ਸਮਾਧੀ ਇੱਕ ਭਵਰੇ ਵਾਲੀ ਹੈ। ਇੱਥੇ ਬਸ ਨਹੀਂ, ਅੱਜ ਪੰਜਵੀਂ ਰਾਤ ਸਿੱਖ ਪੰਜੇ ਕੋਲ ਖਲੋਤੇ ਨੇ, ਬੈਰਾਗ ਵਿੱਚ ਭਿੱਜੇ, ਤੇ ਗੁਰੂ ਅਰਜੁਨ ਦੇਵ ਅੱਜ ਪੰਜਵੀਂ ਰਾਤ ਵੀ ਉਪਦੇਸ਼ ਪੈ ਦਿੰਦੇ ਨੇ, ਤੇ ਬਬੀਏ ਦੀ ਤਰ੍ਹਾਂ ਪੁਕਾਰ ਪੁਕਾਰ ਕੇ ਕਹਿੰਦੇ ਨੇ, ਨਾਮ ਤੋਂ ਵੱਧ ਹੋਰ ਕਿਤੇ ਵੀ ਠੰਡ ਨਹੀਂ। ਭਾਈ ਸਾਹਿਬ ਨੇ ਪੰਜ ਦਿਨਾਂ ਦੇ ਤਸੀਹੇ ਤੇ ਪੰਜ ਤੁਕਾਂ ਵਿੱਚ ਕਹਿਣ ਲੱਗੇ, ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਖੇਤ ਨਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉਂ ਪੀੜ ਪਈ ਚਿਤ ਅਵਰ ਨਾ ਆਣੀ, ਚਰਨ ਕਮਲ ਮਿਲ ਭਵਰ ਜਿਉਂ ਸੁਖ ਸੰਪਟ ਵਿੱਚ ਰਹਿਣ ਵਿਖਾਣੀ, ਗੁਰ ਉਪਦੇਸ਼ ਨਾ ਵਿਸਰੈ ਬਾਬੀਏ ਜਿਉਂ ਆਖ ਵਖਾਣੀ, ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਦ ਸਾਧ ਸੰਗ ਜਾਣੀ। ਕਹਿੰਦੇ ਨੇ ਆਓ ਸਿੱਖੋ ਅੱਜ ਹੱਥ ਜੋੜ ਕੇ ਕਹਿ ਦਿਓ, ਗੁਰੂ ਅਰਜੁਨ ਵਿਟੋ ਕੁਰਬਾਨੀ। ਧੰਨ ਗੁਰੂ ਅਰਜੁਨ ਦੇਵ, ਤੁਹਾਡੇ ਤੋਂ ਕੁਰਬਾਨ ਜਾਵਾਂ। ਅੱਜ ਪੰਜਵੀਂ ਰਾਤ ਬਤੀਤ ਹੋਈ, ਸੱਚੇ ਪਾਤਸ਼ਾਹ ਪਪੀਏ ਦੀ ਤਰ੍ਹਾਂ ਉਪਦੇਸ਼ ਦਿੰਦੇ ਰਹੇ। ਪਿਆਰਿਓ ਇੱਥੇ ਇਤਿਹਾਸ ਕਹਿੰਦਾ ਹੈ, ਤਪੇ ਹੋਏ ਸਰੀਰ ਨੂੰ ਪੁੱਜੇ ਹੋਏ ਸਰੀਰ ਦਾ ਮਾਸ ਢਲਕ ਚੁੱਕਾ ਸੀ, ਕਿੰਨਾ ਕੁ ਦਰਦਨਾਕ ਇਹ ਸੀਨ ਹੋਵੇਗਾ। ਮੈਂ ਕਹਿੰਦਾ ਇਹ ਕੇਵਲ ਮਨੋ ਕਥਾ ਨਹੀਂ, ਇਹ ਤਥਾ ਕਥਾ ਨਹੀਂ, ਇਹ ਕੇਵਲ ਮਿਥ ਨਹੀਂ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕਿਰਪਾਲੂ ਜੀ, ਅੱਜ ਤਨ ਦੀਆਂ ਖੱਡੀਆਂ ਕੇਵਲ ਦਿਸਦੀਆਂ ਨੇ, ਮਾਸ ਢਲ ਗਿਆ ਹੈ, ਸਰੀਰ ਸੜ ਚੁੱਕਾ ਹੈ, ਤੇ ਜਿਸ ਸੀਸ ਵਿੱਚ ਰੇਤਾ ਪਿਆ ਹੈ ਅੱਜ ਚਿਹਰੇ ਉੱਤੇ ਕੀ ਵਾਪਰੀ ਹੋਏਗੀ। ਰਾਵੀ ਦੇ ਕਿਨਾਰੇ ਜਾਣ ਲੱਗੇ, ਭਾਈ ਪਿਰਾਣੇ ਨੇ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਹੱਥਾਂ ਨਾਲ ਬਾਹਾਂ ਤੋਂ ਪਕੜਿਆ ਹੈ। ਧੰਨ ਗੁਰੂ ਅਰਜੁਨ ਦੇਵ, ਉਹਨਾਂ ਨੂੰ ਸਹਾਰਾ ਭਾਈ ਪੁਰਾਣੇ ਨੇ ਦਿੱਤਾ, ਭਾਈ ਵਿਧੀ ਚੰਦ ਨੇ ਦਿੱਤਾ, ਐਸਤਾ ਤੁਰਦੇ ਪਏ ਨੇ। ਇੱਥੇ ਇੱਕ ਸ਼ਬਦ ਬੜਾ ਭਾਵਪੂਰਤ ਕਿਹਾ, ਉਰਦੂ ਦਾ ਇੱਕ ਵਿਦਵਾਨ ਹੈ, ਉਹ ਕਹਿੰਦਾ ਲੋਕ ਦੇਖਦੇ ਨੇ ਲਾਹੌਰ ਦੀਆਂ ਗਲੀਆਂ ਵਿੱਚ ਖਲੋਤੇ, ਆਓ ਦੇਖੋ ਮਾਤਾ ਲਭਾਨੀ ਦਾ ਲਾਲ ਜਾਂਦਾ ਪਿਆ, ਤਪਾਣ ਵਾਲਿਓ ਤੁਸੀਂ ਸਾਰੀ ਜ਼ਿੰਦਗੀ ਤਪਾਇਆ, ਤੁਸੀਂ ਸਾਰੀ ਜ਼ਿੰਦਗੀ ਤਪਾਉਣ ਦੇ ਬਾਵਜੂਦ ਨਾ ਤਪਿਆ, ਤੱਤੀ ਤਵੀ ਤੇ ਤਪਾਉਣ ਦਾ ਯਤਨ ਕੀਤਾ, ਅੱਜ ਵੀ ਨਹੀਂ ਤਪਿਆ, ਅਖੀਰ ਤੇ ਠੰਡੀ ਰਾਵੀ ਵੱਲ ਜਾਂਦੇ ਪਏ, ਤੁਹਾਨੂੰ ਸਮਝ ਪੈ ਜਾ ਕਿਤੇ ਕਿ ਗੁਰੂ ਅਰਜਨ ਦੇਵ ਜੀ ਦਾ ਅੰਦਰ ਠੰਡਾ ਹੈ। ਹਜ਼ੂਰ ਕਿਰਪਾਲੂ ਜੀ ਨੇ ਜਦੋਂ ਦੇਖਿਆ ਤੇ ਉਸ ਵੇਲੇ ਫਿਰ ਸਾਹਮਣੇ ਆਏ, ਕਹਿਣ ਲੱਗੇ ਅਜੇ ਵੀ। ਹਜ਼ੂਰ ਨੇ ਕਿਹਾ ਹੁਣ ਤਾਂ ਕੁਛ ਹੈ ਹੀ ਨਹੀਂ। ਉਹ ਸ਼ਬਦ ਸਨ ਕਿ ਚੇਤੇ ਰੱਖਿਓ, ਤੁਸੀਂ ਉੱਚੀ ਹਵੇਲੀ ਦੀਆਂ ਦੀਵਾਰਾਂ ਵਿੱਚ ਸਾਨੂੰ ਬੰਦ ਕੀਤਾ, ਤੁਸੀਂ ਅੱਗ ਦੀਆਂ ਲਪਟਾਂ ਵਿੱਚ ਤਵੀ ਤਪਾਈ, ਤੁਸੀਂ ਅੱਗ ਦੇ ਭਾਂਬੜ ਉੱਤੇ ਦੇਗ ਉਬਾਲੀ, ਤੁਸੀਂ ਤਪਦੀ ਰੇਤ ਮੇਰੇ ਸੀਸ ਵਿੱਚ ਪਾਈ। ਪਰ ਇੱਕ ਗੱਲ ਧਿਆਨ ਵਿੱਚ ਰੱਖਿਓ ਕਿ ਇਹ ਦੁਨੀਆਂ ਦੇ ਲੋਕੋ, ਕਿ ਤੁਸੀਂ ਮੇਰੀ ਜ਼ਾਲਮ ਆਪਣੀ ਤਾਕਤ ਨਾਲ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਹੈ, ਪਰ ਮੇਰੇ ਜਾਣ ਦੀ ਦੇਰ ਹੈ। ਮੇਰੇ ਪੁੱਤਰ ਨੇ ਦੋ ਕਿਰਪਾਨਾਂ ਪਾਣੀਆਂ ਨੇ, ਚੇਤੇ ਰੱਖਿਓ ਤਵੀ ਤਪਾਉਣ ਵਾਲਿਓ, ਮੇਰੇ ਪੁੱਤਰ ਦੇ ਕਿਰਪਾਨਾਂ ਦੀ ਚਾਲ ਤੁਸੀਂ ਚੱਲ ਨਹੀਂ ਸਕਣੀ। ਸ਼ਬਦ ਸਨ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਇਹ ਹੀ ਨਾ ਗੁਰੂ ਅਰਜਨ ਦੇਵ ਦੀ ਆਵਾਜ਼ ਦਬਾ ਦਿਆਂਗੇ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਫਸੀਲੋ ਆਤ ਸ਼ਾਹ ਆਹਨ ਬਹੁਤ ਬੁਲੰਦ ਸਹੀ, ਕੰਧਾਂ ਬੜੀਆਂ ਉੱਚੀਆਂ ਨੇ, ਅੱਗ ਦੀਆਂ ਲਾਟਾਂ ਬੜੀਆਂ ਉੱਚੀਆਂ ਨੇ। ਫਸੀਲੇ ਆਤਿਸ਼ੋ ਆਹਨ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ। ਮੇਰੇ ਖਿਆਲੋਂ ਕੀ ਪਰਵਾਜ਼ ਰੋਕਨੇ ਵਾਲੋ, ਮੇਰੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਕਿਸੇ ਦੀ ਤਾਕਤ ਨਹੀਂ ਮੇਰੇ ਪੁੱਤਰ ਦੀ ਤਲਵਾਰ ਨੂੰ ਰੋਕ ਸਕੇ। ਸਿਰਜਣਹਾਰਾ ਮੇਰਾ ਗੁਰੂ ਰਾਵੀ ਦੇ ਕਿਨਾਰੇ ਗਿਆ, ਅਖੀਰਲੇ ਚਰਨ ਭਾਈ ਪ੍ਰਾਣਾ ਜੀ ਨੇ ਧੋਤੇ ਸਨ, ਸੱਚੇ ਪਾਤਸ਼ਾਹ ਦੇ ਚਰਨ ਧੋਤੇ। ਰਾਵੀ ਦਾ ਨਿਰਮਲ ਨੀਰ, ਠੰਡਾ ਨੀਰ, ਹਜ਼ੂਰ ਕਿਰਪਾਲੂ ਜੀ ਇਸ਼ਨਾਨ ਕਰਨ ਲੱਗੇ, ਤਪਿਆ ਹੋਇਆ ਤਨ ਠੰਡੇ ਜਲ ਵਿੱਚ ਇਸ਼ਨਾਨ ਕੀਤਾ। ਉਹ ਸਰੀਰ, ਉਹ ਪਵਿੱਤਰ ਦੇਹ ਜਿਹੜੀ ਪੰਜ ਦਿਨ ਦੇ ਤਸੀਏ ਪਈ ਚੱਲਦੀ ਸੀ, ਅੱਜ ਉਹ ਰਸਨਾ ਫਿਰ ਕਹਿ ਰਹੀ ਸੀ ਕਿ ਬਿਸਰ ਗਈ ਸਭ ਤਾਤ ਪਰਾਈ, ਸਭ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬਹਿਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ। ਉਹ ਰਸਨਾ ਕਹਿ ਰਹੀ ਸੀ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਖਾ, ਮੇਲ ਕੀਓ ਮੇਰੇ ਰਾਜਨ। ਉਹ ਰਸਨਾ ਕਹਿ ਰਹੀ ਸੀ ਕਿ ਦੁੱਖ ਨਹੀਂ ਸਭ ਸੌਖੀ ਹੈ ਰੇ, ਦੁੱਖ ਨਹੀਂ ਅੰਦਰ ਦਾ ਸੁੱਖ ਹੈ। ਕਿਰਪਾਲੂ ਦਾਤਾ ਜੀ ਰਾਵੀ ਦੇ ਜਲ ਵਿੱਚ ਇਸ਼ਨਾਨ ਕੀਤਾ, ਜਿਵੇਂ ਪਾਣੀ ਪਾਣੀ ਵਿੱਚ ਮਿਲਦਾ ਹੈ, ਉਸੇ ਵੇਲੇ ਮੇਰੇ ਗੁਰੂ ਅਰਜਨ ਦੇਵ ਇਸ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਸੂਰਜ ਕਿਰਨ ਮਿਲੇ, ਜਲ ਕਾ ਜਲ ਕੂਵਾ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮੇਰੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਸ ਖਾਵੰਦ ਦੀ ਰਜ਼ਾ ਨੂੰ ਸੱਤ ਬਚਨ ਕਰਕੇ ਮੰਨ ਕੇ ਚਲੇ ਗਏ। ਮੇਰੇ ਗੁਰੂ ਨਾਨਕ ਸਾਹਿਬ ਨੇ ਪਹਿਲਾ ਸਬਕ ਦਿੱਤਾ ਸਿੱਖਾਂ, ਹੁਕਮ ਰਜ਼ਾਈ ਚੱਲਣਾ, ਤੇ ਮੇਰੇ ਗੁਰੂ ਨੇ ਉਸ ਹੁਕਮ ਨੂੰ ਮੰਨ ਕੇ ਦਿਖਾਇਆ, ਸਬਰ ਨਾਲ ਰਜ਼ਾ ਨੂੰ ਮੰਨ ਕੇ ਦਿਖਾਇਆ, ਤੇ ਰਜ਼ਾ ਨੂੰ ਮੰਨਣ ਤੋਂ ਬਾਅਦ ਸਾਈਂ ਦੇ ਸ਼ੁਕਰ ਵੀ ਜੁੜੇ, ਤੇ ਅੱਜ ਪੱਟ ਆਏ। ਪੱਟ ਮੇਰੇ ਗੁਰੂ ਅਰਜਨ ਦੇਵ ਦੀ ਸਿਫਤ ਕਰਨ ਲੱਗੇ, ਉੱਚੀ ਆਵਾਜ਼ ਵਿੱਚ ਕਹਿਣ ਲੱਗੇ, ਦੁਨੀਆਂ ਦੇ ਲੋਗੋ, ਜਗ ਔਰ ਨਾ ਯਾਹੇ ਮਹਾਤਮ ਮੈਂ, ਅਵਤਾਰ ਉਜਾਗਰ ਆਨ ਕੀਓ, ਤਿਨਕੇ ਦੁੱਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ, ਇਹ ਪਦਤ ਤੇ ਮਤ ਚੂਕੈ ਰੇ ਮਨ, ਭੇਦ ਵਿਭੇਦ ਨਾ ਜਾਣ ਪੀਓ, ਪਰ ਤਛ ਹਿਰਦੈ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ। ਕਹਿ ਰਹੇ ਸਨ, ਜਬ ਲਓ ਨੀ ਪਾਗ ਲਿਲਾਰ ਉਦੈ, ਤਬ ਲਓ ਭਰਮ ਤੇ ਫਿਰ ਤੇ ਬਹੁ ਧਾਇਓ, ਕਲ ਕੋਰ ਸਮੁੰਦਰ ਮੈਂ ਬੂਢ ਤੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਪਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ। ਕਹਿ ਰਹੇ ਸਨ, ਧਰਨ ਗਗਨ ਨਵ ਖੰਡ ਮੈਂ, ਜੋਤ ਸਵਰੂਪੀ ਰਹੋ ਭਰ ਪਨ ਮਥੁਰਾ, ਕਛ ਭੇਦ ਨਹੀਂ ਗੁਰੂ ਅਰਜੁਨ ਪ੍ਰਤੱਖ ਹਰ। ਬਾਬਾ ਸੱਤਾ ਜੀ ਕਹਿ ਰਹੇ ਸਨ ਕਿ ਚਾਰੇ ਜਾਗੇ ਚੌ ਜੁਗੀ ਪੰਚਾਇਨ ਆਪੇ ਹੋਵਾਂ, ਆਪੀ ਨੇ ਆਪ ਸਾਜਿਓਨ ਆਪੇ ਹੀ ਥੰਮ ਖਲੋਵਾ, ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਵਾ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਵਾ। ਉਹ ਦੁਨੀਆਂ ਦੇ ਲੋਕੋ ਕੇਵਲ ਤੱਤੀ ਤਵੀ ਨਹੀਂ, ਕਰੋ ਦਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚੋਂ, ਤਖਤ ਬੈਠਾ ਅਰਜੁਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ, ਉਗ ਬਣੋ ਤੈ ਆਥ ਬਣੋ ਚੋ ਚੱਕੀ ਕੀਨ ਲੋਵਾ, ਜਿਨੀ ਗੁਰੂ ਨਾ ਸੇਵਿਓ ਮਨ ਮੁਖਾਂ ਪਿਆ ਮੋਵਾ, ਦੂਣੀ ਚੌਣੀ ਕਰਾਂ ਮਾਤ ਸੱਚੇ ਕਾ ਸੱਚਾ ਟੋਹਾ। ਆਓ ਗੁਰੂ ਅਰਜੁਨ ਦੇਵ ਜੀ ਦੀ ਸ਼ਹਾਦਤ ਮਨਾਉਣ ਵਾਲੇ ਸਿੱਖੋ, ਜੇ ਗੁਰੂ ਅਰਜੁਨ ਸਾਹਿਬ ਨੂੰ ਪਿਆਰ ਕਰਦੇ ਹੋ, ਧਿਆਨ ਰੱਖਿਓ, ਤਨ ਨੂੰ ਤਪਾ ਗਏ, ਤੱਤੀਆਂ ਤਵੀਆਂ ਤੇ ਬਿਠਾ ਗਏ, ਪਰ ਗੁਰੂ ਅਰਜੁਨ ਦੇਵ ਜੀ ਦਾ ਹਿਰਦਾ ਅਜੇ ਵੀ ਸਾਡੇ ਕੋਲ ਹੈ। ਆਪ ਪੁੱਛੋਗੇ ਕਿਹੜਾ? ਉਹ ਹਿਰਦਾ ਹੈ ਗੁਰੂ ਕਾ ਸ਼ਬਦ। ਸ਼ਬਦ ਵਿੱਚ ਆਪਣੇ ਹਿਰਦੇ ਨੂੰ ਮਿਲਾਓ ਤੇ ਅੰਦਰ ਦੀ ਠੰਡ ਮਿਲੇਗੀ। ਤਪੇ ਹੋਵੇ ਮਨ ਨਾਲ, ਕਦੀ ਤਪਿਆ ਹੋਵਾ ਹਿਰਦਾ, ਸੁਖਮਨੀ ਪੜੋ ਅੰਦਰ ਨੂੰ ਠੰਡ ਪਏਗੀ, ਬਿਲਾਵਲ ਪੜੋ ਅੰਦਰ ਨੂੰ ਠੰਡ ਪਏਗੀ, ਸੋਰਠ ਪੜੋ ਅੰਦਰ ਨੂੰ ਠੰਡ ਪਏਗੀ। ਗੁਰੂ ਅਰਜੁਨ ਦੇਵ ਜੀ ਦੇ ਹਿਰਦੇ ਨੂੰ ਜੇ ਪਿਆਰ ਕਰਨੇ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਜੁੜੀਏ, ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਸਕੀਏ। ਬਸ ਹੁਕਮ ਨੂੰ ਰਜ਼ਾ ਨੂੰ ਮੰਨਣ ਦੀ ਜਾਚ ਆ ਜਾਏ। ਇਹੀ ਕਾਰਨ ਜਿਹੜਾ ਸ਼ਬਦ ਰਾਹੀਂ ਹੁਕਮ ਨੂੰ ਮੰਨਦਾ ਹੈ, ਰਜ਼ਾ ਨੂੰ ਮੰਨਦਾ ਹੈ, ਉਹਦੀ ਜ਼ਿੰਦਗੀ ਵਿੱਚ ਦੁੱਖ ਵੀ ਸੁੱਖ ਬਣ ਜਾਂਦਾ ਹੈ, ਤੇ ਜਿਹੜਾ ਰਜ਼ਾ ਨਹੀਂ ਮੰਨਦਾ ਉਹਦੇ ਲਈ ਸੁੱਖ ਵੀ ਕਲੇਸ਼ ਬਣ ਜਾਂਦੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਆਪ ਸਮੂਹ ਸੰਗਤ ਦਾ ਕੋਟਾਨ ਕੋਟ ਧੰਨਵਾਦ, ਖਾਸ ਕਰਕੇ ਸਾਹਿਬਜ਼ਾਦਾ ਅਜੀਤ ਸਿੰਘ ਸੇਵਕ ਜਥਾ, ਜਿਨ੍ਹਾਂ ਵੀਰਾਂ ਨੇ ਇਹ ਥੋੜੇ ਸਮੇਂ ਵਿੱਚ ਪ੍ਰੋਗਰਾਮ ਉਲੀਕਿਆ, ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਾਏ। ਬੇਅੰਤ ਭੁੱਲਾਂ ਹੋਈਆਂ ਨੇ ਕਿਰਪਾਲੂ ਸਾਧ ਸੰਗਤ, ਆਪ ਜੀ ਬਖਸ਼ ਦੇਣਾ। 2 ਘੰਟੇ ਤੋਂ ਵੱਧ ਆਪ ਜੀ ਨੇ ਬੜੀ ਇਕਾਗਰਤਾ ਨਾਲ ਸਰਵਣ ਕੀਤਾ ਹੈ। ਕੇਵਲ ਮੈਂ ਸੰਖੇਪ ਜੀ ਅਰਜ਼ ਕਰ ਸਕਿਆ, ਜੇ ਗੁਰੂ ਅਰਜੁਨ ਦੇਵ ਜੀ ਨੇ ਪੂਰੇ ਜੀਵਨ ਨੂੰ, ਬਾਣੀ ਨੂੰ, ਹਰਿਮੰਦਰ ਨੂੰ, ਨਾਮ ਨੂੰ, ਸੁਖਮਨੀ ਨੂੰ, ਇੱਕ ਇੱਕ ਕੰਸੈਪਟ ਉੱਤੇ ਕਈ ਕਈ ਘੰਟਿਆਂ ਦਾ ਲੈਕਚਰ ਚਾਹੀਦਾ, ਇਸ ਥੋੜੇ ਜਿਹੇ ਬਚਨਾਂ ਨੂੰ ਵੀ ਯਾਦੇ ਕਰਕੇ ਜਾਣਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।